ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ
ਤਮਾਮ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਸਾਥੀਓ ਇੱਕ ਵਾਰ ਫਿਰ ਮੈਂ ਔਰ ਭਾਰਤੀ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਲੈ ਕੇ ਤੁਸੀਂ ਹਰ ਸੋਮਵਾਰ ਸਾਡਾ ਸਾਥ ਦਿੰਦੇ ਹੋ ਸ਼ਾਮ 5 ਵਜੇ ਤੋਂ 5:55 ਤੱਕ ਪਲੈਨਟ 104.6 FM ਤੇ ਤੁਸੀਂ ਸਾਨੂੰ ਸੁਣ ਸਕਦੇ ਹੋ ਆਕਲੈਂਡ ਵਿੱਚ ਔਰ ਆਕਲੈਂਡ ਦੇ ਆਸ ਪਾਸ ਜਿਹੜੇ ਸਾਨੂੰ ਇੰਟਰਨੈਸ਼ਨਲੀ ਸਰੋਤੇ ਸੁਣਦੇ ਨੇ ਉਹ ਆਨਲਾਈਨ ਸੁਣ ਸਕਦੇ ਨੇ ਪਤਾ ਹੈ www.planetaudio.org/radioinqilab ਤੋ ਅੱਜ ਦੇ ਜਿਹੜੇ ਵਿਸ਼ੇ ਨੇ ਉਹ ਤੁਹਾਨੂੰ ਦੱਸਦੇ ਚੱਲੀਏ ਖਾਸ ਸਾਡਾ ਫੋਕਸ ਅੱਜ ਦੇ ਪ੍ਰੋਗਰਾਮ ਚ ਰਹੇਗਾ ਜਿਹੜੇ ਪੰਜਾਬ ਵਿੱਚ 22 ਤਰੀਕ ਤੋਂ 7 ਕਿਸਾਨ ਜਥੇਬੰਦੀਆਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਮੋਰਚਾ ਖੈਰ ਮੇਰਾ ਖਿਆਲ ਹੈ ਸ਼ਾਇਦ ਉੱਥੇ ਬਿਲਕੁਲ ਬਾਹਰ ਤੇ ਉਹਨਾਂ ਨੂੰ ਮੋਰਚਾ ਹਾਂ ਉਹ ਜਗ੍ਹਾ ਤਬਦੀਲ ਕਰ ਦਿੱਤੀ ਗਈ ਸੋ ਉਸ ਸਿਲਸਿਲੇ ਚ ਅਸੀਂ ਸਾਰੀਆਂ 7 ਜਥੇਬੰਦੀਆਂ ਦੇ ਕਾਰਕੁਨੀਆਂ ਆਗੂਆਂ ਨੂੰ ਤਾਂ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਫੀ ਸਾਰੇ ਸਾਡੇ ਸਾਥੀ ਗ੍ਰਿਫਤਾਰ ਵੀ ਹੋਏ ਨੇ ਇਸ ਵਕਤ ਤੋ ਅਸੀਂ ਕੋਸ਼ਿਸ਼ ਕਰਾਂਗੇ ਰਾਬਤਾ ਕਰਨ ਦੀ ਸੁਖਦੇਵ ਸਿੰਘ ਕੋਕਰੀ ਕਲਾਂ ਜਿਹੜਾ ਕਿ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਉਸ ਤੋਂ ਬਾਅਦ ਬੂਟਾ ਸਿੰਘ ਬੁਰਜਗਿੱਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਨੇ ਔਰ ਤੀਸਰੇ ਅਸੀਂ ਕੋਸ਼ਿਸ਼ ਸਾਡੀ ਸੀ ਕਿ ਹਰਜਿੰਦਰ ਸਿੰਘ ਟਾਂਡਾ ਜਿਹੜੇ ਕਿ ਆਜ਼ਾਦ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਪਰ ਕੱਲ ਜਦੋਂ ਅਸੀਂ ਉਹਨਾਂ ਦੇ ਨੰਬਰ ਤੇ ਕਾਲ ਕੀਤੀ ਤੋ ਉਹਨਾਂ ਦੇ ਜੀਵਨ ਸਾਥੀ ਜਿਹੜੇ ਨੇ ਭੈਣ ਸਰਬਜੀਤ ਕੌਰ ਉਹਨਾਂ ਨਾਲ ਗੱਲ ਹੋਈ ਤੋ ਹਰਜਿੰਦਰ ਸਿੰਘ ਗ੍ਰਿਫਤਾਰ ਨੇ ਤੋ ਅਸੀਂ ਆਪਣੀ ਭੈਣ ਸਰਬਜੀਤ ਕੌਰ ਨਾਲ ਗੱਲ ਕਰਾਂਗੇ ਕਿਉਂਕਿ ਇਹ ਸਾਰੀ ਮੁਹਿੰਮ ਚ ਅਸੀਂ ਬਾਹਰ ਖੈਰ ਔਰਤਾਂ ਵੀ ਬਿਲਕੁਲ ਇਕੁਅਲੀ ਪਾਰਟੀਸਪੇਟ ਕਰਦੀਆਂ ਨੇ ਮੁਜ਼ਾਹਰਿਆਂ ਚ ਪਰ ਜਿਹੜੀ ਇੱਕ ਘਰੇਲੂ ਜ਼ਿੰਦਗੀ ਹੈ ਜਿਹੜਾ ਗ੍ਰਸਤ ਹੈ ਜਿਹੜੇ ਬੱਚਿਆਂ ਦੀ ਸਾਂਭ ਸੰਭਾਲ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਸਾਡੇ ਆਗੂਆਂ ਦੀਆਂ ਜਿਹੜੀਆਂ ਜੀਵਨ ਸਾਥਣਾਂ ਨੇ ਉਹਨਾਂ ਦਾ ਕਿਸ ਕਿਸਮ ਦਾ ਯੋਗਦਾਨ ਹੈ ਅਸੀਂ ਭੈਣ ਸਰਬਜੀਤ ਕੌਰ ਨਾਲ ਇਹ ਗੱਲਬਾਤ ਕਰਾਂਗੇ ਤੋ ਦੂਸਰਾ ਜਿਹੜਾ ਵਿਸ਼ਾ ਸਾਡਾ ਸ਼ਾਇਦ ਟਾਈਮ ਜਿੰਨਾ ਕੁ ਬਚੇਗਾ ਉਹਦੇ ਮੁਤਾਬਕ ਜਿਹੜੀਆਂ ਇੱਥੇ ਨਿਊਜ਼ੀਲੈਂਡ 'ਚ ਜਨਰਲ ਇਲੈਕਸ਼ਨ ਹੋਈ ਹੈ ਉਹਦਾ ਜਿਹੜਾ ਰਿਜ਼ਲਟ ਖੈਰ ਹਾਲੇ ਮੁਕੰਮਲ ਤਾਂ ਨਹੀਂ ਆਇਆ ਜਿਹੜੀਆਂ ਸਪੈਸ਼ਲ ਵੋਟਸ ਨੇ ਉਹ 8 ਅਕਤੂਬਰ ਤੱਕ ਉਹ ਵੀ ਕਾਊਂਟ ਹੋ ਜਾਣਗੀਆਂ ਪਰ 15% ਹੀ ਨੇ ਉਹ ਵੋਟਾਂ ਸੋ ਲਗਭਗ ਫਾਈਨਲ ਰਿਜ਼ਲਟ ਆ ਚੁੱਕਿਆ ਤੋ ਬੜੀ ਇੱਕ ਅਜੀਬ ਜਾਂ ਦਿਲਚਸਪ ਜੀ ਸਥਿਤੀ ਬਣੀ ਹੈ ਸੋ ਉਹਦੇ ਤੇ ਵੀ ਅਸੀਂ ਥੋੜੀ ਡਿਸਕਸ਼ਨ ਕਰਾਂਗੇ ਤੋ ਹੁਣ ਭਾਰਤੀ ਜੀ ਕੋਸ਼ਿਸ਼ ਹੈ ਕਿ ਅਸੀਂ ਇੱਕ ਗੀਤ ਲਗਾ ਕੇ ਤੋ ਆਪਣੇ ਸਾਥੀਆਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੋ ਸਾਰੇ ਸਰੋਤਿਆਂ ਨੂੰ ਦਰਖਾਸਤ ਹੈ ਕਿ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ
ਪਹੁੰਚੀ ਤੈਨੂੰ ਮਾਰੂ ਮੌਸਮਾਂ ਕੋਲੋਂ ਨਹੀਂ ਬਚਾ ਸਕਦੀ ਇਹਦੇ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ ਨਿਮਾਣਿਆਂ ਲਈ ਤਰਲੇ ਦਾ ਨਹੀਂ ਉੱਠਣ ਦਾ ਵੇਲਾ ਹੈ ਸੰਤ ਰਾਮ ਉਦਾਸੀ ਇਹ ਆਵਾਜ਼ ਉੱਚੀ ਕਰਦਾ ਹੈ ਉੱਠਣ ਦਾ ਵੇਲਾ
ਤੇ ਪੁੱਤ ਦਾ ਰਿਸ਼ਤਾ ਕੋਈ ਚੁਗਲੇ ਕੁਝ ਟਕਿਆ ਬਦਲੇ ਮਾਸਤੇ ਵਾਂਗੂ ਹਟੀਏ ਵਿਕਦਾ ਲੂਸ ਗਿਆ ਮਜ਼ਦੂਰ ਦਾ ਪਿੰਡਾ ਜੇਠ ਹਾੜ ਦਾ ਹੁੱਟ ਵੇ ਉੱਠਣ ਦਾ ਵੇਲਾ ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ਦੀ ਅੱਗ ਚਾਹੀਦੇ ਤਾਂ ਫਿਰ ਸਾਂਭ ਬਰੂਦ ਨਾ ਰੱਖੀ ਜੇ ਕੁਝ ਮੁੜ ਕੇ ਦਾਮੋ ਹੈਗਾ ਤਾਂ ਫਿਰ ਨਾਪ ਕਰੂਦ ਨਾ ਰੱਖੀ
ਸਾਰੇ ਸੁਣਨ ਵਾਲੇ ਇੱਕ ਵਾਰ ਫਿਰ ਰੇਡੀਓ ਇਨਕਲਾਬ 'ਚ ਸ਼ਾਮਿਲ ਨੇ ਤੋ ਇਸ ਵਕਤ ਦੋਸਤੋ ਸਾਡੇ ਨਾਲ ਪੰਜਾਬ ਭਾਰਤ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸੁਖਦੇਵ ਸਿੰਘ ਕੋਕਰੀ ਕਲਾਂ ਔਨਲਾਈਨ ਨੇ ਤੋ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ
ਸਤਿ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਹਾਂਜੀ
ਸ਼ੁਕਰੀਆ ਸਤਿ ਜੀ ਗੱਲ ਸ਼ੁਰੂ ਕਰਾਂਗੇ ਕਿ ਜਿਹੜਾ ਇਹ 22 ਦਾ ਪਟਿਆਲੇ ਦੇ ਵਿੱਚ ਮੋਤੀ ਮਹਿਲ ਦੇ ਸਾਹਮਣੇ ਜਿਹੜਾ 7 ਕਿਸਾਨ ਜਥੇਬੰਦੀਆਂ ਨੇ ਲੈ ਕੇ ਮੁਜ਼ਾਹਰਾ ਕਰਨਾ ਸੀ ਆਪਣਾ ਰੋਸ ਦਾ ਪ੍ਰਗਟਾਵਾ ਕਰਨਾ ਸੀ ਉਹਦੇ ਵਿੱਚ ਜਿਹੜੀ ਸਰਕਾਰੀ ਮਸ਼ੀਨਰੀ ਹੈ 16-17 ਤਰੀਕ ਤੋਂ ਸ਼ੁਰੂ ਹੋ ਕੇ ਜਿਸ ਤਰੀਕੇ ਦੇ ਨਾਲ ਪੁਲਿਸ ਦਾ ਜਿਹੜਾ ਕਿਸਾਨੀ ਜਿਹੜੇ ਆਗੂ ਨੇ ਉਹਨਾਂ ਦੇ ਉੱਪਰ ਤਸ਼ੱਦਦ ਔਰ ਇਸ ਮੁਜ਼ਾਹਰੇ ਨੂੰ ਰੋਕਣ ਵਾਸਤੇ ਉਹਨਾਂ ਦੀ ਜਿਹੜੀ ਇਹ ਨਾਕਾਮਯਾਬ ਜਿਹੜੀ ਕੋਸ਼ਿਸ਼ ਆ ਅਸੀਂ ਪਹਿਲਾਂ ਉਹਦੇ ਤੇ ਤੁਸੀਂ ਚਾਨਣਾ ਪਾਓ ਕਿ ਕਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਹੋਈਆਂ ਔਰ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਅਸਫਲ ਕਰਨ ਦੀ ਜਿਹੜੀ ਕੋਸ਼ਿਸ਼ ਆ ਨਾਕਾਮਯਾਬ ਰਹੀ
ਅਸਲ ਦੇ ਵਿੱਚ ਕਿਸਾਨਾਂ ਦੀ ਜੋ ਕਰਜ਼ਾ ਮੁਕਤੀ ਦੀ ਮੰਗ ਹੈ ਸਭ ਤੋਂ ਮੁੱਖ
ਜੀ
ਉਹਦੇ ਬਾਰੇ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਕੇ ਭੱਜ ਰਹੀ ਹੈ ਆਨੇ ਬਹਾਨੇ ਬਣਾ ਰਹੀ ਹੈ
ਜੀ
ਪਹਿਲਾਂ ਸਰਕਾਰਾਂ ਦੀਆਂ ਨੀਤੀਆਂ ਵਿੱਚ ਇਹ ਕਾਂਗਰਸ ਵਾਲੀ ਵੀ ਰਹੀ ਹੈ ਬਹੁਤ ਸਾਲ ਕੇਂਦਰ ਦੇ ਵਿੱਚ ਭਾਜਪਾ ਵਾਲੇ ਵੀ ਹੋਰ ਵੀ ਰਹੇ ਆ
ਜੀ
ਉਹਨਾਂ ਦੀਆਂ ਨੀਤੀਆਂ ਨੇ ਕਿਸਾਨਾਂ ਨੂੰ ਇੰਨਾ ਕਰਜ਼ਾਈ ਕਰ ਦਿੱਤਾ ਇੰਨੇ ਕੰਗਾਲ ਕਰ ਦਿੱਤਾ ਕਿ ਉਹ ਪੂਰੇ ਦੇਸ਼ ਚ 4 ਲੱਖ ਤੋਂ ਉੱਪਰ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਆ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੰਜਾਬ ਦਾ ਆਪਦਾ ਸਰਵੇਖਣ ਵੀ ਕਹਿੰਦਾ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੰਜਾਬ ਚ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਆ
ਬਿਲਕੁਲ
ਇਸ ਤਰ੍ਹਾਂ ਇਹਨਾਂ ਸਰਕਾਰਾਂ ਨੇ ਪਹਿਲਾਂ ਤਾਂ ਆਪਦੀਆਂ ਖੇਤੀ ਨੀਤੀਆਂ ਰਾਹੀਂ ਜਿਹੜੀਆਂ ਕਾਰਪੋਰੇਟ ਪੱਖੀ ਆ ਉਹ ਮਨ ਮਰਜ਼ੀ ਦੇ ਭਾਅ ਲਾਉਂਦੀਆਂ ਸਾਡੀਆਂ ਜਿੰਨੀਆਂ ਲਾਗਤ ਖਰਚਾ ਹੈਗੀਆਂ
ਜੀ ਬਿਲਕੁਲ
ਤੇ ਸਰਕਾਰ ਸਾਨੂੰ ਭਾਅ ਦੇਣ ਵੇਲੇ ਉਹ ਗਰੀਬਾਂ ਵਾਸਤਾ ਪਾਉਂਦੀ ਹੈ ਤੇ ਸਾਡੇ ਤੇ ਜਿਹੜਾ ਲਾਗਤ ਖਰਚਾ ਉਹ ਵੀ ਨੀ ਪੂਰਾ ਹੁੰਦਾ ਇਹਨਾਂ ਨੀਤੀਆਂ ਕਰਕੇ ਜਿਹੜੀ ਇਹ ਹਾਲਤ ਬਣੀ ਹੋਈ ਹੈ ਕਿਸਾਨਾਂ ਦੀ
ਜੀ
ਉਹਦੇ ਚੋਂ ਕਿਸਾਨ ਜਥੇਬੰਦੀਆਂ ਨੇ ਉਹ ਵਾਅਦੇ ਪੂਰੇ ਕਰਾਉਣ ਵਾਸਤੇ ਅੰਦੋਲਨ ਦਾ ਐਲਾਨ ਕੀਤਾ
ਜੀ
ਪਰ ਸਰਕਾਰ ਜਿਹਨੇ ਸਾਡਾ ਪਹਿਲਾਂ ਜਿਉਣ ਦਾ ਹੱਕ ਖੋਲਿਆ ਕਿਸਾਨਾਂ ਦਾ ਖੁਦਕੁਸ਼ੀਆਂ ਲਈ ਮਜਬੂਰ ਕਰਤਾ ਹੁਣ ਉਹਨਾਂ ਨੇ ਇਹ ਸੋਚ ਕੇ ਵੀ ਜੇ ਇਹ ਪਟਿਆਲੇ ਦੇ ਵਿੱਚ ਜੰਮ ਗਏ ਤਾਂ ਫਿਰ ਕੁਛ ਨਾ ਕੁਛ ਦੇਣਾ ਪਊਗਾ ਪਰ ਦੇਣਾ ਚਾਹੁੰਦੀ ਨੀ ਸਰਕਾਰ ਇਸ ਕਰਕੇ ਉਹਨਾਂ ਨੇ 6 ਦਿਨ ਅੱਗੇ ਸਾਡੇ ਤੇ ਜ਼ਬਰ ਦਾ ਦੌਰਾ ਚਲਾਤਾ 16 ਦੀ ਰਾਤ ਨੂੰ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ
ਜੀ
ਭਾਵੇਂ ਮੇਨ ਆਗੂਆਂ ਚੋਂ ਬਹੁਤ ਘੱਟ ਹੱਥ ਆਏ ਆ ਪਰ ਫਿਰ ਵੀ 400 ਦੇ ਕਰੀਬ ਕਿਸਾਨਾਂ ਨੂੰ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਤਾ ਜਿਹਦੇ ਵਿੱਚ ਔਰਤਾਂ ਦੇ ਘਰਾਂ ਚ ਵੀ ਛਾਪੇ ਮਾਰੇ ਜਿਹੜੀਆਂ ਔਰਤ ਆਗੂ ਆ ਤੇ ਜਿਹੜੇ ਮਰਦ ਆਗੂ ਆ ਉਹਨਾਂ ਦੀਆਂ ਔਰਤਾਂ ਨੂੰ ਬਹੁਤ ਅਪ ਸ਼ਬਦ ਘਟਿਆ ਸ਼ਬਦ ਬੋਲੇ ਆ ਲੌਂਗੋਵਾਲ ਦੇ ਵਿੱਚ ਇਸੇ ਗੱਲ ਕਰਕੇ
ਜੀ
ਪੁਲਿਸ ਨਾਲ ਕਿਸਾਨਾਂ ਦਾ ਟਕਰਾਅ ਹੋਇਆ ਵੀ ਔਰਤਾਂ ਨੂੰ ਕਿਉਂ ਤੁਸੀਂ ਗਲਤ ਬੋਲਦੇ ਹੋ ਉੱਥੇ ਪੁਲਿਸ ਨੇ ਪਿੰਡ ਚ ਵੜ ਕੇ ਲਾਠੀਚਾਰਜ ਵੀ ਕੀਤਾ ਪਰ ਇੰਨਾ ਸਾਰਾ ਕੁਛ ਹੋਣ ਦੇ ਬਾਵਜੂਦ
ਜੀ
ਇੰਨੀਆਂ ਗ੍ਰਿਫਤਾਰੀਆਂ ਹੋਣ ਦੇ ਬਾਵਜੂਦ ਤੇ 6 ਦਿਨ ਲਗਾਤਾਰ ਛਾਪੇਮਾਰੀ ਹੋਣ ਦੇ ਬਾਵਜੂਦ ਰੂਪੋਸ਼ ਹੋ ਕੇ ਕਿਸਾਨ ਆਗੂਆਂ ਨੇ ਤਿਆਰੀਆਂ ਕੀਤੀਆਂ
ਜੀ
ਸਰਕਾਰ ਨੇ ਅਖੀਰ ਤੇ ਆ ਕੇ ਇੱਕ ਦਾਅ ਚੱਲਿਆ ਕਿ ਕਿਸੇ ਪਟਿਆਲੇ ਦੇ ਵਸਨੀਕ ਰਾਹੀਂ ਹਾਈ ਕੋਰਟ ਚ ਰਿੱਟ ਪਾ ਕੇ ਇਹ ਯਤਨ ਕੀਤਾ ਵੀ ਕੋਰਟ ਰਾਹੀਂ ਪਾਬੰਦੀ ਲਵਾ ਦਿੱਤੀ ਜਾਵੇ ਇਸ ਧਰਨੇ ਤੇ ਪਟਿਆਲੇ ਵਾਲੇ ਤੇ
ਬਿਲਕੁਲ ਬਿਲਕੁਲ
ਪਰ ਉਹਦੇ ਵਿੱਚ ਵੀ ਕਿਸਾਨਾਂ ਨੇ ਕਾਨੂੰਨੀ ਲੜਾਈ ਪੂਰੀ ਜੰਮ ਕੇ ਦਿੱਤੀ ਸਾਡੇ ਵਕੀਲਾਂ ਨੇ
ਜੀ
ਉਸ ਲੜਾਈ ਦੇ ਸਦਕਾ ਕੋਰਟ ਵੱਲੋਂ ਪਾਬੰਦੀ ਨਹੀਂ ਲਾਈ ਗਈ ਸਗੋਂ ਜਮਹੂਰੀ ਹੱਕ ਦਾ ਉਹ ਫੈਸਲਾ ਦਿੱਤਾ ਗਿਆ ਕਿ ਕਿਸਾਨਾਂ ਦਾ ਜਮਹੂਰੀ ਹੱਕ ਹੈ ਤੇ ਫਿਰ ਉਹਦੇ ਪ੍ਰਬੰਧ ਕਰਨ ਦਾ ਸਰਕਾਰ ਨੂੰ ਹਦਾਇਤ ਕੀਤੀ ਗਈ
ਜੀ।
ਕਿਸਾਨਾਂ ਦਾ ਤਾਂ ਪਹਿਲਾਂ ਵੀ ਧਾਈਆ ਸੀਗਾ ਵੀ ਚਾਹੇ ਕਿੱਡੀ ਕੁਰਬਾਨੀ ਦੇਣੀ ਪੈ ਜੇ ਕੁਛ ਹੀ ਝੱਲਣਾ ਪੈ ਜੇ ਜਾਵਾਂਗੇ ਪਟਿਆਲੇ। ਚਲੋ ਜਦੋਂ ਕੋਰਟ ਨੇ ਕਹਿਤਾ ਉਹ ਜਗ੍ਹਾ ਜਿਹੜੀ ਡੀਸੀ ਨੇ ਅਲਾਟ ਕਰਤੀ ਕੋਰਟ ਦੀ ਹਦਾਇਤ ਦੇ ਮੁਤਾਬਕ, ਉੱਥੇ ਪਹੁੰਚਣ ਤੋਂ ਬਾਅਦ ਚ ਵੀ ਅਜੇ ਤੱਕ
ਜੀ
ਬਾਕੀ ਸਾਰੇ ਪੰਜਾਬ ਦੇ ਵਿੱਚ ਛੱਡਤੇ ਕਿਸਾਨ ਆਗੂ, ਬਰਨਾਲੇ ਦਾ ਐਸ ਐਸ ਪੀ ਅਜੇ ਵੀ ਵੀਹ ਰਿਹਾ ਬੈਠਾ, ਕਹਿੰਦਾ ਪਹਿਲਾਂ ਲਿਖ ਕੇ ਦਿਓ ਜਿਹੜੇ ਜੇਲ੍ਹ ਚ ਕਿਸਾਨ ਰੱਖੇ ਹੋਏ ਆ ਵੀ ਅਸੀਂ ਗਾਂਹ ਤੋਂ ਜਥੇਬੰਦੀ ਚ ਨਹੀਂ ਜਾਂਦੇ। ਜਮਹੂਰੀ ਹੱਕਾਂ ਤੇ ਹਮਲਾ ਜਾਣੀ ਇਹਦੇ ਬਾਵਜੂਦ ਹਜ਼ਾਰਾਂ ਦੀ ਤਾਦਾਦ ਚ ਕਿਸਾਨ ਮਰਦ ਔਰਤਾਂ ਕਿਸਾਨ ਖੇਤ ਮਜ਼ਦੂਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਧਰਨੇ ਦੇ ਵਿੱਚ ਪਹੁੰਚੇ ਹੋਏ ਆ। ਖਾਸ ਕਰਕੇ ਪਹਿਲੀ ਰਾਤ ਸਾਰੀ ਰਾਤ ਮੀਂਹ
ਪੈਂਦਾ ਰਿਹਾ ਬਿਲਕੁਲ
ਬਹੁਤ ਜ਼ੋਰ ਦੀ। ਹਾਂਜੀ ਤੇ ਜਿਹੜੀ ਜਗ੍ਹਾ ਸਾਨੂੰ ਅਲਾਟ ਕੀਤੀ ਉਹਦੇ ਚਾਰ ਚੁਫੇਰੇ ਟੋਏ ਆ, ਟੋਇਆਂ ਦੇ ਵਿੱਚ ਪਾਣੀ ਭਰਿਆ ਚਿੱਕੜ ਹੈ। ਕੋਈ ਪ੍ਰਬੰਧ ਨਹੀਂ ਕੀਤਾ ਕੋਰਟ ਦੀ ਹਦਾਇਤ ਮੁਤਾਬਕ, ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਾਡੇ ਉੱਥੇ ਠਹਿਰਨ ਦਾ। ਸਾਨੂੰ ਸ਼ੈੱਡ ਵਾਲੀ ਮੰਡੀ ਵੀ ਨੀ ਦਿੱਤੀ ਰੈਲੀ ਕਰਨ ਵਾਸਤੇ, ਬਥੇਰੀਆਂ ਮੰਡੀਆਂ ਪਟਿਆਲੇ ਦੇ ਵਿੱਚ ਸ਼ੈੱਡ ਵਾਲੀਆਂ ਹੈਗੀਆਂ। ਸਰਹੰਦ ਰੋਡ ਤੇ ਬਹੁਤ ਵੱਡੇ ਵੱਡੇ ਸ਼ੈੱਡ ਹੈ, ਸ਼ਹਿਰ ਤੋਂ ਬਾਹਰ ਬਾਹਰ ਹੈ, ਉਹ ਮੰਡੀ ਨੀ ਦਿੱਤੀ, ਮੰਗਣ ਦੇ ਬਾਵਜੂਦ ਨੀ ਦਿੱਤੀ ਸੀ। ਮੰਗੀ ਸੀ ਜਦੋਂ ਮੀਂਹ ਪੈਣ ਲੱਗ ਗਿਆ ਵੀ ਸਾਨੂੰ ਦਿਓ, ਡੀਸੀ ਨੇ ਇਨਕਾਰ ਕਰਤਾ। ਇਸੇ ਤਰ੍ਹਾਂ ਜਿਹੜੇ ਬਾਕੀ ਦੇ ਪ੍ਰਬੰਧ ਹੈ, ਇੰਨਾ ਕੁਛ ਹੋਣ ਦੇ ਬਾਵਜੂਦ ਜੇ ਕਿਸਾਨ ਇਸ ਤਰ੍ਹਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਿਸਾਨ ਔਰਤਾਂ ਨੇ ਮਜ਼ਦੂਰ ਔਰਤਾਂ ਨੇ
ਜੀ,
ਤਾਂ ਇਹ ਗੱਲ ਹੀ ਸਾਬਤ ਕਰਦੀ ਹੈ ਕਿ ਕਿਸਾਨ ਕਿੰਨੇ ਡੂੰਘੇ ਸੰਕਟ ਦੇ ਵਿੱਚ ਲੰਘ ਰਹੇ ਹੈ। ਔਰ ਹਾਲਤ ਕਿਸਾਨਾਂ ਦੀ ਉਹ ਬਣੀ ਪਈ ਹੈ ਜਿਹੜੀ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਹੈ ਵੀ ਜੇ ਬਿੱਲੀ ਨੂੰ ਘੇਰ ਲਓ ਨਾ ਖੂੰਜੇ ਦੇ ਵਿੱਚ
ਜੀ,
ਉਹ ਗੱਲ ਨੂੰ ਪੈਂਦੀ ਹੈ ਬੰਦੇ ਦੇ। ਇਸ ਵੇਲੇ ਕਿਸਾਨਾਂ ਨੂੰ ਖੂੰਜੇ ਲਾਇਆ ਗਿਆ, ਘੇਰ ਘੇਰ ਕੇ ਕਿਸਾਨ ਨੇ, ਸਰਕਾਰ ਨੇ ਸਾਡਾ ਜਿਉਣ ਦਾ ਹੱਕ ਤਾਂ ਖੋਇਆ ਸੀਗਾ, ਹੁਣ ਉਹਦਾ ਸਾਰਾ ਤਾਣ ਇਸ ਗੱਲ ਤੇ ਲੱਗਿਆ ਹੈ ਵੀ ਇਹਨਾਂ ਦਾ ਬੋਲਣ ਦਾ ਜਮਹੂਰੀ ਹੱਕ ਵੀ ਖੋਲ ਗਏ, ਪਰ ਅਸੀਂ ਆਪਦਾ ਉਹ ਬੋਲਣ ਦਾ ਜਮਹੂਰੀ ਹੱਕ ਹੁਣ ਵੀ ਆਪਣਾ ਹਾਸਲ ਕੀਤਾ, ਚਾਹੇ ਕੋਰਟ ਰਾਹੀਂ ਉਹ ਸਾਨੂੰ ਕਰਨਾ ਪੈ ਗਿਆ ਹਾਸਲ, ਅਸੀਂ ਨੀ ਕੋਰਟ ਚ ਗਏ, ਸਰਕਾਰ ਨੇ ਯਤਨ ਕੀਤਾ ਸੀ ਕੋਰਟ ਰਾਹੀਂ ਪਾਬੰਦੀ ਲਵਾਈ ਜਾਵੇ, ਪਰ ਉਹਦੇ ਚ ਕਾਮਯਾਬ ਨਹੀਂ ਹੋ ਸਕੀ। ਸਾਡਾ ਅੰਦੋਲਨ ਲਗਾਤਾਰ ਜਾਰੀ ਹੈ ਕਿਸਾਨਾਂ ਮਜ਼ਦੂਰਾਂ ਦੇ ਕਰਕੇ, ਮੁਕੰਮਲ ਖਾਤਮਾ ਜਿਵੇਂ ਵਾਅਦਾ ਕੀਤਾ ਸੀ, ਉਦੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਹਦੇ ਬਾਰੇ ਸਾਡਾ ਦੂਜਾ ਬੁਲਾਰਾ ਗੱਲ ਕਰੂਗਾ।
ਜੀ ਬਿਲਕੁਲ 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 ਸਾਥੀ ਜੀ, ਇੱਕ ਇਹਦੇ ਵਿੱਚ ਹੋਰ ਜਿਹੜੀ ਘਟਨਾ ਬੜੀ ਮੰਦਭਾਗੀ ਹੋਈ ਹੈ, ਜਿਹਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੇ ਪ੍ਰਬੰਧ ਠੀਕ ਹੁੰਦਾ ਤੇ ਸ਼ਾਇਦ ਇਹ ਸਦਮਾ ਨਾ ਹੁੰਦਾ। ਜਿਹੜੇ ਇੱਕ ਕਿਸਾਨ ਸਾਥੀ ਮੁਖਤਿਆਰ ਸਿੰਘ, ਉਹਨਾਂ ਦੀ ਉੱਥੇ ਧਰਨੇ ਦੇ ਦੌਰਾਨ ਮੌਤ ਹੋਈ ਹੈ, ਉਹਦੇ ਬਾਰੇ ਵੀ ਦੱਸੋ।
ਹਾਂਜੀ ਅਸੀਂ ਸਮਝਦੇ ਹਾਂ ਉਹਨਾਂ ਦੀ, ਮੁਖਤਿਆਰ ਸਿੰਘ ਦੀ ਜਾਨ ਲੈਣ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਹੈ।
ਬਿਲਕੁਲ ਬਿਲਕੁਲ,
ਜੇ ਉੱਥੇ ਸਹੀ ਪ੍ਰਬੰਧ ਹੁੰਦੇ ਕਿਸਾਨਾਂ ਦੇ, ਈਵਨ ਮੈਡੀਕਲ ਦਾ ਪ੍ਰਬੰਧ ਵੀ ਚਾਹੀਦਾ ਸੀ ਜਦੋਂ ਕੋਰਟ ਨੇ ਆਰਡਰ ਕਰਤੇ, ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ, ਲਾਈਟ ਦੇ, ਸਾਊਂਡ ਦੇ, ਸਭ ਕਾਹੇ ਦੇ, ਪਰ ਉਹ ਪ੍ਰਬੰਧ ਨਾ ਹੋਣ ਕਰਕੇ ਉਸੇ ਦਿਨ ਹੀ, ਜਿਸ ਦਿਨ ਸਾਰਾ ਹੀ ਰਾਤ ਮੋਹੇ ਧਰਨੇ ਪੈਂਦੇ ਆ, ਉਸ ਦਿਨ ਹੀ ਅਟੈਕ ਹੋਇਆ ਉਸ ਕਿਸਾਨ ਨੇ। ਇਸ ਕਰਕੇ ਉਹਦੀ ਜਾਨ ਵੀ ਲੈ ਲਈ, ਕੱਲਾ ਬੋਲਣ ਦਾ ਹੱਕ ਨੀ ਲਿਆ, ਧਰਨੇ ਦੌਰਾਨ ਜਾਨ ਲੈਣ ਦੀ ਜ਼ਿੰਮੇਵਾਰ ਆ ਸਰਕਾਰ, ਜਿਹਦੇ ਚ ਸਾਡੀ ਮੰਗ ਹੈ ਜਥੇਬੰਦੀਆਂ ਦੀ, ਜਿਹਦੇ ਬਾਰੇ ਪਹਿਲਾਂ ਵੀ ਜਦੋਂ ਇਸ ਤਰ੍ਹਾਂ ਕਿਸੇ ਧਰਨੇ ਦੌਰਾਨ ਹੁੰਦੀ ਹੈ ਮੌਤ ਸਰਕਾਰ ਦੀ ਵਜ੍ਹਾ ਕਰਕੇ, ਤਾਂ ਉਹ 10 ਲੱਖ ਰੁਪਇਆ ਮੁਆਵਜ਼ਾ ਲੈ ਚੁੱਕੇ ਆ ਅਸੀਂ ਬਹੁਤ ਸਾਰੇ ਕੇਸਾਂ ਦੇ ਵਿੱਚ ਪਹਿਲਾਂ, ਇੱਕ ਜੀ ਨੂੰ ਸਰਕਾਰੀ ਨੌਕਰੀ, ਔਰ ਜੋ ਕਰਜ਼ਾ ਉਸ ਪਰਿਵਾਰ ਦੇ ਜਿੰਮੇ ਉਹ ਸਾਰੇ ਦਾ ਸਾਰਾ ਖਾਤਮਾ। ਇਸ ਮਾਮਲੇ ਚ ਵੀ ਸਾਡੀ ਇਹ ਮੰਗ ਹੈ ਜ਼ੋਰਦਾਰ।
ਬਿਲਕੁਲ 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 ਸਾਥੀ ਜੀ, ਇੱਕ ਹੋਰ ਜਿਹੜੀ ਖਤਰਨਾਕ ਧਾਰਨਾ ਜਿਹੜੀ ਸਾਥੀ ਜੀ, ਜਿਹੜੀਆਂ ਖਾਸ ਕਰਕੇ ਸਰਕਾਰੀ ਕਿਸਾਨ ਜਥੇਬੰਦੀਆਂ ਨੇ ਜਾਂ ਸਰਕਾਰ ਖੁਦ ਵੀ ਲੋਕਾਂ ਦੇ ਵਿੱਚ ਇਹ ਰਾਏ ਜਿਹੜੀ ਬਣਾ ਰਹੀ ਹੈ ਵੀ ਇਹ ਜਿਹੜੀਆਂ 7 ਕਿਸਾਨ ਜਥੇਬੰਦੀਆਂ ਨੇ ਇਹ ਬੜੀਆਂ ਹਿੰਸਕ ਜਥੇਬੰਦੀਆਂ ਨੇ, ਇਹ ਵਾਇਲੈਂਟ ਦੇ ਵਿੱਚ ਵਾਇਲੈਂਸ ਦੇ ਵਿੱਚ ਵਿਸ਼ਵਾਸ ਰੱਖਦੀਆਂ ਨੇ। ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਜਿੰਨਾ ਸਾਡਾ ਸੰਘਰਸ਼ ਦਾ ਇਤਿਹਾਸ ਆ, ਹਮੇਸ਼ਾ ਉਹਦੇ ਵਿੱਚ ਸਰਕਾਰ ਨੇ ਹੀ ਹਿੰਸਾ ਕੀਤੀ ਹੈ, ਜਦਕਿ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਅੱਜ ਤੱਕ ਕਦੀ ਵੀ ਇਸ ਮਾਮਲੇ ਦੇ ਵਿੱਚ ਪਹਿਲ ਨਹੀਂ ਕੀਤੀ ਹੈਗੀ।
ਬਿਲਕੁਲ, ਇਹ ਸਾਡਾ ਸੱਤਾਂ ਹੀ ਜਥੇਬੰਦੀਆਂ ਦਾ ਇਹ ਇਤਿਹਾਸ ਹੈ ਜਿੰਨਾ ਵੀ ਸੰਘਰਸ਼ਾਂ ਦਾ
ਜੀ।
ਅਸੀਂ ਅੱਜ ਤਾਈਂ ਕਿਤੇ ਵੀ ਕੋਈ ਹਿੰਸਕ ਕਾਰਵਾਈ ਨਹੀਂ ਕੀਤੀ, ਕਿਤੇ ਵੀ ਕਿਸੇ ਪੁਲਿਸ ਵਾਲੇ ਤੇ ਕਿਸੇ ਹੋਰ ਤੇ ਹਮਲਾ ਨਹੀਂ ਕੀਤਾ
ਜੀ।
ਜਦੋਂ ਵੀ ਇਹ ਹਿੰਸਾ ਵਾਲਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਤਾਂ ਇਹ ਸਰਕਾਰ ਦੀ ਤਰਫੋਂ, ਉਹਦੀ ਪੁਲਿਸ ਦੀ ਤਰਫੋਂ ਪੈਦਾ ਕੀਤਾ ਜਾਂਦਾ
ਜੀ।
ਚਾਹੇ ਉਹ ਚੰਡੀਗੜ੍ਹ ਵੇਲੇ ਰੈਲੀ ਦੇ ਮੌਕਾ ਮੌਕਾ ਹੋਵੇ, ਚਾਹੇ ਉਹ ਮਾਨਾ ਵਾਲਾ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਣ ਦਾ ਮੌਕਾ ਹੋਵੇ, ਚਾਹੇ ਉਹ ਜੇਠੂਕੇ ਦੇ ਵਿੱਚ ਬੱਸਾਂ ਦੇ ਕਿਰਾਏ ਦੇ ਐਜੂਕੇਸ਼ਨ ਤੇ ਉੱਥੇ ਗੋਲੀ ਕਾਂਡ ਦਾ ਮੌਕਾ ਹੋਵੇ, ਹਰ ਵੇਲੇ ਸਾਡੇ ਅੰਦੋਲਨ ਬਿਲਕੁਲ ਸ਼ਾਂਤਮਈ ਹੁੰਦੇ ਆ, ਜਨਤਕ ਹੁੰਦੇ ਆ, ਵੱਡੀ ਗਿਣਤੀ ਚ ਅਸੀਂ ਜਨਤਾ ਨੂੰ ਲਾਮਬੰਦ ਕਰਦੇ ਆ ਜਿਹੜੀ ਪੀੜਤ ਹੁੰਦੀ ਆ, ਉਸ ਲਾਮਬੰਦੀ ਦੇ ਜ਼ੋਰ ਤੇ ਅਸੀਂ ਮਨਾਉਣ ਦੇ ਲਈ ਅੰਦੋਲਨ ਕਰਦੇ ਆ, ਪਰ ਸਰਕਾਰ ਉਹਨੂੰ ਹਿੰਸਾ ਦੇ ਵਿੱਚ ਡੋਬ ਕੇ ਹਿੰਸਾ ਰਾਹੀਂ ਕੁਚਲਣ ਦਾ ਯਤਨ ਕਰਕੇ ਉਲਟਾ ਸਾਡੇ ਤੇ ਇਲਜ਼ਾਮ ਲਾਇਆ ਜਾਂਦਾ ਵੀ ਇਹ ਹਿੰਸਕ ਹੈ। ਸਾਡਾ ਇਸ ਤਰ੍ਹਾਂ ਦੀ ਹਿੰਸਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ, ਪਰ ਜਦੋਂ ਸਰਕਾਰ ਦੀ ਪੁਲਿਸ ਐਡਾ ਵੱਡਾ ਜਾਬਰ ਹਮਲਾ ਬੋਲ ਦਿੰਦੀ ਹੈ ਤਾਂ ਫੇਰ ਆਪਦੀ ਸੁਰੱਖਿਆ ਵਾਸਤੇ ਅੱਗੋਂ ਰੋਕਣੇ ਬਾਹਰ ਉਹਨਾਂ ਦੇ ਇਹ ਸਾਡਾ ਮਜਬੂਰੀ ਬਣ ਜਾਂਦੀ ਹੈ। ਫਿਰ ਕਿਸਾਨ ਵੀ ਆਪਣੀ ਬਾਹਰ ਲਾਉਂਦੇ ਆ ਵੀ ਅਸੀਂ ਬਚ ਕੇ ਕਿਵੇਂ, ਉਹਨਾਂ ਨੂੰ ਵੀ ਦਵਲਦੇ ਆ, ਆਪ ਵੀ ਬਚਦੇ ਆ, ਸਾਰਾ ਕੁਛ ਹੀ ਕਰਦੇ ਆ। ਫਿਰ
ਬਿਲਕੁਲ ਜੀ, ਮਨੁੱਖੀ ਹੱਕ ਹੈ ਜੀ ਸਾਡਾ, ਇਹ ਆਪਣੇ ਆਪ ਆਪਣੀ ਰਾਖੀ ਕਰਨੀ ਸਾਡਾ ਮਨੁੱਖੀ ਹੱਕ ਹੈ। ਸਾਥੀ ਜੀ, ਇੱਕ ਆਖਰੀ ਦੇ ਵਿੱਚ, ਕਿਉਂਕਿ ਮੈਨੂੰ ਪਤਾ ਤੁਸੀਂ ਬਹੁਤ ਜ਼ਿਆਦਾ ਇਸ ਟਾਈਮ ਮਸਰੂਫ ਹੋ ਇਸ ਮੁਜ਼ਾਹਰੇ ਦੇ ਵਿੱਚ, ਜਿਹੜੀ ਤੁਹਾਡੀ ਤੁਸੀਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਜਿਹੜੀ ਕੈਪਟਨ ਹੁਣਾਂ ਨਾਲ ਮੁਜ਼ਾਹਰੇ ਤੋਂ ਜਿਹੜੀ ਪਹਿਲਾਂ ਜਿਹੜੀ ਮੀਟਿੰਗ ਹੋਈ ਆ, ਉਹਦੇ ਬਾਰੇ ਦੱਸੋ ਕਿ ਸਰਕਾਰ ਦਾ ਰਵੱਈਆ ਕਿੰਨਾ ਅੜੀਅਲ ਰਵੱਈਆ ਇਸ ਸਾਰੇ ਸਿਲਸਿਲੇ ਦੇ ਵਿੱਚ।
ਮੁਜ਼ਾਹਰੇ ਤੋਂ ਪਹਿਲਾਂ ਜਿਹੜੀ ਹੁਣ ਹੋਈ ਆ 13 ਸਤੰਬਰ ਨੂੰ ਉਹ ਜਿਹੜੀ ਕੈਬਨਿਟ ਸਬ ਕਮੇਟੀ ਬਣਾਈ ਹੋਈ ਆ ਕੈਪਟਨ ਨੇ ਉਹਦੇ ਨਾਲ ਹੋਈ ਆ, ਆਪ ਤਾਂ ਇੰਗਲੈਂਡ ਸੈਰਾਂ ਕਰਨ ਗਿਆ ਹੋਇਆ ਸੀ ਕੈਪਟਨ ਉਹਨਾਂ ਦਿਨਾਂ ਚ
ਜੀ।
ਉਸ ਕਮੇਟੀ ਨੇ ਬਿਲਕੁਲ ਹੀ ਕਰਜ਼ਾ ਮੁਕਤੀ ਬਾਰੇ ਜਿਹੜਾ 2-2 ਲੱਖ ਦੀ ਐਲਾਨ ਵੀ ਕੀਤਾ ਇਹਨਾਂ ਨੇ
ਜੀ,
ਉਹਦੇ ਬਾਰੇ ਵੀ ਸਾਫ਼ ਸ਼ਬਦਾਂ ਚ ਕਿਹਾ ਵਿੱਤ ਮੰਤਰੀ ਨੇ ਮਨਪ੍ਰੀਤ ਬਾਦਲ ਨੇ ਵੀ ਸਾਡੇ ਕੋਲੋਂ ਇਹਦੇ ਲਈ ਲੋੜੀਂਦੀ ਰਕਮ ਹੈ ਜਿਹੜੀ, ਉਹਦਾ ਵੀ ਅਜੇ ਪ੍ਰਬੰਧ ਨਹੀਂ ਹੋ ਸਕਿਆ, ਸਿਰਫ 1500 ਕਰੋੜ ਦਾ ਪ੍ਰਬੰਧ ਹੋਇਆ, ਅਸੀਂ 9500 ਕਰੋੜ ਦਾ ਪ੍ਰਬੰਧ ਕਰਾਂਗੇ, ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ, 3 ਮਹੀਨੇ ਇਹੀ ਰਟਣ ਰਟੀ ਜਾਂਦੇ ਆ ਕਿ ਅਸੀਂ ਪ੍ਰਬੰਧ ਕਰਾਂਗੇ, ਅਸੀਂ ਜਾਰੀ ਕਰਾਂਗੇ। ਹਾਲਾਂਕਿ 2 ਲੱਖ ਵਾਲੇ ਫਸਲੀ ਕਰਜ਼ੇ ਵੀ ਜਿਹਦੇ ਚ ਮਜ਼ਦੂਰਾਂ ਨੂੰ ਤਾਂ ਖੇਤ ਮਜ਼ਦੂਰਾਂ ਨੂੰ ਉਹੀ ਮਾਨਤਾ, ਕਿਉਂਕਿ ਉਹਨਾਂ ਕੋਲ ਤਾਂ ਫਸਲੀ ਕਰਜ਼ੇ ਹੁੰਦੇ ਹੀ ਨੀ,
ਬਿਲਕੁਲ
ਉਹੀ ਬਾਹਰ ਕੱਢਤੇ। ਤੇ ਦੂਜੇ ਵੀ ਕਿਸਾਨ ਹੈ ਜਿਹੜੇ, ਉਹਨਾਂ ਦੇ ਸਿਰਫ ਫਸਲੀ ਕਰਜ਼ੇ ਬਹੁਤ ਥੋੜੇ ਆ, ਜਿਹੜੇ ਮਿਆਦੀ ਕਰਜ਼ੇ ਆ, ਚਾਹੇ ਉਹ ਕਿਸੇ ਵੀ ਟਰੈਕਟਰਾਂ ਵਾਸਤੇ ਖੇਤੀ ਸੰਦਾਂ ਤੇ ਲਏ ਹੋਣ, ਚਾਹੇ ਉਹ ਹੋਰ ਜਿਹੜੀਆਂ ਖੇਤੀ ਲਾਗਤਾਂ ਹੈਗੀਆਂ ਉਹਨਾਂ ਵਾਸਤੇ ਲਏ ਹੋਣ, ਚਾਹੇ ਅਸੀਂ ਤਾਂ ਈਵਨ ਇਹ ਵੀ ਕਹਿੰਦੇ ਹਾਂ ਵੀ ਜੇ ਕਿਸਾਨ ਕੋਲੇ ਘਰ ਪਾਉਣ ਨੂੰ ਵੀ ਪੈਸੇ ਨਹੀਂ ਬਚਦੇ ਤਾਂ ਉਹ ਕਰਜ਼ਾ ਵੀ ਖੇਤੀ ਕਰਜ਼ਾ ਹੀ ਆ, ਉਹਦਾ ਘਰ ਪਾਉਣ ਵਾਸਤੇ ਜੇ ਕਰਜ਼ਾ ਲੈਂਦਾ ਤਾਂ ਉਹ ਖੇਤੀ ਕਰਜ਼ਾ ਹੀ ਹੈ। ਇਸ ਕਰਕੇ ਉਸ ਮੀਟਿੰਗ ਦੇ ਵਿੱਚ ਜਦੋਂ ਸਾਨੂੰ ਬਿਲਕੁਲ ਹੀ ਕੋਈ ਲੜ ਨਹੀਂ ਫੜਾਇਆ ਗਿਆ
ਜੀ,
ਸਗੋਂ ਲਾਰੇ ਲੱਪੇ, ਤਾਂ ਅਸੀਂ ਉੱਥੇ ਹੀ ਐਲਾਨ ਕਰਤਾ ਸੀਗਾ ਕਿ ਇਹ ਧਰਨਾ ਜਿਹੜਾ ਲਗਾਤਾਰ 5 ਦਿਨ ਲਾਉਣਾ ਹੈ
ਜੀ,
ਮੁੱਖ ਮੰਤਰੀ ਦੀ ਕੋਠੀ ਮੂਹਰੇ ਇਹ ਅਵਸ਼ ਲੱਗੂਗਾ, ਉੱਥੇ ਐਲਾਨ ਹੋਊਗਾ ਚੰਡੀਗੜ੍ਹ ਚ 13 ਤਰੀਕ ਨੂੰ।
ਠੀਕ ਠੀਕ ਠੀਕ। ਸਾਥੀ ਜੀ, ਮੇਰੇ ਖਿਆਲ ਜੇ ਤੁਸੀਂ ਕੋਈ ਹੋਰ ਕੋਈ ਜ਼ਰੂਰੀ ਗੱਲ ਨਿਊਜ਼ੀਲੈਂਡ ਦੇ ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਨਹੀਂ ਤੇ ਆਪਣੇ ਕੋਲ ਫਿਰ 2 ਬੁਲਾਰੇ ਹੋਰ ਨੇ, ਉਹਨਾਂ ਨਾਲ ਵੀ ਇਸੇ ਮਸਲੇ ਦੇ ਵਿੱਚ ਗੱਲਬਾਤ ਕਰਾਂਗੇ, ਜੇ ਤੁਸੀਂ ਕੋਈ ਅਖੀਰ ਦੇ ਵਿੱਚ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ।
ਜ਼ਰੂਰੀ ਗੱਲ ਤਾਂ ਇਹ ਹੈ
ਜੀ
ਵੀ ਜਿੰਨਿਆਂ ਨੂੰ ਵੀ ਕਿਸਾਨੀ ਦਾ ਦਰਦ ਹੈ
ਜੀ,
ਜਿਹਨੂੰ ਵੀ ਹਿੰਦ ਵਾਸੀ ਨੂੰ
ਜੀ,
ਉਹਨਾਂ ਨੂੰ ਕਿਸਾਨਾਂ ਦੀ ਹਮਾਇਤ ਤੇ ਆਉਣਾ ਚਾਹੀਦਾ, ਔਰ ਕਿਸਾਨਾਂ ਨੂੰ ਸੱਦਾ
ਜੀ
ਕਿ ਇਹਨਾਂ ਰਾਜ ਕਰਨ ਵਾਲਿਆਂ ਕੋਲੋਂ ਕੁੱਤੇ ਝਾਕ ਰੱਖਣ ਦੀ ਬਜਾਏ, ਜਾਂ ਅਸੀਂ ਤਾਂ ਇੱਥੋਂ ਤੱਕ ਵੀ ਸੱਤੇ ਜਥੋਂ ਦੀਆਂ ਸਹਿਮਤ ਹੈ ਬਈ ਵੋਟਾਂ ਰਾਹੀਂ ਇਹਨਾਂ ਤੋਂ ਕੁਛ ਹਾਸਲ ਕਰਨ ਦੀ ਬਜਾਏ ਆਪਣੇ ਸੰਘਰਸ਼ਾਂ ਤੇ ਪੂਰਾ ਤਾਣ ਲਾਉਣ, ਸੰਘਰਸ਼ਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਾਮਲ ਹੋਣ, ਕਿਉਂਕਿ ਵੋਟਾਂ ਰਾਹੀਂ ਤਾਂ 70 ਸਾਲ ਹੋ ਗਏ ਕਿਸਾਨਾਂ ਨੂੰ ਟੱਕਰਾਂ ਮਾਰਦਿਆਂ ਨੂੰ, ਆਹ ਮਾੜਾ ਨਿਕਲ ਗਿਆ ਇਹਨੂੰ ਲਓ, ਆਹ ਮਾੜਾ ਨਿਕਲ ਗਿਆ ਇਹਨੂੰ ਲਓ, ਹਰ ਵੇਰੀ ਉਦੋਂ ਪਹਿਲਾਂ ਵਾਲੇ ਨਾਲੋਂ ਵੀ ਜ਼ਿਆਦਾ ਭੈੜੀ ਕਰਦੇ ਆ। ਉਹਨੇ ਬਾਦਲ ਨੇ 10 ਸਾਲਾਂ ਚ ਇੰਨੇ ਦੁਖੀ ਕੀਤੇ ਸੀਗੇ, ਇਹਨੇ 6 ਮਹੀਨਿਆਂ ਚ ਉਹਨਾਂ ਦੁਖੀ ਕਰਤੇ।
ਬਿਲਕੁਲ।
ਇੱਕ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਇਹ ਬਹਾਨਾ ਜਿਹੜਾ ਆਪਣਾ ਖਜ਼ਾਨਾ ਖਾਲੀ ਦਾ ਬਣਾਉਂਦੇ ਆ
ਜੀ,
ਇਹ ਸਰਾਸਰ ਨਜਾਇਜ਼ ਹੈ। ਕਾਰਪੋਰੇਟ ਘਰਾਣਿਆਂ ਨੂੰ ਪਿਛਲੇ 13 ਸਾਲਾਂ ਚ ਇਹਨਾਂ ਨੇ 55 ਲੱਖ ਕਰੋੜ ਰੁਪਏ ਦੀ ਰਿਆਇਤ ਦਿੱਤੀ ਹੈ ਸਰ, ਕਰਜ਼ੇ ਮਾਫ਼ ਕਰਕੇ ਲਗਭਗ 4.25 ਲੱਖ ਕਰੋੜ ਹਰ ਸਾਲ ਬਣਦਾ ਹੈ ਪਿਛਲੇ 13 ਸਾਲਾਂ ਦੇ ਵਿੱਚ।
ਬਿਲਕੁਲ।
ਪਰ ਕਿਸਾਨਾਂ ਵੇਰੀ ਕਹਿੰਦੇ ਆ ਗਿੱਜ ਜਾਣਗੇ, ਉਹ ਨੀ ਗਿੱਜੇ ਹੋਏ ਕਾਰਪੋਰੇਟ ਘਰਾਣੇ, ਉਹਨਾਂ ਵਾਸਤੇ ਇੰਨਾ ਪੈਸਾ ਖਜ਼ਾਨੇ ਚ ਕਿਵੇਂ ਆ ਜਾਂਦਾ, ਕਿਸਾਨਾਂ ਵਾਸਤੇ ਕਿਵੇਂ ਨੀ ਆਉਂਦਾ। ਕਿਉਂਕਿ ਅਸਲ ਚ ਕਿਸਾਨਾਂ ਨੂੰ ਗਰੀਬ ਰੱਖ ਕੇ ਕਰਜ਼ਾਈ ਰੱਖ ਕੇ ਕਰਜ਼ਿਆਂ ਥੱਲੇ ਦਬਾ ਕੇ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ, ਵੱਡੇ ਫਾਰਮ ਬਣਾਉਣਾ ਚਾਹੁੰਦੇ, ਇਸ ਨੀਤੀ ਦੇ ਪੁਆੜੇ ਆ ਸਾਰੇ, ਜਿਹਦੇ ਕਰਕੇ ਸਾਡੇ ਲਾਗਤ ਖਰਚੇ ਦਿਨੋਂ ਦਿਨ ਵੱਧ ਰਹੇ ਆ, ਜਿਹਦੇ ਕਰਕੇ ਸਾਡੇ ਕਰਜ਼ੇ ਦਿਨੋਂ ਦਿਨ ਵੱਧ ਰਹੇ ਆ, ਜਿਹਦੇ ਕਰਕੇ ਸਾਨੂੰ ਫਸਲਾਂ ਦੇ ਭਾਅ ਨਹੀਂ ਦਿੱਤੇ ਜਾਂਦੇ, ਇਸ ਨੀਤੀ ਦੇ ਪੁਆੜੇ ਆ ਸਾਰੇ, ਕਾਰਪੋਰੇਟ ਪੱਖੀ ਨੀਤੀ ਤੇ ਕਿਸਾਨ ਵਿਰੋਧੀ ਨੀਤੀ।
ਬਿਲਕੁਲ ਬਿਲਕੁਲ ਸਾਥੀ ਜੀ, ਜਿਹੜਾ ਸਦਮਾ ਸਿਧਾਂਤ ਹੈ ਬਿਲਕੁਲ ਇਹ ਲਾਗੂ ਪ੍ਰੈਕਟੀਕਲੀ ਪੰਜਾਬ ਦੇ ਵਿੱਚ ਇਸ ਟਾਈਮ ਹੋ ਰਿਹਾ ਹੈ। ਤੋ ਸਾਥੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅਸੀਂ ਆਉਂਦੇ ਸਮੇਂ ਦੇ ਵਿੱਚ ਜਿਹੜਾ ਇਸ ਕਿਸਾਨ ਮੋਰਚਾ ਹੈ ਉਹਦੀ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ। ਇਨਕਲਾਬ ਜ਼ਿੰਦਾਬਾਦ ਜੀ।
ਤੋ ਦੋਸਤੋ ਇਹ ਸਨ ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ। ਤੋ ਅਸੀਂ ਮਰਖਲ ਹੋਰ ਵਕਤ ਨਾ ਜ਼ਾਇਆ ਕਰਦੇ ਹੋਏ ਹੁਣ ਕੋਸ਼ਿਸ਼ ਕਰਾਂਗੇ ਕਿ ਸਾਥੀ ਬੂਟਾ ਸਿੰਘ ਬੁਰਜਗਿੱਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਨੇ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੋ ਇਸ ਤਰ੍ਹਾਂ ਹੀ ਤੁਸੀਂ ਰੇਡੀਓ ਇਨਕਲਾਬ ਨਾਲ ਜੁੜੇ ਰਹਿਣਾ।
ਜੇ ਰੋਟੀ ਦੀ ਅੱਗ ਚਾਹੀਦੇ ਤਾਂ ਫਿਰ ਸਾਂਬ ਬਰੂਦ ਨਾ ਰੱਖੀ, ਜੇ ਕੁਛ ਮੁੜ ਕੇ ਦਾਮੋ ਹੈਗਾ ਤਾਂ ਫਿਰ ਨਾਪ ਕਰੂਦ ਨਾ ਰੱਖੀ, ਢਿੱਡ ਵਿੱਚ ਸਿਰ ਦਾ ਕੀਤਾ ਪਾਪ ਹਟਾਵੇ, ਜੋ ਤੇਰੀ ਦਸਤਾਰ ਨੂੰ ਪੈਂਦਾ ਤੋੜ ਦਈ, ਉਹ ਘੁੱਟਵੇ ਉੱਠਣ ਦਾ ਵੇਲਾ, ਉੱਠ ਕੀਤੀਆ ਉੱਠਵੇ ਉੱਠਣ ਦਾ ਵੇਲਾ, ਸਗਲੇ ਜਗ ਨੂੰ ਕੋਈ ਪੁਲ ਜਗਾਦਾ ਕਿਸੇ ਨੂੰ ਲੱਗਦਾ, ਗੋਲੀ ਕਿਸੇ ਦੀ ਹਿੱਕ ਨੂੰ ਮਿੰਨੇ, ਤਗਮਾ ਕਿਸੇ ਦੀ ਹਿੱਕ ਤੇ ਪੱਬਦਾ,
ਪੰਤੋ ਇਹ ਲਿਮ ਪੋਚੀ ਤੈਨੂੰ ਮਾਰੂ ਮੌਸਮਾਂ ਕੋਲੋਂ ਨਹੀਂ ਬਚਾ ਸਕਦੀ, ਇਹਦੇ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ, ਨਿਮਾਣਿਆਂ ਲਈ ਤਰਲੇ ਦਾ ਨਹੀਂ ਉੱਠਣ ਦਾ ਵੇਲਾ ਹੈ। ਸੰਤ ਰਾਮ ਉਦਾਸੀ ਇਹ ਆਵਾਜ਼ ਉੱਚੀ ਕਰਦਾ ਹੈ, ਉੱਠਣ ਦਾ ਵੇਲਾ।
ਸਾਥੀਓ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਅਸੀਂ ਸਾਥੀ ਬੂਟਾ ਸਿੰਘ ਬੁਰਜਗਿੱਲ ਥੋੜੇ ਮਸਰੂਫ ਨੇ ਮੀਟਿੰਗ 'ਚ, ਉਹਨਾਂ ਨੂੰ ਕੁਛ ਸਮਾਂ ਰੁੱਕ ਕੇ ਫਿਰ ਕਾਲ ਕਰਾਂਗੇ, ਪਰ ਇਸ ਵਕਤ ਸਾਡੇ ਨਾਲ ਭੈਣ ਸਰਬਜੀਤ ਕੌਰ ਨੇ ਜਿਹੜੇ ਕਿ ਹਰਜਿੰਦਰ ਸਿੰਘ ਟਾਂਡਾ ਜੋ ਕਿ ਆਜ਼ਾਦ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਜੀਵਨ ਸਾਥੀ ਨੇ। ਤੋ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਸ ਵਕਤ ਹਰਜਿੰਦਰ ਸਿੰਘ ਟਾਂਡਾ ਹੋਰੀ ਗ੍ਰਿਫਤਾਰ ਨੇ। ਤੋ ਹਾਂਜੀ ਭੈਣ ਸਰਬਜੀਤ ਕੌਰ ਜੀ, ਸਤਿ ਸ੍ਰੀ ਅਕਾਲ।
ਹਾਂ
ਜੀ ਤੋ ਇਸ ਵੇਲੇ ਸਾਡੇ ਜਿੰਨੇ ਵੀ ਸਰੋਤੇ ਸੁਣਨ ਵਾਲੇ ਆ ਸਾਰੇ ਤੁਹਾਡੀ ਗੱਲਬਾਤ ਸੁਣ ਰਹੇ ਨੇ ਤੋ ਹਾਂਜੀ ਜਿਸ ਤਰ੍ਹਾਂ ਮੈਂ ਸਾਰਿਆਂ ਨੂੰ ਦੱਸਿਆ ਕਿ ਸਾਡੇ ਵੀਰ ਹਰਜਿੰਦਰ ਸਿੰਘ ਜੀ ਮੇਰੇ ਖਿਆਲ ਗ੍ਰਿਫ਼ਤਾਰ ਨੇ ਇਸ ਵਕਤ ਵੀ ਹਾਂਜੀ ਹਾਂਜੀ ਤੇ ਤੁਸੀਂ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਦੱਸੋ ਤੁਹਾਡਾ ਪਿੰਡ ਕਿਹੜਾ ਪਿੰਡ ਆ ਕਿਹੜੇ ਕੁ ਪਾਸੇ ਪੈਂਦਾ ਹੈ
ਪਿੰਡ ਸਾਡਾ ਟਾਂਡਾ
ਹਾਂਜੀ ਹਾਂਜੀ
ਖਡੂਰ ਸਾਹਿਬ ਦੇ ਲੱਭ
ਹਾਂਜੀ ਖਡੂਰ ਸਾਹਿਬ ਦੇ ਨੇੜੇ ਕਿਉਂਕਿ ਟਾਂਡਾ ਇੱਕ ਉਧਰ ਹੁਸ਼ਿਆਰਪੁਰ ਵੱਲ ਵੀ ਪੈਂਦਾ ਹੈ ਵੀਰ ਹਰਜਿੰਦਰ ਸਿੰਘ ਹੋਰਾਂ ਨੂੰ ਕਿਹੜੇ ਦਿਨ ਕੀਤਾ ਗ੍ਰਿਫ਼ਤਾਰ ਪੁਲਿਸ ਨੇ
ਉਹਨਾਂ ਨੂੰ 18 ਤਰੀਕ ਦਿਨ ਸੋਮਵਾਰ
ਠੀਕ ਤੇ ਕਿਥੋਂ ਘਰੋਂ ਗ੍ਰਿਫ਼ਤਾਰ ਕਰਕੇ ਗਏ ਨੇ
ਹਾਂਜੀ ਹਾਂਜੀ ਘਰੋਂ ਸੁੱਤੇ ਚੋਰ ਥੋੜਾ ਹਾਂ ਜਾਂ ਅਸੀਂ ਕੋਈ ਬੰਦੇ ਮਾਰਨ ਵਾਲੇ ਹਾਂ ਜਾਂ ਚੋਰ ਹਾਂ ਇਹਦੇ ਸੰਘਰਸ਼ ਸੀ ਸਰਕਾਰ ਦੇ ਨਾਲ
ਬਿਲਕੁਲ 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 ਇਹ ਸਰਾਸਰ ਬਹੁਤ ਗਲਤ ਗੱਲ ਹੈ ਕਿਸੇ ਦੇ ਵੀ ਘਰ ਚ ਇੱਦਾਂ ਇਜਾਜ਼ਤ ਨਹੀਂ ਹੁੰਦੀ ਪੁਲਿਸ ਨੂੰ ਜਾਣ ਦੀ ਕਿ ਕੰਧ ਟਪਕੇ
ਜਾਏ ਹਾਂਜੀ ਜੇ ਉਹ ਘਰ ਨਾ ਹੁੰਦੇ ਮਤਲਬ ਜੇ ਘਰ ਨਾ ਹੁੰਦੇ ਅੱਗਾ ਪਿੱਛਾ ਕਰਦੇ ਵੀ ਧਰਨੇ ਦਾ ਕਰਕੇ ਅੱਗਾ ਪਿੱਛਾ ਤੇ ਕਰਨਾ ਹੀ ਕਰਨਾ ਸੀ ਦਿਹਾੜੀ ਜੰਗਾਂ ਦੇ ਉਹਨਾਂ ਨੇ ਰਹਿਣਾ ਵਾ ਤੇ ਜੀ ਘਰੋਂ ਬਾਹਰ ਰਹਿਣਾ ਵਾ ਤੇ ਉਹ ਦੇਣਾ ਦੇ ਨਹੀਂ ਕੱਲ ਤੋਂ ਰਵਾਂਗੇ ਅੱਜ ਦੀ ਦਿਹਾੜੀ ਚੱਲ ਕੋਈ ਗੱਲ ਨੀ ਜੇ ਅਸੀਂ ਸ਼ਾਇਦ ਇਕੱਲੇ ਹੁੰਦੇ ਵੀ ਬੱਚਾ ਤੇ ਜਾਂ ਮੈਂ ਇੱਕ ਬੱਚਾ ਸਾਡਾ ਬਾਹਰ ਰਹਿੰਦਾ ਜੇ ਇੱਕ ਬੱਚਾ ਨੀ ਦੇਖੋ ਚਲੋ ਉਹ ਤੇ ਘਰ ਸੀਗੇ ਤੇ ਉਹਨਾਂ ਨੇ ਠਾਲ ਦਿੱਤਾ ਅਸੀਂ ਫਿਰ ਲਾਗੇ ਚਲੇ ਗਏ ਕੀ ਚੱਕਰ ਆ ਇਹ ਉਹ ਆਂਦੇ ਵੀ ਆਹ ਚੱਕਰ ਆ ਵੀ ਇਹਨਾਂ ਧਰਨਾ ਦੇਣਾ ਵਾ ਤੇ ਇਸ ਚੱਕਰ ਦੇ ਵਿੱਚ ਅਸੀਂ ਜਿਹੜੇ ਪ੍ਰਧਾਨ ਆ ਉਹ ਉੱਥੇ ਚੋਲਾ ਸਾਹਿਬ ਇਹਨਾਂ ਨੂੰ ਖੜਨਾ
ਯੂਨੀਅਨਾਂ ਦੇ ਉਹਨਾਂ ਦਾ ਸੁਣ ਰਹੇ ਆ ਕਿ ਔਰਤਾਂ ਨੂੰ ਕਿਸ ਤਰ੍ਹਾਂ ਗਾਲਾਂ ਕੱਢੀਆਂ ਨੇ ਭੱਦੀ ਸ਼ਬਦਾਵਲੀ ਵਰਤੀ ਹੈ ਸੋ ਤੁਹਾਡੇ ਨਾਲ ਕਿਸ ਤਰ੍ਹਾਂ ਪੇਸ਼ ਆਏ ਹੋ ਮਤਲਬ ਤੁਹਾਡੇ ਨਾਲ ਕੋਈ ਉਹਨਾਂ ਨੇ ਭੈੜਾ ਸਲੂਕ ਕੋਈ ਬੁਰਾ ਵਰਤਾ ਕੀਤਾ ਜਾਂ ਬਸ ਉਹਨਾਂ ਨੂੰ ਵੀਰ ਹੁਣਾਂ ਨੂੰ ਲੱਗੇ
ਨਹੀਂ
ਠੀਕ ਠੀਕ
ਨਾ ਬੁਰਾ ਵਰਤਾ ਵਾ ਜਦਾਂ ਦੇ ਵੀ
ਠੀਕ
ਹਾਂਜੀ ਚਲੋ
ਠੀਕ
ਤੇ ਹੋਰ ਨਹੀਂ ਕੋਈ ਸਾਡੇ ਨਾਲ ਨਹੀਂ ਗੱਲਬਾਤ ਅਸੀਂ ਆਖੀਏ ਵੀ ਗੱਲਬਾਤ ਕੋਈ ਨਹੀਂ ਸਾਨੂੰ ਨਹੀਂ ਕੋਈ ਦਬਕਾ ਨਹੀਂ ਮਾਰਿਆ ਕੁਛ ਨਹੀਂ ਆਇਆ ਪ੍ਰਧਾਨ ਜੀ ਚਲੋ ਤੁਹਾਨੂੰ ਜਾਣਾ ਪੈਣਾ
ਠੀਕ ਠੀਕ ਤੇ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਮੁਲਾਕਾਤ ਕਰਨ ਦਿੱਤੀ ਹੈ ਵੀਰ ਹੁਣਾਂ ਨਾਲ ਜਾਂ
ਨਹੀਂ ਕਰਨ ਦਿੱਤੀ ਤਿੰਨ ਵਾਰ ਅਸੀਂ ਗਏ ਆ ਦੋ ਵਾਰ ਅੱਗੇ ਗਏ ਤੀਜੇ ਦਿਨ ਅੱਜ ਫੇਰ ਉਹ ਕਾਕਾ ਛੋਟਾ ਲਿਆ ਦੇ ਨਾਲ ਕਿਸੇ ਨੂੰ ਲੈ ਕੇ ਕੱਲੇ ਆ ਜੇ ਕਿਸੇ ਨੂੰ ਗੱਡੀ ਦੇ ਦੋ ਵਾਰ ਅੱਗੇ ਗਏ ਤੀਜੀ ਵਾਰ ਅੱਜ ਗਏ ਆ ਓਦਾਂ ਬੰਦੇ ਬਾਕੀ ਸਾਰੇ ਓਦਾਂ ਹਰਿਆ ਕਰ ਦਿੱਤੇ ਆ
ਠੀਕ
ਇਹਨਾਂ ਨੂੰ ਨੀ ਹਾਲੇ ਕੀਤਾ ਇਹ ਆਉਂਦੇ ਆ ਵੀ ਤੁਸੀਂ ਜਮਾਨਤ ਦਿਓ ਖਡੂਰ ਸਾਹਿਬ ਜਾ ਕੇ ਤੇ ਫੇਰ ਅਸੀਂ ਹਰਿਆ ਕਰਾਂਗੇ ਉਹਨਾਂ ਨੂੰ ਮੈਂ ਕਿਹਾ ਵੀ ਅਸੀਂ ਜਮਾਨਤ ਨੀ ਦੇਣੀ ਜੇ ਤੁਸੀਂ ਘਰੋਂ ਚੱਕ ਕੇ ਖੜ ਸਕਦੇ ਜੇ ਤੁਹਾਨੂੰ ਛੱਡ ਵੀ ਸਕਦੇ ਜਮਾਨਤ ਦੇ ਕੇ ਨਹੀਂ ਲਿਆਉਣਾ ਆਪਣੇ ਆਪ ਹੀ ਛੱਡੋ ਜੇ ਤੁਸੀਂ ਦੂਜੇ ਬੰਦੇ ਰਿਹਾ ਕੀਤੇ ਆ ਤੇ ਇਹਨਾਂ ਨੂੰ ਕਰੋ ਅਸੀਂ ਨੀ ਖਡੂਰ ਸਾਹਿਬ ਜਾ ਕੇ ਉਹਨਾਂ ਨੇ ਐਸ ਐਚ ਓ ਨੇ ਥਾਣੇਦਾਰ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਉੱਥੇ ਖਡੂਰ ਸਾਹਿਬ ਪਹੁੰਚੋ ਉੱਥੇ ਸਾਹਿਬ ਬੈਠੇ ਆ ਤੇ ਉਹ ਤੁਸੀਂ ਉੱਥੇ ਅੰਦਰ ਲਿਖ ਕੇ ਦੇ ਦੋਗੇ ਤੇ ਉਹਨਾਂ ਨੇ ਫਿਰ ਹੁਣੇ ਪ੍ਰਧਾਨ ਸਾਹਿਬ ਨੂੰ ਛੱਡ ਦੇਣਗੇ ਮੈਂ ਕਿਹਾ ਨਹੀਂ ਏਦਾਂ ਨੀ ਕਰਨੀ ਆਪੇ ਛੱਡੋ ਜੇ ਦੂਜੇ ਬੰਦੇ ਹਰਿਆ ਕੀਤੇ ਆ ਤੇ ਉਹਨਾਂ ਨੂੰ ਕਰੋ ਅਸੀਂ ਜਮਾਨਤ ਤੇ ਨੀ ਹਰਿਆ ਕਰੋ
ਬਿਲਕੁਲ ਬਿਲਕੁਲ ਸਹੀ ਗੱਲ ਸਹੀ ਗੱਲ
ਖਤਰੇ ਵਾਲੀ ਗੱਲ ਆ
ਹਾਂਜੀ ਹਾਂਜੀ ਬਿਲਕੁਲ ਤੁਸੀਂ ਬੱਚੇ
ਜਾਂ ਕੋਈ ਚੋਰੀ ਦਾ ਕੇਸ ਆ ਜਾਂ ਕੋਈ ਪਰਚਾ ਵਾ ਜਾਂ ਕੋਈ ਇਹਦੇ ਚ ਚੋਰੀ ਆ ਜਾਂ ਕੋਈ ਇੱਥੇ ਬੰਦੇ ਮਾਰਨ ਦੀ ਅਸੀਂ ਤੇ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਆ ਤੇ ਇਹਦੇ ਸੰਘਰਸ਼ ਆ
ਬਿਲਕੁਲ ਬਿਲਕੁਲ
ਸਰਕਾਰ ਦੇ ਨਾਲ ਸੰਘਰਸ਼ ਆ ਕਿਉਂਕਿ ਉਹ ਉਹਨਾਂ ਨੂੰ ਇਹ ਕਹਿੰਦੇ ਆ ਕਿ ਸਾਡੇ ਕਰਜ਼ੇ ਮਾਫ਼ ਕਰੋ ਸਾਡੀਆਂ ਫਸਲਾਂ ਦੇ ਭਾਅ ਲਾਓ ਨਾ ਫਸਲਾਂ ਦੇ ਭਾਅ ਵਾ ਨਾ ਇਹਦੇ ਨਾਲ ਮਹਿੰਗਾਈ ਦੇ ਤੌਰ ਤੇ ਨਹੀਂ ਕੁਛ ਵੀ ਫਸਲਾਂ ਦਾ ਵੱਟਿਆ ਜਾ ਰਿਹਾ
ਬਿਲਕੁਲ ਬਿਲਕੁਲ ਹਾਂਜੀ
ਜਦੋਂ
ਗਲਤ ਕੰਮ ਨੀ ਜਦੋਂ ਕੋਈ ਕੀਤਾ ਫਿਰ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਜ਼ਮਾਨਤ ਤੇ ਕਿਉਂ ਉਦਾਂ ਹੀ ਰਿਹਾ ਕਰੋ ਜਿਸ ਤਰ੍ਹਾਂ ਬਾਕੀਆਂ ਨੂੰ ਕੀਤਾ ਹਾਂਜੀ
ਭੈਣ ਜੀ ਮੈਂ ਤੁਹਾਡੇ ਕੋਲ ਸਵਾਲ ਇਹ ਕਰੂੰਗਾ ਕਿ ਵੇਖੋ ਜਦੋਂ ਜਿਹੜੇ ਬੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਬਾਹਰ ਜਾਂਦੇ ਨੇ ਸੋ ਸਾਰੀ ਜਿਹੜੀ ਘਰ ਦੀ ਜ਼ਿੰਮੇਵਾਰੀ ਆ ਉਹ ਬਿਲਕੁਲ ਤੁਹਾਡੇ ਤੇ ਆ ਜਾਂਦੀ ਹੈ ਸੋ ਮੇਰਾ ਖਿਆਲ ਆ ਵੀ ਤੁਹਾਡਾ ਵੀ ਸੰਘਰਸ਼ ਉਹ ਨਾਲੋਂ ਜ਼ਿਆਦਾ ਹੀ ਹੁੰਦਾ ਹੈ ਇਹਨਾਂ ਮਸਲਿਆਂ ਦੇ ਵਿੱਚ ਅਸੀਂ ਕਾਫੀ ਸਮੇਂ ਤੋਂ ਇਹ ਮਸਲਿਆਂ ਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਆ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜਾ ਕਿਸਾਨੀ ਦੇ ਵਿੱਚ ਜਿਹੜਾ ਨਿਘਾਰ ਆਇਆ ਆ ਤੁਸੀਂ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਤੁਸੀਂ ਪਿਛਲੇ ਸਾਲਾਂ ਦੇ ਵਿੱਚੋਂ ਜਿਹੜੀ ਨਿਘਾਰ ਆ ਉਹਦੇ ਬਾਰੇ ਥੋੜੀ ਜਿਹੀ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਦੱਸੋ ਕਿਸ ਤਰੀਕੇ ਨਾਲ ਜਿਹੜੀ ਜ਼ਿੰਦਗੀ ਬੜੀ ਔਖੀ ਹੋ ਚੁੱਕੀ ਹੈ
ਇੱਦਾਂ ਹੀ ਆ ਫਿਰ ਜਦੋਂ ਘਰੋਂ ਜਾਂਦੇ ਉਦੋਂ ਫਿਰ ਮੁਸ਼ਕਲ ਜੀ ਹੋ ਹੀ ਜਾਂਦੀ ਆ ਤਾਂ ਇੱਕ ਹਫ਼ਤਾ ਉਹ ਚੱਲਿਆ ਮੁਸ਼ਕਲ ਤਾਂ ਫਿਰ ਆ ਹੀ ਜਾਂਦੀ ਆ
ਹਾਂਜੀ ਹਾਂਜੀ ਹਾਂਜੀ
ਬਿਲਕੁਲ ਕਿਉਂਕਿ
ਗਿਆ ਨੂੰ ਕਿ ਚਲੋ ਬੱਚਾ ਉਂਜ ਪੜ੍ਹਦੇ ਆ ਵਿਚਾਰੇ ਪੇਪਰ ਹੋਣ ਡਏ ਆ ਤੇ ਫਿਰ ਮੁਸ਼ਕਲ ਤਾਂ ਫਿਰ ਆ ਹੀ ਜਾਂਦੀ ਆ ਘਰ ਵਿਚ ਜਦੋਂ ਆਦਮੀ ਘਰ ਨਾ ਆਵੇ ਫਿਰ ਮੁਸ਼ਕਲ ਆਉਂਦੀ ਆ
ਬਿਲਕੁਲ
ਦਿੱਕਤ ਵੀ ਆ ਹੀ ਜਾਂਦੀ ਜੇ ਫਿਰ ਘਰ ਵਿਚ ਕੇ ਜਦੋਂ ਪਰਿਵਾਰ ਦੇ ਵਿਚ ਕੋਈ ਜ਼ਿੰਮੇਵਾਰ ਹੋਣ ਤਾਂ
ਬਿਲਕੁਲ ਬਿਲਕੁਲ ਜਿਹੜਾ ਖੇਤੀ ਦਾ ਵਾਹੀ ਦਾ ਕੰਮ ਆ ਉਹ ਜਦੋਂ ਜ਼ਿੰਮੇਵਾਰ ਬੰਦਾ ਨਹੀਂ ਆ ਉਹ ਵੀ ਫਿਰ ਤੁਹਾਨੂੰ ਦੇਖਣਾ ਪੈਂਦਾ ਹੋਊਗਾ
ਉਹ ਫਿਰ ਏਦਾਂ ਹੀ ਚਲਾਈਦਾ ਜੇ ਕਿ ਨੌਕਰ ਕੰਮ ਕਰਨ ਵਾਲੇ ਕੰਮ ਕਰਨ ਵਾਲੀ ਰੱਖੀ ਜੇ ਇੱਕ ਬੰਦਾ ਜੇ ਕੰਮ ਕਰਨ ਵਾਲਾ ਪਸ਼ੂਆਂ ਨੂੰ ਫਿਰ ਪੱਠੇ ਪਾਉਣੇ ਉਹਨੂੰ ਪਾਣੀ ਦਾਉਣਾ ਹੁਣ ਇਸ ਟਾਈਮ ਉਹ ਕੰਮ ਕੁੰਮ ਕਰਨ ਡਿਆ ਝੋਨੇ ਨੂੰ ਪਾਣੀ ਲਾਉਣਾ ਝੋਨੇ ਦੀ ਫਸਲ ਵੀ ਪੱਕੀ ਜੇ
ਬਿਲਕੁਲ ਬਿਲਕੁਲ ਬਿਲਕੁਲ
ਹਾਂਜੀ ਤੇ ਉਹ ਫਿਰ ਕਰਾਉਣਾ ਪੈਂਦਾ ਕਿ ਘਰੇ ਹੀ ਨੌਕਰਾਂ ਕੋਲੋਂ
ਬਿਲਕੁਲ ਬਿਲਕੁਲ
ਮਾਲ ਡੰਗਰ ਘਰ ਘਰੇ ਤਾਂ ਫਿਰ ਕਈ ਜੱਟਾਂ ਨੂੰ ਫਿਰ ਕਈ ਕੰਮ ਹੁੰਦੇ ਆ ਮਾਲ ਡੰਗਰ ਵੀ ਆ ਚੋਣੀਆਂ ਜਾਂ ਉਹਨਾਂ ਨੂੰ ਪਾਣੀ ਧੋਣਾ ਜਾਂ ਉਹਨੂੰ ਕੰਮ ਦੱਸਣਾ ਨੌਕਰ ਨੂੰ ਪਾਣੀ ਲਾਇਆ ਬਾਸਪਤੀ ਨੂੰ ਜਾਂ ਜੇ ਕਿਸੇ ਨੂੰ ਲਾਉਣਾ ਉਹ ਲਾ ਦੇਣੀ ਜਾਂ ਪੱਖੇ ਲਾਇਆ ਜਾਂ ਪਾਲਾ ਡੰਗਰਾਂ ਨੂੰ ਕਈ ਕੰਮ ਹੋ ਜਾਂਦੇ
ਬਿਲਕੁਲ 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 ਤੇ ਭੈਣ ਜੀ ਆਪਣੇ ਸਾਥੀ ਹਰਜਿੰਦਰ ਹੁਣ ਕਿੰਨੇ ਕੁ ਸਾਲਾਂ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਜੁੜੇ ਹੋਏ ਨੇ ਕਿਸਾਨੀ ਸੰਘਰਸ਼ ਦੇ ਨਾਲ
ਇਹਨਾਂ ਨੂੰ ਉਹੀ ਗਏ ਹੋਣਗੇ ਸੱਤ ਅੱਠ ਸਾਲ
ਹੋਏ ਠੀਕ ਹੈ ਠੀਕ ਹੈ
ਚਲੋ ਇਹਨਾਂ ਕੋਈ ਪੱਕਾ ਨੀ ਸੱਤ ਅੱਠ ਹੋ ਗਏ ਹੋਣਗੇ ਜਾਂ ਥੋੜੇ ਹੋ ਗਏ ਹੁਣ ਬਹੁਤੇ ਹੋ ਗਏ ਹੁਣ ਚਲੋ ਹੱਲ ਗਿਆ ਜਾਂ ਜਿੱਦਾਂ ਕਿ ਨਹੀਂ ਲੱਗ ਸਕਦਾ ਜੁੜੇ ਹੋਏ ਤਾਂ ਹੈ ਪੱਕੇ ਜੁੜੇ ਹੋਏ ਆ ਉਹ ਘਰੇ ਥੋੜਾ ਆਉਂਦੇ ਆ ਕਿ ਅਸੀਂ ਇੱਥੋਂ ਨਿਕਲ ਜਾਈਏ ਉਹ ਤੇ ਆਉਂਦੇ ਆ ਤੁਸੀਂ ਉਹਨਾਂ ਨੂੰ ਅਸੀਂ ਜਾ ਕੇ ਤੇ ਲਿਖ ਦਿਓ ਤੇ ਉਹ ਨਾ ਜਾਣ ਝੰਡੇ ਚੁੱਕ ਕੇ ਨਾ ਜਾਣ ਸੰਘਰਸ਼ ਦੇ ਕੇ ਅਸੀਂ ਘਰੇ ਖਲਾ ਦਿੰਦੇ ਹਾਂ ਮੈਂ ਕਿਹਾ ਏਦਾਂ ਤੇ ਕਰਨੀ
ਬਿਲਕੁਲ ਬਿਲਕੁਲ ਜੇ
ਜਾਣਗੇ ਤੇ ਜ਼ਰੂਰ
ਸੰਘਰਸ਼ ਚ ਤਾਂ ਲੜਨਾ ਪੈਣਾ ਲੜਾਈ ਲੜਨੀ ਪਊਗੀ ਤਾਂ ਹੀ ਉਹ ਕਿਸਾਨੀ ਦਾ ਜਿਹੜਾ ਕੰਮ ਆ ਚੰਗੇ ਪਾਸੇ ਨੂੰ ਜਾਊਗਾ ਨਹੀਂ ਤੇ ਥੱਲੇ ਨੂੰ ਤੇ ਜਾ ਹੀ ਰਿਹਾ ਸਾਰਾ ਕੁਛ
ਹਾਂਜੀ
ਹਾਂਜੀ
ਜਦੋਂ ਫਿਰ ਬੰਦੇ ਪਿੰਡ ਦੇ ਵਿੱਚੋਂ ਜਾਂ ਏਰੀਆ ਦੇ ਵਿੱਚੋਂ ਕੱਢਣੇ ਆ ਫਿਰ ਜ਼ਿੰਮੇਵਾਰੀ ਨਾਲ ਹੀ ਕੱਢਣੇ ਪੈਣੇ ਆ ਆਪਣੇ ਆਪ ਥੋੜਾ ਕਿਸੇ ਨੂੰ ਨਿਕਲ ਜਾਣਾ
ਬਿਲਕੁਲ ਬਿਲਕੁਲ ਬਿਲਕੁਲ
ਪੈਸੇ ਫਿਰ ਗਾੜੀ ਲੱਗ ਕੇ ਕੱਢਣੇ ਪੈਣੇ ਆ ਵੀ ਮੀਟ ਲਾਉਣ ਜਾਣਾ ਜਾਂ ਪਿੰਡੋ ਪਿੰਡ ਦੱਸਣ ਜਾਣਾ ਵੀ ਆਪਾਂ 19 ਤਰੀਕ ਨੂੰ ਜਾਣਾ ਵਾ 22 ਤਰੀਕ ਤੋਂ ਆਪਣਾ ਕਰਨਾ ਵਾ 26 ਤਰੀਕ ਤੱਕ ਪਟਿਆਲਾ ਉੱਥੇ ਕੈਪਟਨ ਦੇ ਕੋਠੀ ਗਾੜੀ ਜੋ ਫਿਰ ਪਿੰਡਾਂ ਚ ਜਾਂਦੇ ਸੀ ਜਾ ਕੇ ਤੇ ਏਦਾਂ ਮੀਟਿੰਗਾਂ ਕਰਦੇ ਸੀ ਕਹਿੰਦੇ ਅਸੀਂ ਵੀ ਝੂਠੀ ਥੋੜਾ ਗੱਲ ਕਹਿਣੀ ਸੱਚੀ ਕਹਿਣੀ
ਬਿਲਕੁਲ ਬਿਲਕੁਲ ਵੈਸੇ ਵੀ
ਗੁਰੂ ਮਹਾਰਾਜ ਦਾ ਅੰਮ੍ਰਿਤ ਛਕਿਆ ਝੂਠ ਝੂਠੀ ਗੱਲ ਨੀ
ਬਿਲਕੁਲ ਬਿਲਕੁਲ ਮੈਂ ਵੀ ਇਹੋ ਕਹਿਣ ਲੱਗੀ ਸੀ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਦੱਸ ਕੇ ਗਏ ਆ ਕਿ ਕਿਸ ਤਰ੍ਹਾਂ ਜਿਹੜਾ ਅਨਿਆਂ ਹੁੰਦਾ ਆ ਸਾਡੇ ਨਾਲ ਧੱਕਾ ਹੁੰਦਾ ਉਹਦੇ ਖਿਲਾਫ਼ ਆਪਾਂ ਲੜਨਾ ਆ ਸੋ ਬਿਲਕੁਲ ਸਹੀ ਰਸਤਾ ਆ ਔਰ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਬਿਲਕੁਲ ਬਰਾਬਰ ਨਾਲ ਸਾਥ ਦਿੰਦੇ ਹੋ ਉਹਨਾਂ ਦਾ ਤੇ ਹਾਂਜੀ
ਹਾਂਜੀ ਹਾਂਜੀ
ਹਾਂਜੀ
ਕਿਉਂਕਿ ਵਾਹੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਖਪ ਖਪਾ ਵਾ ਸਾਰਾ ਦਿਨ ਖਪ ਖਪਾ ਰਹਿੰਦਾ ਵਾਹੀ ਦੇ ਵਿੱਚ ਕਿਤੇ ਉਹ ਕਰ ਲੋ ਆਹ ਕਰ ਲੋ
ਔਰ
ਆਪਣੇ ਆਪ ਨੂੰ ਸਰੀਰ ਨੂੰ ਜਹਿਮਤ ਰਹਿੰਦੀ ਆ ਵਾਹੀ ਦੀ ਫਿਰ ਚੋਂ ਬਚੇ ਵੀ ਕੁਛ
ਨਾ ਮੁੜ ਕੇ ਆਣ ਕੇ ਭਾਵ ਵੀ ਨਾ ਮਿਲੇ
ਨਾ ਲੱਗੇ ਜਾਂ ਬਚੇ ਕੁਛ ਹਾਂ ਚੜੇ ਨਾ ਅੱਗੇ ਮਟਰਾਂ ਦਾ ਕੁਛ ਅੱਠ ਪੈਰਾਂ ਬੀਜ ਵੀ ਲਈਆਂ ਤੇ ਉਹਨਾਂ ਦਾ ਕੁਛ ਨੀ ਵੱਟਿਆ, ਕੋਈ 2 ਰੁਪਏ ਕੋਈ 3 ਰੁਪਏ ਉਵੇਂ ਸੁੱਤੇ ਗਏ ਕੇ ਸਪਰੇਹਾਂ ਕੀਤੀਆਂ ਉਹਨਾਂ ਨੂੰ, ਤੜਾਈਆਂ ਵਾਲਿਆਂ ਨੂੰ ਪੈਸੇ ਦਿੱਤੇ 40-40 ਜਾਣੀਆਂ, ਚਾਹਵਾਂ ਪਿਆਈਆਂ, ਥੱਲੇ ਕੁਛ ਨੀ ਪਿਆ ਤੇ ਫਿਰ ਇਹਨਾਂ ਦੇ ਕਾਰਨ ਹੀ ਫਿਰ ਜਾਣਾ ਪੈਂਦਾ ਜੀ।
ਬਿਲਕੁਲ ਝੋਨਾ ਹੋਣ ਚਾਹੇ ਸਬਜ਼ੀਆਂ ਹੋਣ, ਕਿਸੇ ਦੇ ਵਿਚੋਂ ਜਮਾ ਕੁਛ ਨੀ ਬਚ ਰਿਹਾ,
ਕੁਛ ਨੀ ਬਚ ਰਿਹਾ। ਫਿਰ ਜਦੋਂ ਆਪਾਂ ਚੀਜ਼ ਲੈਣੀ ਆ ਉਦੋਂ ਆਪਾਂ ਮਹਿੰਗੀ ਲੈਣੀ, ਆਪਾਂ ਨੂੰ ਕਿਸੇ ਭਾਅ ਨੀ, ਸਰਕਾਰ ਜੇ ਆਪਣੀ ਕੀਮਤ ਚੁੱਕਦੀ ਨੀ ਤੇ ਆਪਾਂ ਨੂੰ ਥੋੜਾ ਆਉਂਦੀ ਆ ਵੀ ਤੁਹਾਡੇ ਨਾਲ ਘੱਟ ਰੇਟ ਲਾ ਦੀਏ, ਫਿਰ ਆਪਾਂ ਨੂੰ ਜਿਹੜੀ ਲੈਣੀ ਪੈ ਜਾਂਦੀ ਉਹ ਮਹਿੰਗਾਈ ਤੌਰ ਤੇ, ਫਿਰ ਆਪਣੇ ਕਰਜ਼ੇ ਚੁੱਕਣੇ, ਚੁੱਕ ਕੇ ਕਟਾਂ ਕੰਮ ਕਰਨੇ ਆ ਫਿਰ ਜਿਹੜੇ ਕਿਸੇ ਨੇ ਕਰਨੇ।
ਸਾਥੀ ਹੁਣਾਂ ਨਾਲ ਜ਼ਰੂਰ ਜਦੋਂ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਉਹਨਾਂ ਨਾਲ ਵੀ ਜ਼ਰੂਰ ਰੇਡੀਓ ਦੇ ਉੱਪਰ ਗੱਲਬਾਤ ਕਰਾਂਗੇ, ਲੋਕਾਂ ਨਾਲ ਜਿਹੜੇ ਦੁਨੀਆਂ ਦੇ ਸਰੋਤੇ ਸੁਣ ਰਹੇ ਨੇ ਸਾਨੂੰ ਉਹਨਾਂ ਨਾਲ ਸਾਂਝ ਪਾਵਾਂਗੇ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ, ਤੇ ਆਸ ਕਰਦੇ ਆ,
ਹਾਂਜੀ
ਹਾਂਜੀ ਆਸ ਕਰਦੇ ਆ ਸਾਡਾ ਵੀਰ ਛੇਤੀ ਤੋਂ ਛੇਤੀ ਜੇਲ੍ਹ ਤੋਂ ਬਾਹਰ ਆਏ, ਤੇ ਤੁਸੀਂ ਏਦਾਂ ਹੀ ਬਿਲਕੁਲ ਡਟ ਕੇ ਨਾਲ ਤੁਰੇ ਰਹੋ, ਤੇ ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ ਕਰਿਓ 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 ਜ਼ਰੂਰ ਕਰਿਓ, ਇਹੀ ਗੱਲਾਂ ਕਰਨਗੇ ਜਿਹੜੀਆਂ ਆਪਾਂ ਕੀਤੀਆਂ, ਕਰਨਗੇ ਜ਼ਰੂਰ।
ਬਿਲਕੁਲ ਜੀ ਬਿਲਕੁਲ ਜੀ, ਧੰਨਵਾਦ ਜੀ।
ਹਾਂਜੀ 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 ਬਹੁਤ ਬਹੁਤ ਧੰਨਵਾਦ।
ਹਾਂਜੀ ਠੀਕ ਹੈ ਜੀ। ਸੋ ਦੋਸਤੋ ਇਹ ਸੀ ਸਾਡੀ ਭੈਣ ਬਸ਼ੱਕ, ਉਹਨਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਪਹਿਲਾਂ ਆਫ ਏਅਰ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਰੇਡੀਓ 'ਤੇ ਇਸ ਤਰ੍ਹਾਂ ਪਹਿਲੀ ਵਾਰੀ ਗੱਲ ਕੀਤੀ ਹੋਵੇ ਕਿਤੇ, ਉਹ ਕਹਿ ਰਹੇ ਸੀ ਕਿ ਵੀ ਆਪਾਂ ਬਿਲਕੁਲ ਸਿੱਧੇ ਸਾਦੇ ਸਧਾਰਨ ਪੇਂਡੂ ਲੋਕ ਹਾਂ, ਤੋ ਮੈਨੂੰ ਲੱਗਦਾ ਕਿ ਜੀਵਨ ਹੈ ਹੀ ਉੱਥੇ ਆ ਸਾਦਗੀ 'ਚ ਔਰ ਸਿੱਧੇ ਭੋਲੇ ਰਹਿਣ 'ਚ। ਇਹ ਵੱਖਰੀ ਗੱਲ ਹੈ ਕਿ ਉਹ ਆਸੇ ਪਾਸੇ ਦਾ ਜਿਹੜਾ ਸਿਸਟਮ ਔਰ ਦੁਨੀਆ ਉਹ ਕਾਫੀ ਹੱਦ ਤੱਕ ਲੋਕਾਂ ਨੂੰ ਮਜਬੂਰ ਕਰ ਦਿੰਦਾ ਉਲਟੇ ਰਸਤੇ ਅਪਣਾਉਣ ਲਈ, ਪਰ ਜਮਾਂਦਰੂ ਜਾਂ ਪੈਦਾਇਸ਼ੀ ਇਨਸਾਨ ਆਪਾਂ ਇੱਦਾਂ ਹੀ ਆ ਭੋਲੇ ਪਾਲੇ ਸਿੱਧੇ ਸਾਦੇ। ਸੋ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਨਾਲ ਗੱਲਬਾਤ
ਕਰਕੇ। ਬਿਲਕੁਲ ਜੀ, ਕਿਆ ਸਮਾਂ ਆ ਚੁੱਕਿਆ ਜਿਹੜੇ ਲੋਕ ਹੱਕ ਸੱਚ ਦੀ ਆਪਣਾ ਕਮਾਈ ਕਰਕੇ ਖਾਣਾ ਚਾਹੁੰਦੇ ਨੇ, ਉਹਨਾਂ ਦੇ ਨਾਲ ਹੀ ਇਹ ਕੁਛ ਜਿਹੜਾ ਧੱਕਾ ਜਿਹੜਾ ਹੋ ਰਿਹਾ ਹੈ।
ਹਾਂ, ਔਰ ਜਿਸ ਤਰ੍ਹਾਂ ਉਹ ਸਾਥੀ ਕੋਕਰੀ ਕਲਾਂ ਕਹਿ ਰਹੇ ਸੀਗੇ ਕਿ ਜਿਹੜੇ ਹੱਲੇ ਇਹਨਾਂ ਨੇ ਰਿਹਾ ਨਹੀਂ ਕੀਤੇ ਉਹਨਾਂ ਨਾਲ ਇਹ ਡੀਲ ਕਰ ਰਹੇ ਨੇ ਕਿ ਤੁਸੀਂ ਇਹ ਲਿਖ ਕੇ ਦਿਓ ਕਿ ਤੁਸੀਂ ਉਹ ਜਥੇਬੰਦੀਆਂ 'ਚ ਵਾਪਸ ਨਹੀਂ ਜਾਓਗੇ। ਸੋ ਇਹ ਹਰਜਿੰਦਰ ਸਿੰਘ ਟਾਂਡਾ ਹੋਰਾਂ ਨਾਲ ਵੀ ਇਹੋ ਹੀ ਇਸ ਵਕਤ ਚੱਲ ਰਿਹਾ ਕਿ ਉਹ ਲਿਖ ਕੇ ਦਿਓ ਕਿ ਤੁਸੀਂ ਸੰਘਰਸ਼ 'ਚ ਸ਼ਾਮਿਲ ਨਹੀਂ ਹੋਵੋਗੇ, ਜਥੇਬੰਦੀ ਨਾਲ ਨਹੀਂ ਜੁੜੇ ਰਹੋਗੇ। ਸੋ ਮੈਨੂੰ ਲੱਗਦਾ ਕਿ ਸ਼ਾਇਦ ਬਾਦਲ ਸਰਕਾਰ ਦੇ ਟਾਈਮ ਤੇ ਇਸ ਤਰ੍ਹਾਂ ਦਾ ਨਾ ਹੋਇਆ, ਨੋਟ ਦੈਟ ਹੋਇਆ ਹੋਏਗਾ ਹੋਇਆ ਹੋਏਗਾ। ਹਾਂ ਮੈਨੂੰ ਲੱਗਦਾ ਸ਼ਾਇਦ ਆਪਣੇ ਸਾਥੀਆਂ ਨੇ ਖੁੱਲ ਕੇ ਨਹੀਂ ਗੱਲ
ਕੀਤੀ, ਕਹਿ ਰਹੇ ਸੀ ਬਹੁਤ ਛੇਤੀ ਹੋ ਗਿਆ।
ਹਾਂ ਜਲਦੀ ਹੋ ਗਿਆ, ਹਾਂ ਹੋ ਕੁਛ ਰਿਹਾ ਪਰ ਬੜਾ ਜਲਦੀ ਕਰ ਰਹੇ ਨੇ। ਸੋ ਇਹਨਾਂ ਨੂੰ ਲੁੱਟ ਕਰਨ ਦੀ ਜ਼ਿਆਦਾ ਜਲਦੀ ਪਈ ਹੋਈ ਹੈ ਕਿਉਂਕਿ ਨਿਓ ਲਿਬਰਲਿਜ਼ਮ ਹੁਣ ਪੂਰੇ ਤਰ੍ਹਾਂ ਐਸਟੈਬਲਿਸ਼ ਜਿਹੜਾ ਆਲਰੇਡੀ ਹੋਇਆ ਉਹਨੂੰ ਹੋਰ ਜਿਹੜਾ ਉਹਦੀਆਂ ਡੂੰਘੀਆਂ ਕਰਨੀਆਂ ਨੇ ਆਪਾਂ ਨਵ ਉਦਾਰਵਾਦ ਦੀਆਂ।
ਬਿਲਕੁਲ, ਉਹਨੂੰ ਜਿਹੜਾ ਬਾਰ ਬਾਰ ਗੱਲ ਸਾਥੀ ਕੁੱਕਰੀ ਕਰਾਂ ਵੀ ਗੱਲ ਕਰਕੇ ਕਿ ਸਦਮਾ ਸਿਧਾਂਤ ਜਿਹੜਾ ਮਿਹਨਤ ਕਸ਼ ਲੋਕ ਨੇ ਉਹਨੂੰ ਕਾਰਨਰ ਦੇ ਵਿੱਚ ਇੱਕ ਕੋਨੇ ਦੇ ਵਿੱਚ ਧਕੇਲਤਾ ਜਾਵੇ, ਉਹਨਾਂ ਨੂੰ ਕਿਸੇ ਪਾਸੇ ਜਾਣ ਦਾ ਜਦੋਂ ਉਹਨਾਂ ਦੇ ਕੋਲੋਂ ਨਾ ਰਸਤਾ ਹੋਵੇ ਤੇ ਫਿਰ ਉਹਨਾਂ ਨੂੰ ਮਾਰਿਆ ਜਾਵੇ। ਮਾਰਨ ਦੇ ਕਈ ਢੰਗ ਨੇ, ਉਹਨਾਂ ਦੀ ਤੁਸੀਂ ਜ਼ਮੀਨਾਂ ਤੇ ਹੌਲੀ ਹੌਲੀ ਕਬਜ਼ਾ ਕਰੋ, ਉਹਨੂੰ ਕਰਜ਼ੇ ਚਾੜੋ, ਮਤਲਬ ਲਿਟਰਲੀ ਮਾਰਨ ਡਏ ਆ ਜੀ ਕੈਂਸਰ ਦੇ ਥਰੂ, ਜਿਹੜੀਆਂ ਪੈਸਟੀਸਾਈਡ ਵਰਤ ਹੋ ਰਹੀਆਂ ਨੇ। ਸੋ ਬੜਾ ਖਤਰਨਾਕ ਮਾਹੌਲ ਹੈ, ਔਰ ਕਿਸ ਤਰੀਕੇ ਦੇ ਨਾਲ ਜਿਹੜੇ ਵੱਡੇ ਧਨਾੜ ਇੰਡਸਟਰੀਅਲਿਸਟ ਨੇ ਉਹਨਾਂ ਨੂੰ ਦੱਸ ਰਹੇ ਸੀ 55 ਲੱਖ ਕਰੋੜ ਦਾ ਇਹਨਾਂ ਨੇ ਦਿੱਤਾ ਹੈਗਾ ਆ, ਸਬਸਿਡੀ ਦਿੱਤੀ ਹੈ, ਤੇ ਜਿਹੜਾ ਕਿਸਾਨ ਵਾ ਉਹ ਉਹੀ ਉਹਦਾ ਮਕਸਦ ਹੈ ਕਿਸ ਤਰੀਕੇ ਦੇ ਨਾਲ ਉਹਨੂੰ ਕਾਰਨਰ 'ਚ ਕਰਕੇ ਤੇ ਉਹਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਕਿਸਾਨਾਂ ਤੋਂ ਉਹਨਾਂ ਨੂੰ
ਮਜ਼ਦੂਰ
ਬਣਾਇਆ ਜਾਵੇ। ਮਜ਼ਦੂਰਾਂ ਦੀ ਕੀ ਹਾਲਤ ਹੋਣੀ ਆ ਉਹ ਤੇ ਕੌਣ ਜਾਣਦਾ, ਉਹ ਉਹਨਾਂ ਦੀ ਹਾਲਤ ਤੇ ਬਦਤਰ ਹੋਊਗੀ ਹੋਊਗੀ। ਬਹੁਤ ਟ੍ਰੈਜਿਕ ਹੈ ਜੀ ਉਹਨੂੰ ਜੀ। ਦੂਸਰੇ ਪਾਸੇ ਬੜੇ ਅਫਸੋਸ ਦੇ ਨਾਲ ਇਹ ਵੀ ਗੱਲ ਕਹਿਣੀ ਪੈਂਦੀ, ਪਿਛਲੇ ਹਫ਼ਤੇ ਵੀ ਅਸੀਂ ਪ੍ਰੋਗਰਾਮ 'ਚ ਕੀਤਾ ਸੀ ਕਿ ਜਿਹੜੀਆਂ ਧਾਰਨਾਵਾਂ ਇਹ ਕਿਸਾਨ ਮਸਲਿਆਂ ਦੇ ਉੱਪਰ ਵੀ ਇਹਨਾਂ ਨੂੰ ਖੁਦਕੁਸ਼ੀ ਕਰਨ ਦੇ ਸ਼ੌਂਕ ਨੇ,
ਹਾਂ ਉਹਦੇ ਚ ਅਸੀਂ ਕਿਉਂਕਿ ਹੁਣ ਮਜ਼ਦੂਰਾਂ ਦੀ ਗੱਲ ਕੀਤੀ ਹੈ ਜਿਹੜੇ ਖੇਤ ਮਜ਼ਦੂਰ ਨੇ ਉਹ ਮੈਂ ਇੱਕ ਰਿਸਰਚ ਆਰਟੀਕਲ ਪੜ੍ਹ ਰਹੀ ਸੀਗੀ ਉਹ ਆਪਣੇ ਡਾਕਟਰ ਸੁਖਪਾਲ ਸਿੰਘ ਉਹ ਵੀ ਉਹਦੇ ਚ ਇਨਕਲੂਡਿਡ ਸਨ ਮੇਰੇ ਖਿਆਲ ਉਹ ਪੀ ਏ ਯੂ ਐਂਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜੁਆਇੰਟ ਸੀਗੀ ਰਿਸਰਚ ਤੋ ਉਹਦੇ ਚ ਉਹ ਅੰਕੜੇ ਕਹਿ ਰਹੇ ਨੇ ਕਿ ਬਰਾਬਰ ਹੈ ਜਿੰਨੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਆਲ ਓਵਰ ਇੰਡੀਆ ਓਨੇ ਹੀ ਖੇਤ ਮਜ਼ਦੂਰ ਵੀ ਕਰਦੇ ਮਤਲਬ ਕਿ ਉਹ ਟੋਟਲ ਜਿਹੜੀ ਪਾਪੂਲੇਸ਼ਨ ਹੈ ਕਿਸਾਨਾਂ ਦੀ ਔਰ ਟੋਟਲ ਪਾਪੂਲੇਸ਼ਨ ਖੇਤ ਮਜ਼ਦੂਰਾਂ ਦੀ ਉਹਨਾਂ ਦੀ ਜਿੰਨੀ ਪਰਸੈਂਟੇਜ ਉਹ ਸੇਮ ਪਰਸੈਂਟੇਜ ਹੈ ਆਫ ਦਾ ਪਾਪੂਲੇਸ਼ਨ
ਬਿਲਕੁਲ
ਉਹ ਇੱਕੋ ਜਿਹੀ ਹੈ ਸੋ ਹੁਣ ਖੇਤ ਮਜ਼ਦੂਰ ਜਿਹੜੇ ਉਹਨਾਂ ਦਾ ਕਿਹੜਾ ਲੈਵਿਸ਼ ਲਾਈਫ ਸਟਾਈਲ ਹੈ ਅਗਰ ਇਸ ਤਰ੍ਹਾਂ ਹੈ ਨਹੀਂ ਹੈ ਕਿ ਜਿਹੜੇ ਬਹੁਤ ਜ਼ਿਆਦਾ ਆਪਣੇ ਸਮਰੱਥਾ ਤੋਂ ਵੱਧ ਖਰਚ ਕਰ ਲੈਂਦੇ ਨੇ ਤੇ ਫਿਰ ਕਰਜ਼ੇ ਚੁੱਕਦੇ ਨੇ ਤੇ ਫਿਰ ਉਹਨਾਂ ਨੂੰ ਖੁਦਕੁਸ਼ੀਆਂ ਕਰਨੀਆਂ ਪੈਂਦੀਆਂ ਇਸ ਤਰ੍ਹਾਂ ਹੈ ਨਹੀਂ ਜੇ ਫਰਜ਼ ਕਰੋ ਇਸ ਤਰ੍ਹਾਂ ਹੋਵੇ ਵੀ ਕਿਸਾਨਾਂ 'ਚ ਖੇਤ ਮਜ਼ਦੂਰ ਕਿੰਨੇ ਕੁ ਆਲੀਸ਼ਾਨ ਬੰਗਲਿਆਂ 'ਚ ਰਹਿ ਰਹੇ ਨੇ ਜਾਂ ਕਾਰਾਂ 'ਚ ਲਾ ਰਹੇ ਨੇ ਜਾਂ ਵੱਡੇ ਵੱਡੇ ਪੈਲਸਾਂ 'ਚ ਵਿਆਹ ਕਰ ਰਹੇ ਨੇ
ਬਿਲਕੁਲ ਲੌਜਿਕ ਸਹੀ ਹੈ ਤੁਹਾਡਾ
ਹਾਂ ਸੋ ਉਹ ਇੱਕ ਖੁਦਕੁਸ਼ੀ ਦੀ ਜਿਹੜੀ ਸਾਈਕੋਲੋਜੀ ਹੈ ਨਾ ਮੇਰਾ ਖਿਆਲ ਉਹਨੂੰ ਜਿਹੜੇ ਲੋਕ ਇਸ ਤਰ੍ਹਾਂ ਦੇ ਕਮੈਂਟ ਕਰਦੇ ਨੇ ਉਹ ਉਸ ਸਾਈਕੋਲੋਜੀ ਨੂੰ ਨਹੀਂ ਸਮਝਦੇ ਮੈਨੂੰ ਲੱਗਦਾ ਨਾ ਹੀ ਉਹਦੇ ਤੇ ਕੋਈ ਖੋਜ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਕੰਪਲੀਟ ਤੁਹਾਨੂੰ ਕੋਈ ਕਿਸੇ ਕਿਸਮ ਦੀ ਆਸ ਹੀ ਨਹੀਂ ਰਹਿ ਗਈ ਜ਼ਿੰਦਗੀ ਤੋਂ ਇੱਕ ਹੋਪਲੈਸਨੈਸ ਉਹ ਇੱਕ ਉੱਥੋਂ ਸ਼ੁਰੂਆਤ ਹੁੰਦੀ ਹੈ ਮੈਨੂੰ ਲੱਗਦਾ ਕਿ ਡਿਪਰੈਸ਼ਨ ਦੀ ਔਰ ਉਹ ਡਿਪਰੈਸ਼ਨ ਇੰਨਾ ਜ਼ਿਆਦਾ ਵੱਧਦਾ ਹੈ ਕਿ ਉਹ ਤੁਹਾਨੂੰ ਖੁਦਕੁਸ਼ੀ ਵੱਲ ਨੂੰ ਲੈ ਕੇ ਜਾਂਦਾ ਹੈ
ਇਹਨਾਂ ਦੇ ਸਾਥੀਆਂ ਦੇ ਖੇਤ ਮਜ਼ਦੂਰ ਕਿਸਾਨਾਂ ਦੇ ਇਹਨਾਂ ਦੇ ਸਬਰ 'ਤੇ ਇਹਨਾਂ ਨੂੰ ਸਲਾਮ ਹੈ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਇਹਨਾਂ ਤੋਂ ਹਿੰਸਕ ਹੋਣ ਦਾ ਇਲਜ਼ਾਮ ਲਗਾਉਣ ਡਏ ਆ ਇੰਨਾ ਕੁਛ ਹੋਣ ਦੇ ਬਾਵਜੂਦ
ਹਿੰਸਕ ਹੋਣਾ ਬਹੁਤ ਆਸਾਨ ਹੋਣਾ ਚਾਹੀਦਾ ਇਹਨਾਂ ਲੋਕਾਂ ਦੇ
ਸਾਹਮਣੇ ਉਹ ਜਿਹੜਾ ਜਾਟ ਅੰਦੋਲਨ ਕਿੱਥੇ ਕਿੱਥੇ ਜਿਹੜੀ ਭਗਵਾਂ ਕਰਨ ਦੇ ਇੱਕ ਮੁੰਡਾ ਵਿਚਾਰਾ ਦਿੱਲੀ ਦੇ ਵਿੱਚ
ਨੌਜਵਾਨ
ਵੀ ਤੂੰ ਸਿਗਰਟ ਨਾ ਪੀ ਕਿਸਾਨ ਮਜ਼ਦੂਰ ਇਕੱਠੇ ਹੁੰਦੇ ਨੇ ਅੱਜ ਤੱਕ ਕਦੀ ਕੋਈ ਇੰਨਾ ਸਬਰ ਦਾ ਘੁੱਟ ਉਹਨਾਂ ਨੇ ਪੀਤਾ ਹੋਇਆ
ਹਿੰਸਾ ਦੀ ਕਦੀ ਕੋਈ ਸ਼ੁਰੂਆਤ ਨਹੀਂ
ਹੁੰਦੀ ਬਿਲਕੁਲ ਦੂਸਰਾ ਮਸਲਾ ਸ਼ੁਰੂ ਕਰ ਲੈਂਦੇ ਆਪਣਾ ਇਲੈਕਸ਼ਨ ਦਾ
ਉਹ ਵੀ ਟੋਪਿਕ ਪਹਿਲੇ ਡਿਸਕਸ ਕੀਤਾ ਜਾ ਸਕਦਾ
ਥੋੜਾ ਜਿਹਾ ਕਰ ਲੈਂਦੇ ਖਾਸ ਕਰਕੇ ਕਿੰਗ ਮੇਕਰ
ਵਿੰਸਟਨ ਪੀਟਰਸ ਜਿਹੜੇ ਕਿ ਨਿਊਜ਼ੀਲੈਂਡ ਫਰਸਟ ਪੋਲੀਟੀਕਲ ਪਾਰਟੀ ਜਿਹੜੀ ਉਹਦੇ ਲੀਡਰ ਨੇ
ਉਹਦਾ ਸਾਡੇ ਨਾਲ ਕੀ ਸੰਬੰਧ ਹੈ
ਹਾਂ ਪਹਿਲੇ ਤਾਂ ਜਿਹੜੇ ਸਾਡੇ ਸਰੋਤਿਆਂ ਨੂੰ ਨਹੀਂ ਪਤਾ ਕੀ ਹੋਇਆ 23 ਤਰੀਕ ਬੀਤਾ ਸਨਿਚਰਵਾਰ ਵੋਟਿੰਗ ਡੇ ਸੀ ਉਹ ਐਡਵਾਂਸ ਵੋਟਸ ਵੀ ਹੋਈਆਂ ਪਰ ਉਸ ਦਿਨ ਫਾਈਨਲ ਸੀ ਤੋ ਹਾਲੇ ਐਕਚੁਲੀ ਜਿਹੜੀਆਂ ਸਪੈਸ਼ਲ ਵੋਟਸ ਨੇ ਜਿਹੜੇ ਕਿ ਕੁਝ ਲੋਕ ਕਿਸੇ ਆਪਣੀ ਫਿਜ਼ੀਕਲ ਡਿਸੇਬਿਲਿਟੀ ਜਾਂ ਸਿਹਤ ਨਾਸਾਜ਼ ਹੋਣ ਕਰਕੇ ਜਿਹੜੇ ਫਿਜ਼ੀਕਲੀ ਕਿਸੇ ਪੋਲਿੰਗ ਬੂਥ ਤੱਕ ਨਹੀਂ ਜਾ ਸਕਦੇ ਉਹਨਾਂ ਦੀ ਉਹ ਸਪੈਸ਼ਲ ਤਰੀਕੇ ਨਾਲ ਵੋਟ ਕਾਸਟ ਹੁੰਦੀ ਹੈ ਤੋ ਉਹ 7 ਅਕਤੂਬਰ ਤੱਕ ਪੂਰੀਆਂ ਕਾਊਂਟ ਹੋ ਜਾਣਗੀਆਂ ਸੋ ਉਹ ਇਸ ਵੇਲੇ ਦੱਸਿਆ ਜਾ ਰਿਹਾ ਕਿ 15% ਹੈ ਉਹ ਟੋਟਲ ਵੋਟ ਦਾ ਜਿਹੜੀਆਂ ਸਪੈਸ਼ਲ ਵੋਟਸ ਨੇ ਤੇ ਇਤਿਹਾਸਕ ਤੌਰ ਤੇ ਵੀ ਦੱਸਿਆ ਜਾ ਰਿਹਾ ਕਿ ਜ਼ਿਆਦਾਤਰ ਜਿਹੜੀਆਂ ਸਪੈਸ਼ਲ ਵੋਟਸ ਹੁੰਦੀਆਂ ਉਹ ਗ੍ਰੀਨ ਪਾਰਟੀ ਨੂੰ ਪੈਂਦੀਆਂ ਨੇ ਫੋਰ ਸਮ ਰੀਜ਼ਨ ਉਹਦੇ 'ਚ ਓਵਰਸੀਜ਼ ਨੇ ਜਿਹੜੇ ਨਿਊਜ਼ੀਲੈਂਡ ਸਿਟੀਜ਼ਨਸ ਰੈਜ਼ੀਡੈਂਟਸ ਉਹ ਵੀ ਹੁੰਦੀਆਂ ਨੇ ਸਪੈਸ਼ਲ ਵੋਟਸ ਜਿਨ੍ਹਾਂ ਨੇ ਓਵਰਸੀਜ਼ ਤੋਂ ਵੋਟ ਆਪਣੀ ਕਾਸਟ ਕਰਨੀ ਹੁੰਦੀ ਹੈ ਤੋ ਐਨੀਵੇ ਜਿਹੜੇ ਹੁਣ ਤੱਕ ਦੇ ਨਤੀਜੇ ਨੇ ਮੈਂ ਅਗਰ ਪਾਰਲੀਮੈਂਟਰੀ ਸੀਟਸ ਦੇ ਮੁਤਾਬਕ ਕਰਾਂ ਮੇਰੇ ਖਿਆਲ ਜ਼ਿਆਦਾ ਸਮਝ ਆਏਗਾ 120 ਟੋਟਲ ਸੀਟਸ ਨੇ ਇੱਥੇ ਪਾਰਲੀਮੈਂਟ 'ਚ ਤੋ ਜਿਹਦੀਆਂ 50% ਤੋਂ ਜ਼ਿਆਦਾ ਯਾਨੀ ਕਿ 61 ਸੀਟਾਂ ਚਾਹੀਦੀਆਂ ਨੇ ਤੁਹਾਨੂੰ ਮਜੋਰਿਟੀ ਵਾਸਤੇ ਤਾਂ ਕਿ ਤੁਸੀਂ ਸਰਕਾਰ ਫੋਰਮ ਕਰ ਸਕੋ ਤੋ ਇਸ ਵਕਤ ਨੈਸ਼ਨਲ ਦੀਆਂ 58 ਸੀਟਸ ਨੇ ਲੇਬਰ ਦੀਆਂ 45 ਨੇ ਨਿਊਜ਼ੀਲੈਂਡ ਫਸਟ ਦੀਆਂ 9 ਨੇ ਗ੍ਰੀਨ ਪਾਰਟੀ ਦੀਆਂ 7 ਨੇ ਐਕਟ ਦੀ 1 ਫੋਰ ਵਟ ਐਵਰ ਇਟਸ ਵਰਥ ਤੋ ਇੰਨੀਆਂ ਸੀਟਸ ਨੇ ਇਸ ਵਕਤ ਮਾਉਰੀ ਪਾਰਟੀ ਜਿਹੜੀ ਕਿ ਨੈਸ਼ਨਲ ਨਾਲ ਕੋਲੀਸ਼ਨ ਚ ਸੀਗੀ ਔਰ ਬਿਲਕੁਲ ਗੋਨ ਕੋਈ ਵੀ ਨਹੀਂ ਉਹਨਾਂ ਦੀਆਂ ਜਿਹੜੀਆਂ ਉਹ ਰਿਜ਼ਰਵਡ ਮਾਉਰੀ ਇਲੈਕਟੋਰੇਟ ਵਾਲੀਆਂ ਸੀਟਸ ਨੇ ਉਹ ਸਾਰੀਆਂ ਦੇ ਸਾਰੇ ਲੇਬਰ ਕੈਂਡੀਡੇਟਸ ਲੈ ਕੇ ਗਏ ਨੇ
ਸਾਥੀ ਖਾਸ ਗੱਲ ਕਰਨੀ ਜ਼ਰੂਰੀ ਹੈ ਕਿ ਜਿਹੜੀ ਮਾਉਰੀ ਪਾਰਟੀ ਨੂੰ ਖਤਮ ਕਰਨ ਵਾਲੇ ਲੇਬਰ ਤੇ ਨੈਸ਼ਨਲ ਦੋਨੇ ਹੀ ਮਿਲ ਕੇ ਉਹਨਾਂ ਨੇ ਕੀਤਾ, ਕਿਉਂਕਿ ਜਦੋਂ ਉਹਨਾਂ ਨੇ ਨੈਸ਼ਨਲ ਹੱਥ ਮਿਲਾਇਆ ਫੋਰ ਸੀ ਬੈਡ ਵਾਲਾ ਜਿਹੜਾ ਮਸਲਾ ਸੀਗਾ ਉਹਦੇ ਵਿੱਚ ਲੇਬਰ ਤੋਂ
ਹਾਂਜੀ
ਲੇਬਰ ਤੋਂ ਜਿਹੜੇ ਆਪਣੇ ਮਾਉਰੀ ਰਾਈਟਸ ਨੇ ਉਹਨਾਂ ਨੇ ਲੇਬਰ ਨੇ ਨਹੀਂ ਸਾਥ ਦਿੱਤਾ ਪਿਛਲੇ ਸਮੇਂ ਦੇ ਵਿੱਚ, ਤੇ ਉਹਨਾਂ ਨੂੰ ਨੈਸ਼ਨਲ ਹੱਥ ਮਿਲਾਉਣਾ ਪਿਆ, ਉਹਨਾਂ ਦੇ ਵਾਸਤੇ ਬਹੁਤ ਵੱਡਾ ਸਮਝੌਤਾ ਸੀ ਤੇ ਉਹ ਬੜੀ ਤਰਾਸਦੀ ਗੱਲ ਕੀ
ਯੂਨਾਈਟਿਡ ਫਿਊਚਰ ਜਿਹੜੀ ਕੋਲੀਸ਼ਨ ਚ ਸੀਗੀ ਇਹਨਾਂ ਦੇ ਨਾਲ ਉਹਨਾਂ ਦੀ ਵੀ ਕੋਈ ਨਹੀਂ ਰਹੀ ਸੀਟ, ਸਿਰਫ ਔਰ ਸਿਰਫ ਐਕਟ ਜਿਹੜੀ ਪਹਿਲਾਂ ਵੀ ਇੱਕ ਸੀਟ ਸੀਗੀ ਡੇਵਿਡ ਸੀਮੋਰ ਹੋਣਾ ਦੀ ਉਹ ਰਹਿ ਗਏ, ਸੋ ਮਤਲਬ ਹੁਣ ਤੱਕ ਜਿਹੜੀ ਸਰਕਾਰ ਸੀ ਉਹ ਨੈਸ਼ਨਲ ਮਾਉਰੀ ਯੂਨਾਈਟਿਡ ਫਿਊਚਰ ਐਕਟ ਇਹ ਚਾਰ ਪਾਰਟੀਆਂ ਦੇ ਕੋਲੀਸ਼ਨ ਦੀ ਸਰਕਾਰ ਸੀਗੀ, ਮਤਲਬ ਆਊਟ ਰਾਈਟ ਮੈਜੋਰਿਟੀ ਲਾਸਟ ਇਲੈਕਸ਼ਨ ਚ ਵੀ ਨਹੀਂ ਨੈਸ਼ਨਲ ਦੀ ਆਈ।
ਇਹਦੇ ਵਿੱਚ ਉਹਨੇ ਥੋੜੀ ਜਿਹੀ ਇੱਕ ਥੋੜਾ ਹਿਊਮਰ ਜੀ ਵਾਲੀ ਗੱਲ ਆਪਾਂ ਲਾ ਪਿਛਲੇ ਰਾਤ ਡਿਸਕਸ ਕਰਦੇ ਪਏ ਸੀਗੇ ਕਿ ਪਾਲਿਸੀਆਂ ਦੇ ਵਿੱਚ ਲੇਬਰ ਤੇ ਨੈਸ਼ਨਲ ਦਾ ਕੋਈ ਬਹੁਤ ਵੱਡਾ ਫਰਕ ਨਹੀਂ, ਆਪਸੀ ਹੱਥ ਮਿਲਣ,
ਸੋ ਇਸ ਵਕਤ ਵੀ ਸਥਿਤੀ ਹੈ ਕਿ ਕੋਲੀਸ਼ਨ ਕਰਨੀ ਪਏਗੀ, ਸੋ ਵਿੰਸਟਨ ਪੀਟ ਕਿਉਂਕਿ ਅਗਰ ਲੇਬਰ ਔਰ ਗਰੀਨ ਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ ਕਿ ਉਹ ਕੋਲੀਸ਼ਨ ਗਵਰਨਮੈਂਟ ਕਰਨਗੇ, ਪਰ 45 ਔਰ 7 61 ਤੋਂ ਥੱਲੇ ਰਹਿ ਜਾਂਦੀਆਂ ਨੇ, ਸੋ ਉਹਨਾਂ ਨੂੰ ਹਰ ਹਾਲ ਵਿਚ ਨੈਸ਼ਨਲ ਜਾਂ ਲੇਬਰ ਜਿਹੜੀ ਵੀ ਸਰਕਾਰ ਬਣੇਗੀ ਉਹਦੇ ਵਿਚ ਨਿਊਜ਼ੀਲੈਂਡ ਫਸਟ ਜ਼ਰੂਰ ਹੋਏਗੀ, ਸੋ ਐਸ ਕਿਉਂਕਿ ਪਹਿਲੇ ਵੀ ਦੋ ਵਾਰੀ ਹੋ ਚੁੱਕਿਆ ਕਿ ਨਿਊਜ਼ੀਲੈਂਡ ਫਸਟ ਦੇ ਸਮਰਥਨ ਨਾਲ ਹੀ ਸਰਕਾਰ ਬਣੀ 1996 ਵਿਚ ਨੈਸ਼ਨਲ ਨਾਲ ਮਿਲ ਕੇ ਵਿੰਸਟਨ ਪੀਟਰ ਨੇ ਸਰਕਾਰ ਬਣਾਈ ਸੀ, ਤੋ ਉਸ ਤੋਂ ਪਹਿਲਾਂ ਦੱਸ ਦਈਏ ਕਿ ਵਿੰਸਟਨ ਪੀਟਰ ਦਾ ਪੋਲੀਟੀਕਲ ਸਫ਼ਰ ਨੈਸ਼ਨਲ ਪਾਰਟੀ ਤੋਂ ਸ਼ੁਰੂ ਹੋਇਆ ਔਰ 1991 ਦੀ ਗੱਲ ਹੈ, ਨੈਸ਼ਨਲ ਪਾਰਟੀ ਨੇ ਇਹਨਾਂ ਨੂੰ ਕੱਢ ਦਿੱਤਾ ਸੀਗਾ ਨੈਸ਼ਨਲ ਆਪਣੀ ਪਾਰਟੀ ਚੋਂ ਨੈਸ਼ਨਲ ਨੇ, ਤੋ ਉਸ ਤੋਂ ਬਾਅਦ ਫਿਰ 1993 ਚ ਇਹਨਾਂ ਨੇ ਨਿਊਜ਼ੀਲੈਂਡ ਫਸਟ ਦੀ ਸਥਾਪਨਾ ਕੀਤੀ, ਤੋ 1996 ਚ ਜਿਹੜੀ ਇਲੈਕਸ਼ਨ ਹੋਈ ਓਬਵੀਅਸਲੀ ਉਹ ਆਊਟਰਾਈਟ ਮੈਜੋਰਿਟੀ ਨਹੀਂ ਸੀ, ਤੋ ਉਸ ਵਕਤ ਇਹਨਾਂ ਨੇ ਕਰੀਬ 3 ਮਹੀਨੇ ਪੂਰੇ ਦੇਸ਼ ਨੂੰ ਸੁੱਕਣੇ ਪਾ ਛੱਡਿਆ ਕਿਉਂਕਿ ਇਹ ਲੇਬਰ ਨਾਲ ਵੀ ਗੱਲਬਾਤ ਕਰਦੇ ਰਹੇ, ਸੈਪਰੇਟਲੀ ਨੈਸ਼ਨਲ ਨਾਲ ਵੀ ਕਰਦੇ ਰਹੇ, ਉਹ ਸਾਰਾ ਹਿਸਾਬ ਕਿਤਾਬ ਗਿਣਤੀ ਮਿਣਤੀ ਲਾ ਕੇ ਅਖੀਰ ਨੈਸ਼ਨਲ ਨਾਲ ਜਾ ਕੇ ਇਹਨਾਂ ਨੇ ਕੋਲੀਸ਼ਨ ਕੀਤੀ, ਤੋ
ਮੁੜ ਕੇ ਵੀ ਇਹੋ ਜਿਹਾ ਮਨੋਰੰਜਨ ਹੋ ਸਕਦਾ।
ਹਾਂਜੀ ਮੈਨੂੰ ਲੱਗਦਾ ਇਸ ਵਕਤ ਜੇ ਕੋਈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਔਰ ਆਲਮੋਸਟ ਰੱਬ ਵਰਗਾ ਕਿਸੇ ਦਾ ਇਸ ਵਕਤ ਸਥਾਨ ਹੈ ਨਿਊਜ਼ੀਲੈਂਡ ਚ, ਉਹ ਵਿੰਸਟਨ ਪੀਟਰਸ ਦਾ ਇਸ ਵਕਤ, ਸੋ ਦ ਮੋਸਟ ਪਾਵਰਫੁਲ ਮੈਨ ਇਨ ਨਿਊਜ਼ੀਲੈਂਡ ਮੈਂ ਕਹਾਂਗੀ, ਕਿਉਂਕਿ ਉਹਦੇ ਹੱਥ ਵਿਚ ਹੈ ਭਵਿੱਖ ਇੱਕ ਤਰ੍ਹਾਂ ਦਾ। ਤੋ 2005 ਵਿਚ ਲੇਬਰ ਨਾਲ ਕੋਲੀਸ਼ਨ ਵਾਲੀ ਸਰਕਾਰ ਵੀ ਬਣਾਈ ਵਿੰਸਟਨ ਪੀਟਰਸ ਨੇ, ਨਿਊਜ਼ੀਲੈਂਡ ਫਸਟ ਨੇ,
ਸੋ ਆਈਡੀਓਲੋਜੀ ਪੱਖੋਂ ਮੇਰੇ ਖਿਆਲ ਉਹਨਾਂ ਦਾ ਲੈਫਟ ਰਾਈਟ ਦਾ
ਕੋਈ ਫਰਕ ਨਹੀਂ ਹੈ। ਹਾਂਜੀ ਹਾਂ
ਸੂਟ ਕਰਦਾ,
ਹਾਂ ਉਹ ਮੇਰੇ ਖਿਆਲ ਹੈ ਉਹਨਾਂ ਨੂੰ
ਵੈਸੇ ਲੈਫਟ ਰਾਈਟ ਤੇ
ਰਹਿ ਵੀ ਨਹੀਂ ਗਿਆ
ਇਸ ਕਰਕੇ ਹੁਣ ਕੋਈ ਫਰਕ।
ਸੋ ਮੇਰੇ ਖਿਆਲ ਵਿੰਸਟਨ ਪੀਟਰਸ ਦਾ ਕੁਝ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਜੇ ਉਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਦੀ ਪੋਜੀਸ਼ਨ ਦਿੱਤੀ ਜਾਏਗੀ ਤਾਂ ਹੀ ਉਹ ਕੋਲੀਸ਼ਨ ਕਰਨਗੇ, ਪਰ ਉਹ ਅੱਜ ਦਾ ਮੈਂ ਦੇਖ ਰਹੀ ਸੀ ਉਹ ਖਬਰਾਂ ਪੜ੍ਹ ਰਹੀ ਸੀ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਉਹ ਪਹਿਲੇ ਰਹਿ ਚੁੱਕੇ ਨੇ ਡਿਪਟੀ ਪ੍ਰਾਈਮ ਮਿਨਿਸਟਰ, ਤੋ ਉਹ ਕਹਿੰਦੇ ਬੀਨ ਦੇ ਡਨ ਦੈਟ, ਮੈਨੂੰ ਉਹਦੇ ਚ ਕੋਈ ਦਿਲਚਸਪੀ ਨਹੀਂ ਹੈ। ਉਸ ਤੋਂ ਪਹਿਲਾਂ ਜਿਹੜੀ ਇਹਨਾਂ ਨੇ 1996 ਵਿਚ ਕੋਲੀਸ਼ਨ ਕੀਤੀ ਸੀ ਉਹਦੇ ਵਿਚ ਤੇ ਇਹਨਾਂ ਨੇ ਇੱਕ ਫਾਈਨੈਂਸ ਮਿਨਿਸਟਰ ਤੋਂ ਉੱਪਰ ਟ੍ਰੈਜਰਰ ਦਾ ਅਹੁਦਾ ਖਾਸ ਇਹਨਾਂ ਲਈ ਉਦੋਂ ਪਹਿਲੀ ਵਾਰੀ ਇਸਟੈਬਲਿਸ਼ ਕੀਤਾ ਗਿਆ ਸੀਗਾ, ਸੋ ਇੱਕ ਮਤਲਬ ਇਹ ਹੈ ਕਿ ਬੜਾ ਜਿਸ ਤਰ੍ਹਾਂ ਇੱਕ ਵਿਗੜਿਆ ਹੋਇਆ ਰੀਸ ਜ਼ਿਆਦਾ ਨਹੀਂ ਹੁੰਦਾ ਕੋਈ, ਮੈਨੂੰ ਉਸ ਤਰ੍ਹਾਂ ਦੀ ਇਹਨਾਂ ਦੇ ਪਰਸੈਪਸ਼ਨ ਹੈ ਕਿ ਇਹ ਆਪਣੀ ਮਨਵਾਉਣ ਦੀ ਪੂਰਾ ਜ਼ੋਰ ਲਾਉਣਗੇ ਵਿੰਸਟਨ, ਕਿਉਂਕਿ ਦੂਸਰੀ ਇੱਕ ਵੀ ਗੱਲ ਕਹੀ ਜਾ ਰਹੀ ਹੈ ਕਿ ਨੈਸ਼ਨਲ ਔਰ ਗ੍ਰੀਨਸ ਦਾ ਅਗਰ ਕੋਲੀਸ਼ਨ ਹੋਵੇ, ਕਿਉਂਕਿ 58+7 61 ਤੋਂ ਵੱਧ ਹੈ,
ਇਹ ਉਹ ਗੱਲ ਹੋਊਗੀ ਜਿਵੇਂ ਨੈਸ਼ਨਲ ਦਾ ਤੇ ਮਾਉਰੀ ਪਾਰਟੀ ਦਾ ਹੋਇਆ ਸੀ, ਕਿਉਂਕਿ ਫਿਲਸੋਫਿਕਲੀ ਟ੍ਰੈਡੀਸ਼ਨਲੀ ਮਾਉਰੀ ਪਾਰਟੀ ਹਮੇਸ਼ਾ ਲੇਬਰ ਵੱਲੋਂ ਹਮੇਸ਼ਾ,
ਕਿ ਤੁਸੀਂ ਕਹਿ ਰਹੇ ਹੋ ਕਿ ਨੈਸ਼ਨਲ ਔਰ ਗ੍ਰੀਨ ਦਾ ਅਗਰ ਹੁੰਦਾ
ਗੱਠਜੋੜ, ਲਗਭਗ ਉਹੋ ਜੀ ਗੱਲ ਹੋਊਗੀ, ਬੜੀ ਇੱਕ ਅਜੀਬ ਜੀ, ਕਿਉਂਕਿ ਉਹ ਵੀ ਬੜੀ ਅਜੀਬ ਗੱਲ ਹੋਈ ਸੀ।
ਹਾਂ ਕਿਉਂਕਿ ਇਹ ਵੀ ਗ੍ਰੀਨ, ਕਿਉਂਕਿ ਅਸੀਂ ਹੁਣ ਤੱਕ ਇਹ ਕਹਿੰਦੇ ਆ ਰਹੇ ਹਾਂ ਕਿ ਬੇਸ਼ੱਕ ਉਹ ਰੈਡੀਕਲ ਜਾਂ ਰੈਵੋਲਿਊਸ਼ਨਰੀ ਨਹੀਂ ਉਹਨਾਂ ਦੀਆਂ ਪਾਲਿਸੀਜ਼, ਪਰ ਸਭ ਤੋਂ ਜ਼ਿਆਦਾ ਪ੍ਰੋਗਰੈਸਿਵ ਜਾਂ ਥੋੜੀਆਂ ਜਿਹੀਆਂ ਖੱਬੇ ਵੱਲ ਨੂੰ ਲੱਗ ਰਹੀਆਂ ਸਾਨੂੰ ਗ੍ਰੀਨ ਪਾਰਟੀ ਦੀਆਂ, ਤੋ ਹਾਂ ਲੀਡਰਸ਼ਿਪ ਹੈ ਜਿਹੜੀ ਗ੍ਰੀਨ ਪਾਰਟੀ ਦੀ ਇਸ ਵੇਲੇ ਉਹਨਾਂ ਤੇ ਤਾਂ ਸ਼ੁਰੂ ਤੋਂ ਕਦੀ ਕੋਈ ਬਹੁਤ ਜ਼ਿਆਦਾ ਭਰੋਸਾ ਨਹੀਂ ਰਿਹਾ, ਮਟੀਰੀਆ ਟੂਰੇ ਨੂੰ ਵੀ ਇਹਨਾਂ ਨੇ ਕੱਢ ਦਿੱਤਾ ਵਿੱਚੋਂ, ਸੋ ਸ਼ੀ ਹੈਜ਼ ਨੋ ਸੇ, ਸੋ ਕੁਛ ਵੀ ਪੋਸੀਬਲ ਹੈ ਮੈਨੂੰ ਲੱਗਦਾ ਇਸ ਵਕਤ ਹਾਂ ਉਹ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਨੈਸ਼ਨਲ ਔਰ ਲੇਬਰ ਹੀ ਆਪਸ 'ਚ ਹੱਥ ਮਿਲਾ ਲੈਣ ਮੇਰਾ ਖਿਆਲ ਨਹੀਂ ਹੈ ਕਿ ਕਿਤੇ ਕੋਈ ਟੈਕਨੀਕੈਲਿਟੀ ਇਸ ਤਰ੍ਹਾਂ ਦੀ ਹੈ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਨੈਸ਼ਨਲ ਕੈਪੀਟਲਿਸਟ ਇਕੋਨਮੀ ਮਾਰਕੀਟ ਇਕੋਨਮੀ ਤੇ ਚੱਲਦੀ ਹੈ ਲੇਬਰ ਵੀ ਉਸ ਤਰ੍ਹਾਂ ਹੀ ਚੱਲਦੀ ਹੈ ਤੋ ਮੇਰਾ ਖਿਆਲ ਕਿੰਨਾ 46% ਸੀਗਾ ਵੋਟ ਉਹਨਾਂ ਦਾ ਔਰ ਉਹਨਾਂ ਦਾ 36 ਸੋ ਆਲਮੋਸਟ ਸਾਰਾ ਦੇਸ਼ ਕੈਪੀਟਲਿਸਟ ਇਕੋਨਮੀ ਨੂੰ ਵੋਟ ਪਾ ਰਿਹਾ ਤੇ ਫਿਰ ਰਲ ਕੇ ਚਲਾਓ
ਨਾਲੇ ਡੈਮੋਕ੍ਰੇਸੀ ਮੈਜੋਰਿਟੀ ਹੋਊਗੀ ਮੈਜੋਰਿਟੀ ਵਿਲ ਰੂਲ ਜੇ ਇੱਕ ਹੋਰ ਸਵਾਲ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਮੈਂ ਉਹ ਇਹ ਕਿ ਇੱਕ ਗੱਲ ਪੱਕੀ ਹੈ ਕਿ ਆਈਦਰ ਵੇ ਵਿਨਸਨ ਪੀਟਰ ਪਾਵਰਫੁਲ ਹੋਊਗਾ ਚਾਹੇ ਨੈਸ਼ਨਲ ਨਾਲ ਤੇ
ਚਾਹੇ
ਲੇਬਰ ਨਾਲ ਉਹਦੇ ਵਿੱਚ ਸਰੋਤਿਆਂ ਨਾਲ ਸਾਂਝ ਪਾਓ ਕਿ ਖਾਸ ਕਰਕੇ ਜਿਹੜਾ ਸਾਡਾ ਸੰਘਰਸ਼ ਵਿਦਿਆਰਥੀ ਭਾਰਤੀ ਵਿਦਿਆਰਥੀਆਂ ਨੇ ਮਸਲੇ ਦੇ ਵਿੱਚ ਚੱਲਿਆ ਉਹਦੇ ਵਿੱਚ ਵਿਨਸਨ ਪੀਟਰ ਦੇ ਕੀ ਬਿਆਨ ਸੀ ਔਰ ਇਹ ਆਪਣੇ ਉਸ ਮਸਲੇ ਜਿਹੜੇ ਬਿਆਨ ਨੇ ਉਹਨਾਂ ਨੂੰ ਆਪਣੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਪੂਰੇ ਕਰਦਾ ਜਾਂ ਇਹ ਵੀ ਕੈਪਟਨ ਵਾਂਗੂ ਹੀ ਅਮਰਿੰਦਰ ਕੈਪਟਨ ਵਰਗਾ ਹੀ ਹੈ ਕਿ ਕਹਿੰਦਾ ਕੁਛ ਹੋਰ ਤੇ ਕਰੂਗਾ ਕੁਛ ਹੋਰ
ਹਾਂਜੀ ਉਸ ਵਕਤ ਜਦੋਂ ਸਟੂਡੈਂਟਸ ਦਾ ਡਿਪੂਟੇਸ਼ਨ ਦਾ ਸੰਘਰਸ਼ ਪੂਰੇ ਸਿਖਰਾਂ ਤੇ ਸੀ ਤੋ ਵਿਨਸਟਨ ਪੀਟਰਸ ਅਸੀਂ ਵੀ ਬੜੇ ਹੈਰਾਨ ਹੋਏ ਸੀ ਸੁਣ ਕੇ ਕਿ ਇਹਨਾਂ ਦੇ ਕਿ ਹਾਂਜੀ ਉਹਨਾਂ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਲੈਟ ਦਮ ਸਟੇ ਅਫਕੋਰਸ ਲੈਟ ਦਮ ਸਟੇ ਉਹ ਵੀਡੀਓ ਮੈਂ ਕੱਲ ਹੀ ਫਿਰ ਫੇਸਬੁੱਕ ਤੇ ਸ਼ੇਅਰ ਕੀਤੀਆਂ ਦੋ ਨਿਊਜ਼ ਆਰਟੀਕਲਸ ਇਹਨਾਂ ਦੇ ਬਿਆਨ ਨੇ ਔਰ ਵੀਡੀਓ ਇੰਟਰਵਿਊ ਹੈ ਤੋ ਕਹਿੰਦੇ ਨੇ ਕਿ ਨੈਸ਼ਨਲ ਸਰਕਾਰ ਨੇ ਸਰਾਸਰ ਸਿਰਫ ਪ੍ਰੋਫਿਟ ਵਾਸਤੇ ਕੰਮ ਕੀਤਾ ਦੇ ਲੈਟ ਦ ਡੋਜੀ ਏਜੰਟਸ ਐਂਡ ਡੋਜੀ ਕਾਲਜਿਸ ਜਸਟ ਰਨ ਆਊਟ ਆਫ ਕੰਟਰੋਲ ਤੋ ਇਹ ਸਾਰੀ ਗੱਲ ਉਹਨਾਂ ਨੂੰ ਸਟੂਡੈਂਟਸ ਨੂੰ ਰਿਪੋਰਟ ਨਹੀਂ ਕਰਨਾ ਚਾਹੀਦਾ ਇੱਥੇ ਰੱਖਣਾ ਚਾਹੀਦਾ ਔਰ ਸਾਰੀ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵਾਇਲ ਦ ਸਟੂਡੈਂਟਸ ਸਟੇ ਹੇਅਰ ਸੋ ਹੁਣ ਦੇਖਣਾ ਬਣਦਾ ਕਿ ਅਗਰ ਇਹ ਸਰਕਾਰ ਚਾਹੇ ਨੈਸ਼ਨਲ ਨਾਲ ਬਣਾਉਂਦੇ ਨੇ ਜਾਂ ਲੇਬਰ ਐਂਡ ਗ੍ਰੀਨਸ ਨਾਲ ਬਣਾਉਂਦੇ ਨੇ ਤੋ ਮੈਨੂੰ ਲੱਗਦਾ ਕਿ ਅਸੀਂ ਤਾਂ ਜ਼ਰੂਰ ਇਹਨਾਂ ਨੂੰ ਯਾਦ ਕਰਾਵਾਂਗੇ ਕਿ ਤੁਸੀਂ ਇਸ ਤਰ੍ਹਾਂ ਕਿਹਾ ਸੀ ਤੋ ਉਹ ਜਿਹੜੀ ਇਨਵੈਸਟੀਗੇਸ਼ਨ ਕਿ ਇਨਵੈਸਟੀਗੇਟ ਹੋਣਾ ਚਾਹੀਦਾ ਉਹ ਵੀ ਓਮਬਡਸਮੈਨ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲੋਂ ਕਰਵਾ ਲਈ ਹੈ ਇਨਵੈਸਟੀਗੇਸ਼ਨ ਉਹ ਜਨਤਕ ਮੇਰਾ ਖਿਆਲ ਹੈ ਕਿ ਇਲੈਕਸ਼ਨ ਕਰਕੇ ਜਨਤਕ ਨਹੀਂ ਸੀ ਹੋ ਰਹੀ ਸੋ ਆਸ ਕਰਦੇ ਹਾਂ ਕਿ ਜਲਦੀ ਉਹ ਪਬਲਿਕ ਹੋਏਗਾ ਆਊਟਕਮ ਉਹਦਾ ਸੋ ਇਨਵੈਸਟੀਗੇਸ਼ਨ ਹੈਜ਼ ਬੀਨ ਡਨ ਤੋ ਉਹਦੇ ਆਧਾਰ ਤੇ ਕੋਸ਼ਿਸ਼ ਪੂਰੀ ਰਹੇਗੀ ਕਿ ਸਟੂਡੈਂਟਸ ਦੇ ਬਿਹਾਫ ਤੇ ਵਿਨਸਟਨ ਪੀਟਰਸ ਨੂੰ ਅਗਰ ਇਹ ਸਰਕਾਰ ਕਿਉਂਕਿ ਇੱਕ ਆਪਸ਼ਨ ਇਹ ਵੀ ਹੈ ਕਿ ਵਿਨਸਟਨ ਪੀਟਰਸ ਸ਼ਾਇਦ ਕਿਸੇ ਨਾਲ ਵੀ ਨਾ ਜਾਣ ਇਨ ਦੈਟ ਸਿਚੁਏਸ਼ਨ ਦੁਬਾਰਾ ਇਲੈਕਸ਼ਨ ਕਰਨੀ ਪਏਗੀ ਸੋ ਇਸ ਤਰ੍ਹਾਂ ਦੀ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ
ਲੱਗਦਾ ਨਹੀਂ ਜੀ
ਹਾਂ ਸ਼ਾਇਦ ਨਾ ਕਿਉਂਕਿ ਵਿਨਸਟਨ ਪੀਟਰਸ ਲਾਈਕ ਟੂ ਸ਼ਾਈਨ ਹੀ ਲਾਈਕਸ ਟੂ ਸ਼ਾਈਨ ਉਹ ਬਿਲਕੁਲ ਲਾਈਮ ਲਾਈਟ ਚ ਰਹਿਣਾ ਪਸੰਦ ਕਰਦੇ ਨੇ ਤੇ ਇਸ ਵਕਤ ਉਹਨਾਂ ਦੀ ਗੋਲਡਨ ਓਪਰਚੁਨਿਟੀ ਹੈ ਸੋ ਉਹ ਮੌਕਾ ਹੱਥੋਂ ਜਾਣ ਨਹੀਂ ਦੇਣਗੇ ਮੈਨੂੰ ਲੱਗਦਾ ਸਿਰਫ ਦੇਖਣਾ ਇਹ ਬਣਦਾ ਕਿਉਂਕਿ ਕਾਫੀ ਪੋਲੀਟੀਕਲ ਐਨਾਲਿਸਟਸ ਔਰ ਪੋਲੀਟੀਕਲ ਸਾਇੰਟਿਸਟ ਜਿਸ ਤਰ੍ਹਾਂ ਡਿਸਕਸ਼ਨ ਕਰ ਰਹੇ ਨੇ ਕਿ ਵਿਨਸਟਨ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਨੈਸ਼ਨਲ ਨਾਲ ਹੱਥ ਨਾ ਮਿਲਾਏ ਨੈਸ਼ਨਲ ਦੀ ਇਹ ਤਿੰਨ ਟਰਮਸ ਹੋ ਚੁੱਕੀਆਂ ਨੇ ਚੌਥੀ ਟਰਮ ਉਹਨਾਂ ਨੂੰ ਇਹ ਉਹਨਾਂ ਦਾ ਮੰਨਣਾ ਕਿ ਜਿਸ ਤਰ੍ਹਾਂ ਮਾਉਰੀ ਪਾਰਟੀ ਨੂੰ ਖਾ ਲਿਆ ਉਹਨਾਂ ਨੇ ਨੈਸ਼ਨਲ ਨੇ ਔਰ ਐਕਟ ਦੀ ਤਾਂ ਖੈਰ ਇੱਕੋ ਸੀਟ ਹੈ ਯੂਨਾਈਟਿਡ ਫਿਊਚਰ ਵੀ ਨਹੀਂ ਰਹੀ ਡਿਸਅਪੀਅਰਡ ਸੋ ਵਿਨਸਟਨ ਨੂੰ ਵੀ ਕਿਤੇ ਬਿਲਕੁਲ ਨਿਗਲ ਹੀ ਨਾ ਜਾਣ ਸੋ ਇਹ ਗੱਲ ਸੋਚ ਕੇ ਸ਼ਾਇਦ ਵਿਨਸਟਨ ਲੇਬਰ ਔਰ ਗ੍ਰੀਨਸ ਦੇ ਨਾਲ ਗੱਠਜੋੜ ਕਰ ਲੈਣ ਤੋ ਆਈਦਰ ਵੇ ਉਹ ਜਿਹੜਾ ਵਰਕਿੰਗ ਕਲਾਸ ਤੇ ਜਿਹੜਾ ਸ਼ਿਕੰਜਾ ਹੋਰ ਜ਼ਿਆਦਾ ਟਾਈਟ ਹੋ ਰਿਹਾ ਉਹ ਉੱਥੇ ਰਹਿਣਾ ਕਿਸੇ ਨੂੰ ਮੇਰਾ ਖਿਆਲ ਹੈ ਜ਼ਿਆਦਾ ਰਾਹਤ ਨਹੀਂ ਮਿਲਣੀ ਬੇਸ਼ੱਕ ਲੇਬਰ ਔਨ ਦਾ ਸਰਫੇਸ ਲੱਗਦਾ ਕਿ ਹਾਂ ਵਰਕਿੰਗ ਕਲਾਸ ਦੇ ਹੱਕ ਵਿੱਚ ਕੰਮ ਕਰਦੀ ਹੈ ਸ਼ਾਇਦ ਥੋੜਾ ਬਹੁਤਾ ਕੁਛ ਕਰ ਵੀ ਦੇਣ ਲੋਕਾਂ ਨੂੰ ਜਸਟ ਚੁੱਪ ਜਿਹਾ ਰੱਖਣ ਲਈ ਸਹਿਕਦੇ ਸਹਿਕਦੇ ਜੇ ਸਹਿਮੇ ਸਹਿਮੇ ਜੇ ਤੁਰੇ ਰਹਿਣ ਆਪਣੇ ਕੰਮਾਂ ਤੇ
ਚਿੱਟੇ ਚਿੱਟੇ ਨੀਲੇ ਤੇ ਇੱਥੇ ਜੀ ਸਾਡੇ ਲਾਲ ਨੀਲੇ ਆ
ਲਾਲ ਨੀਲੇ ਪੀਲੇ ਕਾਲੇ ਕਈ ਰੰਗ ਨੇ
ਸੋ ਅਨੁਜ ਉਹਦੇ ਵਿੱਚ ਹੋਰ ਆਪਾਂ ਗੱਲਬਾਤ ਕਰਨਾ ਚਾਹੁੰਦੇ ਸੀਗੇ ਕਿ ਜਿਹੜਾ ਆਪਣੇ ਵਿਦਿਆਰਥੀਆਂ ਨੂੰ ਜਿਹੜਾ ਵਾਪਸ ਲਿਆਉਣ ਦਾ ਹਿੰਦੁਸਤਾਨ ਤੋਂ ਜਿਹੜਾ ਸੰਘਰਸ਼ ਹੈ ਜਦੋਂ ਵੀ ਇਹਦੇ ਰਿਜ਼ਲਟ ਆਉਂਦੇ ਨੇ ਕਿਉਂਕਿ ਵਰਬਲੀ ਸਾਡੇ ਨਾਲ ਲੇਬਰ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਹੋਊਗੀ ਵਾਪਸ ਲਿਆਂਦਾ ਜਾਊਗਾ ਕਿ ਉਹਨਾਂ ਨਾਲ ਜਮਾਂ ਧੱਕਾ ਹੋਇਆ ਕੋਈ ਸਪੀਚ ਵੀ ਆਪਣੇ ਕੋਲ ਜ਼ਰੂਰ ਹੋਣਗੀਆਂ ਉਹਨਾਂ ਦੀਆਂ ਕਿਤੇ ਰਿਕਾਰਡਿੰਗ ਹੋਊਗੀ ਪਰ ਇਹਨਾਂ ਚਰਚ ਦੇ ਵਿੱਚ ਜਿਹੜੀ ਹੋਈ ਸੀ ਉਹਦੇ ਵਿੱਚ ਕਿਹਾ ਸੀ ਇਹਨਾਂ ਨੇ ਬਕਾਇਦਾ ਸੋ ਜਿਹੜੀ ਵੀ ਜੇ ਤੇ ਨੈਸ਼ਨਲ ਆਉਂਦੀ ਹੈ ਫਿਰ ਤੇ ਸੰਘਰਸ਼ ਜਾਰੀ ਹੈ ਕਿਉਂਕਿ ਸਾਡੀ ਸਿਰਫ ਜਿਹੜੀ ਅਸੀਂ ਵੇਟ ਕਰ ਰਹੇ ਹਾਂ ਉਹ ਜਿਹੜਾ ਅਸੀਂ ਸੰਘਰਸ਼ ਹਜੇ ਤੱਕ ਗਾਂਹ ਨਹੀਂ ਤੁਰਿਆ ਉਹ ਸਿਰਫ ਇੰਨੀ ਵੇਟ ਹੈ ਕਿ ਜਿਹੜਾ ਹਾਈ ਕੋਰਟ ਦਾ ਜਿਹੜਾ ਅੰਬਰਸਰ ਦਾ ਜਿਹੜਾ ਫੈਸਲਾ ਹੈ ਉਹ ਕੀ ਆਉਂਦਾ ਹੈ ਸੋ ਜੇ ਉਹਦਾ ਫੈਸਲਾ ਸਾਡੇ ਹੱਕ ਦੇ ਵਿੱਚ ਨਹੀਂ ਆਉਂਦਾ ਹੈਗਾ ਭਾਰਤੀ ਵਿਦਿਆਰਥੀ ਜਿਹੜੇ ਡਿਪੋਰਟ ਹੋਏ ਨੇ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਹੈਗਾ ਤੇ ਫਿਰ ਇਹ ਸੰਘਰਸ਼ ਨੈਸ਼ਨਲ ਦੇ ਖਿਲਾਫ਼ ਜਾਰੀ ਰਹੂਗਾ ਤੇ ਜੇ ਵਿਨਸਟਨ ਪੀਟਰ ਆਉਂਦੇ ਨੇ ਇਹਨਾਂ ਦੇ ਖਿਲਾਫ਼ ਕਿ ਆਪਣੇ ਜਿਹੜੇ ਤੁਸੀਂ ਵਾਅਦੇ
ਵਿਨਸਟਨ ਪੀਟਰਸ ਨੇ ਤੇ ਆਉਣਾ ਹੀ ਆਉਣਾ ਹੈ
ਇਹਨਾਂ ਨੇ ਆਉਣਾ
ਦੈਟਸ ਅ ਗਿਵਨ ਚਾਹੇ ਨੈਸ਼ਨਲ ਨਾਲ ਆਉਂਦੇ ਨੇ ਜਾਂ ਲੇਬਰ ਗ੍ਰੀਨਸ ਨਾਲ ਆਉਂਦੇ ਵਿਨਸਟਨ ਪੀਟਰਸ ਵਿਲ ਬੀ ਇਨ ਗਵਰਨਮੈਂਟ ਅਨਲੈਸ ਰੀਇਲੈਕਸ਼ਨ ਵਾਲਾ ਆਪਸ਼ਨ ਲੈਂਦੇ ਨੇ ਹਾਂ ਸੋ ਉਹ ਥੋੜੀ ਜਿਹੀ ਹਾਂ ਉਹ ਸਾਨੂੰ ਇੱਕ ਹੋਰ ਐਵੀਨਿਊ ਮਿਲਦਾ ਕਿ ਵਿਨਸਟਨ ਪੀਟਰਸ ਦੇ ਜਿਹੜੇ ਆ ਹੈਗੇ ਨੇ ਕਮੈਂਟਸ ਔਨ ਰੈਕੋਰਡ ਨਿਊਜ਼ ਪੁਰਾਣੀਆਂ ਨਿਊਜ਼ ਆਰਟੀਕਲਸ 'ਚ ਉਹਦੇ ਆਧਾਰ 'ਤੇ ਇੱਕ ਹੋਰ ਰਸਤਾ ਪਰਸਿਊ ਕਰਨ ਨੂੰ ਮਿਲਦਾ
ਪਰ ਉਹ ਅਨੂ ਜੀ ਵੈਸੇ ਡੈਮੋਕ੍ਰੇਸੀ ਦਾ ਸਿਸਟਮ ਦੁਨੀਆਂ ਦੇ ਵਿੱਚ ਹੀ ਨਿਗਾਰ ਵੱਲੋਂ ਜਾ ਰਿਹਾ ਹੈ ਲੋਕਾਂ ਦੀ ਅੱਜ ਆਪਣੇ ਜਰਮਨੀ ਦੇ ਵਿੱਚ ਵੀ ਬਿਲਕੁਲ ਉਹੋ ਜਿਹੀ ਹਾਲਤ ਹੈ ਜੀ
ਹਾਂਜੀ ਹਾਂਜੀ
ਜਿਹੜੀ ਸਭ ਤੋਂ ਮਾੜੀ ਗੱਲ ਹੈ ਜਰਮਨੀ ਵਿੱਚ ਹੋ ਰਹੀ ਕਿ ਉੱਥੇ ਜਿਹੜੇ ਫਾਰ ਰਾਈਟ ਜਿਹੜੇ ਫਾਸ਼ੀਵਾਦੀ ਕਿਸਮ ਦੀ ਪਾਰਟੀ
13-15%
ਹਾਂਜੀ ਹਾਂਜੀ ਉਹ ਪਾਵਰ ਦੇ ਵਿੱਚ ਆ ਰਹੇ ਔਰ ਉਹਨੂੰ ਜੀ ਕਮਾਲ ਦੀ ਗੱਲ ਇਹ ਹੈ
100 ਸੀਟਾਂ ਨੇ ਪਾਰਲੀਮੈਂਟ ਛੱਡ ਦਿੱਤੀਆਂ ਓਬਵੀਅਸਲੀ ਉਹਨਾਂ ਦੀ ਪਾਰਲੀਮੈਂਟ ਸਾਡੇ ਨਾਲੋਂ ਬਹੁਤ ਵੱਡੀ ਹੈ
ਮੈਜੋਰਟੀ ਹੋ ਗਈ ਹੈ ਜਿਹੜੇ ਹਾਲਾਤ ਨੇ ਉਹ ਇਹ ਜਿਹੜੀਆਂ ਫਾਸ਼ੀਵਾਦੀ ਉਧਰ ਨੂੰ ਜਾ ਰਹੇ ਨੇ ਇਹ ਅਨੂ ਜੀ ਇਹ ਵੈਸੇ ਪਿਛਲੀਆਂ ਇਲੈਕਸ਼ਨ ਦੇ ਵਿੱਚ ਬ੍ਰਿਟੇਨ ਦੇ ਵਿੱਚ ਵੀ ਇਹ ਕੁਛ ਹੋਣਾ ਸੀ ਪਰ ਸ਼ੁਕਰੀਆ ਆਪਣੇ ਜਰਮੀ ਕੋਰਬਿਨ ਦਾ ਜਿਨ੍ਹਾਂ ਨੇ ਜਿਹੜੀਆਂ ਲੇਬਰ ਨੂੰ ਲੈਫਟ ਦੇ ਵਾਂਗ ਜਿਹੜੀ ਲੋਕ ਪੱਖੀ ਜਿਹੜੇ ਮਸਲੇ ਨੇ ਉਹਨਾਂ ਵੱਲੋਂ ਖਿੱਚਿਆ ਤੇ ਉਹਨਾਂ ਦੀ ਜਿਹੜੀ ਫਾਸ਼ੀਵਾਦੀ ਜਿਹੜੀਆਂ ਤਾਕਤਾਂ ਨੇ ਉਹਨਾਂ ਦੀ ਜਿੱਤ ਨਹੀਂ ਹੋਣ ਦਿੱਤੀ ਸੋ ਹੋਪਫੁਲੀ ਇਹ ਸਾਡੇ ਮੁਲਕ 'ਚ ਇਸ ਦੇ ਵਿੱਚ ਵੀ ਕੁਝ ਇਹੋ ਜਿਹਾ ਕੋਈ ਸਮਾਜਵਾਦੀ ਪੱਖ ਵਾਲਾ ਇਹਨਾਂ ਦੇ ਵਿੱਚ ਕੋਈ ਆਵੇ
ਬਿਲਕੁਲ ਇੱਕ ਥੋੜਾ ਜਿਹਾ ਹੋਰ ਪੁਆਇੰਟ ਜਿਹੜਾ ਮੈਂਸ਼ਨ ਕਰਨਾ ਇੱਥੇ ਬਣਦਾ ਕਿ ਬੇਸ਼ੱਕ ਇੱਥੇ MMP ਦਾ ਸਿਸਟਮ ਹੈ ਜਿਹਦੇ ਆਧਾਰ 'ਤੇ ਉਹ ਲਿਸਟ 'ਚੋਂ MPs ਸਿਲੈਕਟ ਹੁੰਦੇ ਨੇ ਕਾਫੀ ਕੰਪਲੀਕੇਟਡ ਜਿਹਾ ਲੱਗਦਾ ਇੱਕ ਛੋਟੇ ਦੇ ਦੇਸ਼ ਵਾਸਤੇ ਮੈਨੂੰ ਬੜਾ ਕੰਪਲੈਕਸ ਲੱਗਦਾ ਉਹ ਸਿਸਟਮ ਪਰ ਮੋਟੇ ਰੂਪ 'ਚ ਅਗਰ ਫਿਰ ਵੀ ਅਸੀਂ ਜਿਹੜੇ ਭਾਰਤੀ ਮੂਲ ਦੇ ਜਿਹੜੇ MPs ਬਣੇ ਨੇ ਉਹਦੇ ਵਿੱਚੋਂ ਸਿਰਫ ਇੱਕ ਪੁਆਇੰਟ ਇੰਨਾ ਕੁ ਮੈਂ ਰੱਖਣਾ ਚਾਹੁੰਦੀ ਹਾਂ ਕਿ ਨੈਸ਼ਨਲ ਤੋਂ ਤਾਂ ਉਹ ਜਿਹੜੇ ਪਹਿਲਾਂ ਦੋ ਸਨ ਉਹੀ ਨੇ ਕਮਲਜੀਤ ਸਿੰਘ ਬਖਸ਼ੀ ਔਰ ਪਰਮਜੀਤ ਪਰਮਾਰ ਔਰ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਲੇਬਰ ਚੋਂ ਉਹ ਲਿਸਟ ਤੇ ਕਾਫੀ ਹਾਈ ਸਨ ਮੈਂ ਦੱਸ ਦਿਆਂ 11 ਨੰਬਰ ਤੇ ਤਕਰੀਬਨ 10,500 ਵੋਟਾਂ ਉਹਨਾਂ ਨੂੰ ਪਈਆਂ ਵੋਟਾਂ 'ਚ ਤਾਂ ਉਹ ਮੈਨੂੰ ਲੱਗਦਾ ਨੰਬਰ 1 ਤੇ ਨਹੀਂ ਆਏ ਆਪਣੇ ਇਲੈਕਟੋਰੇਟ 'ਚ ਪਰ ਉਹ ਲਿਸਟ ਦੇ ਬੇਸਿਸ ਤੇ ਔਰ ਕਿਉਂਕਿ ਪਾਰਟੀ ਵੋਟ ਇੰਨੀ ਜ਼ਿਆਦਾ ਪਈ ਹੈ ਉਹਦੇ ਆਧਾਰ 'ਤੇ ਉਹ ਪਾਰਲੀਮੈਂਟ 'ਚ ਜਾਏਗੀ ਜਿਹੜਾ ਮੈਂ ਪੁਆਇੰਟ ਰੱਖਣਾ ਚਾਹੁੰਦੀ ਹਾਂ ਕਿ ਇੱਕ ਨੈਸ਼ਨਲ ਦੇ ਇਸਟੈਬਲਿਸ਼ਡ MP ਕਮਲਜੀਤ ਬਖਸ਼ੀ ਹੋਰੀ ਪਿਛਲੇ 9 ਸਾਲ ਤੋਂ MP ਨੇ ਉਹਨਾਂ ਨੂੰ ਮੇਰੇ ਖਿਆਲ ਜਸਟ ਅੰਡਰ 3,500 ਜਾਂ ਇੰਨੀ ਕੁ 4,000 ਤੋਂ ਘੱਟ ਉਹਨਾਂ ਨੂੰ ਵੋਟ ਪੈਂਦੀ ਹੈ ਜਿਹੜੇ ਇੰਨੇ ਨੋਨ ਨੇ ਕਮਿਊਨਿਟੀ 'ਚ ਔਰ ਦੂਜੇ ਪਾਸੇ ਹਾਲਾਂਕਿ ਉਹਨਾਂ ਦੀਆਂ ਪੋਲਿਸੀ ਜਾਂ ਉਹਨਾਂ ਦੇ ਰਿਪਲਾਈਜ਼ ਤੋਂ ਮੈਂ ਸੈਟਿਸਫਾਈਡ ਨਹੀਂ ਸੀ ਬਲਜੀਤ ਕੌਰ ਜਿਹੜੇ ਹਨੂਆ ਤੋਂ ਕੈਂਡੀਡੇਟ ਸਨ ਲੇਬਰ ਦੇ ਲਿਸਟ ਤੇ ਵੀ ਬਿਲਕੁਲ ਸੈਕਿੰਡ ਲਾਸਟ ਸਨ ਉਹ 6,000 ਸਮਥਿੰਗ ਵੋਟ ਉਹਨਾਂ ਨੂੰ ਪਈ ਹੈ ਪਹਿਲੀ ਵਾਰੀ ਇਲੈਕਸ਼ਨ 'ਚ ਕੋਈ ਖੜਾ ਹੋਇਆ ਇਟਸ ਅਨਦਰ ਸਟੋਰੀ ਕਿ ਉਹ ਪੋਲਿਸੀਜ਼ ਜਾਂ ਉਹ ਸਾਰੇ ਪੱਖੋਂ ਉਹ ਕੋਈ ਸੈਟਿਸਫੈਕਟਰੀ ਜਵਾਬ ਸਾਨੂੰ ਆ ਸਟੂਡੈਂਟਸ ਵਾਲੇ ਮਸਲੇ ਹੋਰਨਾਂ ਤੇ ਨਹੀਂ ਦੇ ਸਕੇ ਪਰ ਪੁਆਇੰਟ ਇਹ ਹੈ ਕਿ ਇੱਕ ਟੋਟਲੀ ਪਹਿਲੀ ਵਾਰੀ ਕੋਈ ਇਲੈਕਸ਼ਨ 'ਚ ਖੜਾ ਹੁੰਦਾ ਉਹ 6,000 ਤੋਂ ਵੱਧ ਵੋਟ ਲੈ ਜਾਂਦਾ ਜਿਹੜੇ 9 ਸਾਲ ਤੋਂ MP ਨੇ ਉਹਨਾਂ ਨੂੰ 4,000 ਤੋਂ ਵੀ ਥੱਲੇ ਵੋਟ ਪੈਂਦੀ ਹੈ ਹਾਲਾਂਕਿ ਵਧਣੀ ਚਾਹੀਦੀ ਹੈ ਈਅਰ ਬਾਈ ਈਅਰ ਕਿਉਂਕਿ ਜਿੰਨਾ ਤੁਸੀਂ ਜ਼ਿਆਦਾ ਐਕਸਪੀਰੀਅੰਸਡ ਹੋ ਜ਼ਿਆਦਾ ਤੁਹਾਡਾ ਕੋਈ ਨਾ ਕੋਈ ਇਨਫਲੂਐਂਸ ਜਾਂ ਇੰਪ੍ਰੈਸ਼ਨ ਲੋਕਾਂ 'ਚ ਬਣਨਾ ਚਾਹੀਦਾ ਕਿ ਉਹ ਤੁਹਾਨੂੰ ਹੋਰ ਜ਼ਿਆਦਾ ਵੋਟਾਂ ਪਾਉਣ
ਇਹ ਲੜੀ ਨੂੰ ਆਪਾਂ ਗਾਂਹ ਲੈ ਕੇ ਜਾਈਏ ਤੇ ਮੈਂ ਤੇ ਕਹੂੰਗਾ ਕਿ ਜਿਹੜਾ ਉਹ ਨੌਜਵਾਨ ਆ ਜੈਸੀ
ਪਾਵਲਾ ਹਾਂਜੀ ਉਹ ਵੀ ਲੇਬਰ ਤੋਂ ਸੀ
ਅਸੀਂ ਇਸੇ ਹੀ ਰੇਡੀਓ ਦੇ ਵਿੱਚ ਉਹਨੂੰ ਸੁਣਿਆ ਸੀਗਾ
ਹੀ ਇਸ ਓਨਲੀ 22 ਇਅਰਸ ਓਲਡ
22 ਸਾਲ ਦਾ ਨੌਜਵਾਨ ਆ ਔਰ ਬੜਾ ਮੈਨੂੰ ਉਹ ਪੈਸ਼ਨੇਟ ਲੱਗਿਆ ਲੋਕ ਪੱਖੀ ਉਹਦੇ ਵਿੱਚ ਕਿਤੇ ਨਾ ਕਿਤੇ ਅੰਸ਼ ਲੱਗਿਆ ਵੀ ਗਾਂ ਜਾ ਕੇ ਅਸੀਂ ਕੁਛ ਉਤੋਂ ਆਸ ਨੌਜਵਾਨ ਤੋਂ ਰੱਖ ਸਕਦੇ
ਹਾਂ ਪਾਪਾਕੁਰਾ ਤੋਂ ਕੈਂਡੀਡੇਟ ਸੋ ਆਪਣੀ ਕਮਿਊਨਿਟੀ ਨਾਲ ਕਾਫੀ ਕਨੈਕਟਡ ਲੱਗਿਆ ਹੋਣਾ
ਬੜੇ ਕੈਂਡੀਡੇਟ ਨਾਲ ਉਹਦੀ ਲੜਾਈ ਹੋਈ ਹੈ ਮੇਰੇ ਖਿਆਲ ਕਾਫੀ ਹਜ਼ਾਰਾਂ ਦੇ ਵਿੱਚ ਵੋਟ ਲੱਗੇ
ਹਾਂ ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਉਹਨਾਂ ਦੀਆਂ ਵੀ ਠੀਕ ਸੀ ਕਾਫੀ ਸੀ ਵੋਟਸ ਔਰ ਉਹ ਜਦੋਂ ਜਿਹੜੀ ਕਮਿਊਨਿਟੀ ਜਦੋਂ ਮੈਂ ਕਹਿੰਦੀ ਹਾਂ, ਮੈਂ ਇਹਦਾ ਮਤਲਬ ਇਹ ਨਹੀਂ ਕਿ ਭਾਰਤੀ ਜਾਂ ਪੰਜਾਬੀ ਕਮਿਊਨਿਟੀ, ਉਹ ਪਾਪਾਕੁਰਾ ਚ ਜਿੱਥੇ ਰਹਿੰਦਾ ਹੈ ਉਹ ਅਸੀਂ ਇੱਥੋਂ ਪਲੈਨਟ ਤੋਂ ਟਿਊਜ਼ਡੇ ਨੂੰ ਜਿਹੜਾ ਪਰਮਿੰਦਰ ਵੀਰ ਜੀ ਦਾ ਹੁੰਦਾ ਹੈ ਪ੍ਰੋਗਰਾਮ, ਔਰ ਅਮਰੀਕ ਸਿੰਘ ਹੋਰਾਂ ਦਾ, ਉਹਦੇ ਚ ਉਹਨਾਂ ਦੀ ਜਿੰਨੀ ਕੁ ਗੱਲਬਾਤ ਸੁਣੀ ਸੀਗੀ ਉਹਦੇ ਤੋਂ ਲੱਗਿਆ ਕਿ ਉਹ ਕਾਫੀ ਕੁਛ ਕਰਨਾ ਚਾਹੁੰਦਾ ਆਪਣੀ ਕਮਿਊਨਿਟੀ ਚ, ਆਲਰੇਡੀ ਕਰਦਾ ਹੈ ਔਰ ਕਨੈਕਟਡ ਹੈ।
ਈਵਨ ਸਟੂਡੈਂਟ ਦੇ ਮਸਲੇ ਦੇ ਵਿੱਚ ਉਹ ਸਿੱਧਾ ਕਹਿੰਦਾ ਵੀ ਧੱਕਾ ਹੋਇਆ ਉਹਨਾਂ ਨਾਲ, ਬਲੰਟਲੀ ਉਹਨੇ ਕਿਹਾ ਵੀ ਉਹ ਉਹਨਾਂ ਨਾਲ ਉਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਆਲ ਫਾਈਂਡ ਇਟ ਆਊਟ।
ਹਾਂ, ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਉਹ ਹੋਰ ਜ਼ਿਆਦਾ ਪ੍ਰੋਗਰੈਸ ਕਰੇਗਾ ਖੱਬੇ ਵੱਲ ਨੂੰ।
ਜੀ, ਖੱਬੇ ਵੱਲ।
ਠੀਕ, ਤੋ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਰੇਡੀਓ ਇਨ ਕਲੱਬ, ਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਥੀ ਬੂਟਾ ਸਿੰਘ ਬੁਰਜਕਿਲ ਹੋਰਾਂ ਨੂੰ ਤੁਹਾਡੇ ਰੂਬਰੂ ਕਰ ਸਕੀਏ, ਤੋ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਜੀ।
ਸਮੇਂ ਦੀ ਆਵਾਜ਼ ਹੈ ਜਗਰੂਪ ਚਨੀਰ ਦਾ ਗੀਤ, ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ, ਇਹੋ ਹੀ ਭਾਵਨਾ ਦੱਸਦਾ ਹੈ।
ਗੱਲ ਸਮੇਂ ਦੀ ਕਹਿੰਦੇ ਹਾਂ ਦੇ ਕੇ ਹੋ ਕਾਵੇ ਧਰਤੀ ਦੇ ਲੋਕਾਂ ਅਸੀਂ ਗੱਲ ਸਮੇਂ ਦੀ ਕਹਿੰਦੇ ਹਾਂ ਦੇ ਕੇ ਹੋ ਕਾਵੇ ਧਰਤੀ ਦੇ ਲੋਕਾਂ
ਸਾਥੀਓ ਸਵਾਗਤ ਹੈ ਤੁਹਾਡਾ ਫਿਰ ਤੋਂ ਰੇਡੀਓ ਇਨਕਲਾਬ ਦੇ ਵਿੱਚ ਸੋ ਸਾਥੀਓ ਜਿਹੜਾ ਜਿਹੜਾ ਪੰਜਾਬ 'ਚ ਕਿਸਾਨੀ ਸੰਘਰਸ਼ ਹੈ ਜਿੱਦਾਂ ਅਸੀਂ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਪੂਰੇ ਜ਼ੋਰਾਂ ਦੇ ਉੱਪਰ ਔਰ ਉਹਦੇ ਨਾਲ ਜਿਹੜੀ ਪ੍ਰੋਬਲਮ ਸਾਨੂੰ ਇਹ ਆ ਰਹੀ ਹੈ ਕਿ ਜਿੰਨੇ ਵੀ ਆਗੂ ਨੇ ਉਹ ਬਹੁਤ ਜ਼ਿਆਦਾ ਮਸਰੂਫ ਨੇ
ਮੀਟਿੰਗ
ਦੇ ਵਿੱਚ ਚੱਲ ਰਹੀਆਂ ਸਾਥੀ ਬੁਰਜ ਗਿੱਲ ਹੁਣੀ ਵੀ ਮੀਟਿੰਗ ਦੇ ਵਿੱਚ ਮਸਰੂਫ ਨੇ ਪਰ ਕੋਈ ਨਹੀਂ ਆਪਣੇ ਕੋਲ ਸਾਥੀਆਂ ਦੀ ਘਾਟ ਨਹੀਂ ਸਾਥੀ ਆਪਣਾ ਜਿਹੜਾ ਮਰਜ਼ੀ ਹੋਵੇ ਗੱਲਬਾਤ ਕਰਨ ਦਾ ਸਾਡੇ ਜਿਹੜਾ ਰੋਅ ਆ ਉਹ ਬਿਲਕੁਲ ਉਵੇਂ ਦਾ ਹੀ ਹੈ ਸਾਡੇ ਨਾਲ ਸਾਥੀ ਬਲਵਿੰਦਰ ਸਿੰਘ ਜੇਠੂ ਕੇ ਜਿਨ੍ਹਾਂ ਨਾਲ ਅਸੀਂ ਪਹਿਲਾਂ ਵੀ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਉਹ ਹੋ ਗਏ ਨੇ ਅਤੇ ਉਹ ਖਾਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਕਿਹੜੇ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀਗੇ ਅਤੇ ਕਿਸ ਤਰੀਕੇ ਨਾਲ ਉਹਨਾਂ ਨੇ ਨਿਭਾਏ ਨਹੀਂ ਗਏ ਅਤੇ ਕੋਈ ਨਿਭਾਉਣ ਦੇ ਚਾਂਸ ਵੀ ਨਹੀਂ ਲੱਗਦੇ ਹੈਗੇ ਸਾਥੀ ਬਲਵਿੰਦਰ ਸਿੰਘ ਜੇਠੂ ਕੇ ਜਿਹੜੇ ਬੇਕਯੂ ਡਕੌਂਦਾ ਏਕਤਾ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਸਤਿ ਸ੍ਰੀ ਅਕਾਲ
ਵੀਰ ਜੀ
ਸਾਰੇ ਸਰੋਤਿਆਂ ਨੂੰ ਮੇਰੇ ਨਮਸਕਾਰ
ਹਾਂਜੀ ਸਾਥੀ ਜੀ ਉਹੀ ਆਪਾਂ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਇਹ ਅਕਾਲੀਆਂ ਤੋਂ ਬਾਅਦ ਇਹ ਜਿਹੜੀ ਕਾਂਗਰਸ ਦੀ ਸਰਕਾਰ ਆਈ ਹੈ ਜਿਹੜੇ 6 ਮਹੀਨੇ ਦੇ ਵਿੱਚ ਹੀ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਰੰਗ ਦਿਖਾ ਦਿੱਤਾ ਹੈਗਾ ਸੋ ਜਿਹੜੀਆਂ ਖਾਸ ਕਰਕੇ ਕਿਸਾਨਾਂ ਜਿਹੜੀਆਂ ਮੰਗਾਂ ਨੇ ਉਹਦੇ ਬਾਰੇ ਗੱਲਬਾਤ ਔਰ ਕਿਸ ਤਰੀਕੇ ਨਾਲ ਇਹ ਮੁਕਰੇ ਨੇ ਉਹਦੇ ਬਾਰੇ ਜ਼ਰੂਰ ਸਰੋਤਿਆਂ ਨਾਲ ਸਾਂਝ ਪਾਓ
ਭਾਰਤੀ ਜੀ ਇਹ ਜਿਹੜੀ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਹੈ ਉਹ ਹਮੇਸ਼ਾ ਹੀ ਝੂਠ ਦੀਆਂ ਬੁਲੰਦੀਆਂ ਤੇ ਖੜੀ ਆ ਕਿਉਂਕਿ ਜਦੋਂ ਵੀ ਇਹਨਾਂ ਨੇ ਰਾਜ ਸੱਤਾ ਦੇ ਵਿੱਚ ਆਉਣਾ ਹੁੰਦਾ ਹੈ ਉਦੋਂ ਇਹ ਵੱਡੇ ਵੱਡੇ ਵਾਅਦੇ ਕਰਦੇ ਆ ਕਿਉਂਕਿ ਜਦੋਂ 10 ਸਾਲਾਂ ਦੇ ਲੋਕ ਅਕਾਲੀਆਂ ਤੋਂ ਅੱਕੇ ਹੋਏ ਸੀ ਇਹ ਕੈਪਟਨ ਸਾਹਿਬ ਨੂੰ ਪਤਾ ਸੀਗਾ
ਜੀ
ਵੀ ਇਹ 10 ਸਾਲਾਂ ਦਾ ਜਿਹੜਾ ਸੰਤਾਪ ਇਹਨਾਂ ਨੇ ਹੰਢਾਇਆ ਵੀ ਕੋਈ ਨਾ ਕੋਈ ਮੈਂ ਇਹੋ ਜਿਹਾ ਮੁੱਦਾ ਲੈ ਕੇ ਜਾਵਾਂ ਜਿਹੜੇ ਕਿਸਾਨਾਂ ਦੇ ਕਿਸਾਨ ਜਥੇਬੰਦੀਆਂ ਦੇ ਮੁੱਦੇ ਚੱਕੇ ਹੋਏ ਸੀ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਇਹਨੇ ਉਹ ਗੱਲਾਂ ਕਹੀਆਂ ਤੇ ਉਹੀ ਗੱਲਾਂ ਇਹਨੇ ਏਜੰਡੇ ਤੇ ਲਿਆ ਕੇ ਕਿਸਾਨਾਂ ਦੇ ਨਾਲ ਹੱਥਾਂ ਦੇ ਵਿੱਚ ਗੁੱਟ ਕੇ ਫੜ ਕੇ ਹੋਰ ਫੜ ਕੇ ਵੀ ਅਸੀਂ ਆਉਣ ਸਾਰ ਜਿਹੜਾ ਸਾਰਾ ਕਰਜ਼ਾ ਮਤਲਬ ਇਹ ਮਾਫ਼ ਕਰਾਂਗੇ ਅਸੀਂ ਘਰ ਘਰ ਨੌਕਰੀ ਦੇਵਾਂਗੇ ਅਸੀਂ ਆ ਜਿਹੜੇ ਮਤਲਬ ਬਾਰੇ ਨਿਆਰੇ ਕਰ ਦਿਆਂਗੇ ਕਿਸਾਨੀ ਦੇ ਲੇਕਿਨ ਸਾਨੂੰ ਤੁਹਾਨੂੰ ਯਾਦ ਹੋਣਾ ਅਸੀਂ ਉਦੋਂ ਵੀ ਇੱਕ ਆਡੀਓ ਪਾਈ ਸੀ ਟੀਵੀ ਦੇ ਉੱਤੇ ਆਪਣੇ ਮੋਬਾਈਲ ਦੇ ਉੱਤੇ
ਵਟਸਐਪ ਤੇ ਜੀ
ਅਸੀਂ ਜ਼ੋਰ ਨਾਲ ਕਿਹਾ ਸੀ ਲੋਕਾਂ ਨੂੰ ਵੀ ਲੋਕੋ ਇਹਦੀਆਂ ਗੱਲਾਂ ਚ ਨਾ ਆਇਓ ਇਹ ਸਿਰਫ ਮੋਮੋ ਠਾਗਣੇ ਵਾਲੀਆਂ ਗੱਲਾਂ ਕਰ ਰਿਹਾ ਕੈਪਟਨ ਤੇ ਇਹਨਾਂ ਨੇ ਕੁਛ ਨੀ ਦੇਣਾ ਤੁਹਾਨੂੰ ਕਿਉਂਕਿ ਇਹ ਜਿਹੜੇ ਵਾਅਦੇ ਕਰ ਰਿਹਾ ਉਹੀ ਜਿਹੜੀ ਜਿਹੜੇ ਮਤਲਬ ਹਾਲਾਤ ਆ ਲੋਕਾਂ ਦੇ ਸਾਹਮਣੇ ਅੱਜ 6 ਮਹੀਨੇ ਦਾ ਸਮਾਂ ਲੰਘ ਗਿਆ ਕਿਉਂਕਿ ਜੇ ਕਰਜ਼ਾ ਮਾਫ਼ ਕਰਨਾ ਹੁੰਦਾ ਜੇ ਇਹਨਾਂ ਨੇ ਸੱਚੀ ਹੀ ਦਿਲੋਂ ਕਿਸਾਨੀ ਦਾ ਜਾਂ ਮਜ਼ਦੂਰਾਂ ਦਾ ਭਲਾ ਕਰਨਾ ਹੁੰਦਾ ਇਹ ਸੱਚੀ ਕਹਿ ਦਿੰਦੇ ਵੀ ਹਾਂ ਅਨੁਸਾਰ ਵੀ ਕਰਜ਼ਾ ਮਾਫ਼ ਹੈ ਕਿਸੇ ਕੋਈ ਕਮੇਟੀ ਬਣਾਉਣ ਦੀ ਲੋੜ ਨੀ ਸੀ ਤਰ੍ਹਾਂ ਤਰ੍ਹਾਂ ਕਿਸਾਨੀ ਕਰ ਰਹੀ ਹੈ ਲਗਾਤਾਰ ਖੁਦਕਸ਼ੀਆਂ ਦੇ ਰਾਹ ਪਈ ਹੋਈ ਹੈ ਤੇ ਕੋਈ ਡੱਕਾ ਨੀ ਇਹਨਾਂ ਨੇ ਕਰਿਆ ਇਹਨਾਂ ਨੇ ਉਹੀ ਜਿਹੜੀ ਵਾਅਦਾ ਖਿਲਾਫ਼ੀ ਲੋਕਾਂ ਦੇ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ ਉਸੇ ਵਾਅਦਾ ਖਿਲਾਫ਼ੀ ਦੇ ਖਿਲਾਫ਼ ਆ ਜਿਹੜੀਆਂ 7 ਕਿਸਾਨ ਜਥੇਬੰਦੀਆਂ ਨੇ ਸਿਰ ਜੋੜਿਆ ਵੀ ਜਿਹਨੇ ਅੱਜ ਤੋਂ ਕੈਪਟਨ ਤੋਂ ਜਵਾਬ ਲਈਏ ਕਿ ਕਿਉਂ ਨੀ ਇਹ ਜਿਹੜੇ ਮਤਲਬ ਇਹਨੇ ਗੱਲਾਂ ਕਹੀਆਂ ਕਰਜ਼ਾ ਮਾਫ਼ੀ ਦੀ ਵੱਡੀ ਮੰਗ ਹੈਗੀ ਘਰ ਘਰ ਨੌਕਰੀਆਂ ਦੀ ਮੰਗ ਹੈ ਖੁਦਕਸ਼ੀਆਂ ਕਰ ਚੁੱਕੇ ਕਿਸਾਨੀਆਂ ਦੇ ਪਰਿਵਾਰ ਕਿਸਾਨਾਂ ਦੇ ਪਰਿਵਾਰਾਂ ਲਈ ਰੁਜ਼ਗਾਰ ਦੇ ਪ੍ਰਬੰਧ ਹੈ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੀ ਉਹ ਵਿਹਲੀ ਤੁਰੀ ਫਿਰਦੀ ਆ
50 ਲੱਖ
ਨੌਜਵਾਨ ਵਿਹਲੇ ਤੁਰੇ ਫਿਰਦੇ ਹੈਗੇ ਹੱਥ ਦੇ ਵਿੱਚ ਡਿਗਰੀਆਂ ਫੜ ਕੇ
ਬਿਲਕੁਲ
ਵੀ ਉਹਨਾਂ ਲਈ ਰੁਜ਼ਗਾਰ ਦਾ ਜਿਹੜਾ ਪ੍ਰਬੰਧ ਹੈ ਪੱਕਾ ਪ੍ਰਬੰਧ ਕਿਉਂ ਨੀ ਕੀਤਾ ਜਾਂਦਾ ਉਹਨਾਂ ਗੱਲਾਂ ਨੂੰ ਲੈ ਕੇ ਆਹ ਜਿਹੜਾ ਮੋਰਚਾ ਲਾਇਆ
ਜੀ
ਇਹਨਾਂ ਨੇ ਪਟਿਆਲੇ ਆਪਾਂ ਸੱਦਾ ਦਿੱਤਾ ਮੋਤੀ ਮਹਿਲ ਦਾ
ਜੀ
ਕੋਈ ਮੋਤੀ ਮਹਿਲ ਆਪਾਂ ਢਾਉਣ ਨੀ ਸੀ ਜਾਣਾ ਕੋਈ ਹੋਰ ਨੀ ਸੀ ਸਾਡਾ ਇੱਕ ਇਹ ਇਤਿਹਾਸ ਰਿਹਾ ਲੰਬਾ ਕਿਸਾਨਾਂ ਦਾ ਸੰਘਰਸ਼ ਦਾ ਕਿਉਂਕਿ ਕਦੇ ਵੀ ਇਹਨਾਂ ਨੇ ਪ੍ਰਕਾਟ ਦੇ ਵਿੱਚ ਆ ਕੇ ਕੋਈ ਇਹੋ ਜਿਹੀ ਗੱਲ ਨੀ ਕੀਤੀ ਭਾਵੇਂ 18 ਦਿਨ ਬਠਿੰਡੇ ਧਰਨਾ ਚੱਲਿਆ ਲਗਾਤਾਰ ਕੋਈ ਇਹਨਾਂ ਦੇ ਫੁੱਲ ਨੀ ਤੋੜਿਆ ਸੀ ਤੇ ਭਾਵੇਂ ਲਗਾਤਾਰ 7 ਦਿਨ ਇਹਨਾਂ ਜਾਮ ਰੱਖਿਆ ਇਹਨਾਂ ਦਾ ਇੱਕ ਵੀ ਪੱਥਰ ਨੀ ਚੱਕ ਕੇ ਲਿਆਂਦਾ ਉੱਥੋਂ ਪਰ ਕਾਰਨ ਕੀ ਆ ਜਦੋਂ ਸਾਡੇ ਨਾਲ ਵਾਅਦਾ ਖਿਲਾਫ਼ੀ ਹੁੰਦੀ ਆ ਉਦੋਂ ਸਾਨੂੰ ਇਹ ਜਿਹੜਾ ਸੰਘਰਸ਼ ਦਾ ਰਾਹ ਜਿਹੜਾ ਅਖਤਿਆਰ ਕਰਨਾ ਪੈਂਦਾ ਤੇ ਸਰਕਾਰਾਂ ਸਾਡੇ ਤੇ ਹਮਲਾਵਰ ਹੋ ਕੇ ਮਤਲਬ ਹਮਲਾਵਰ ਰੁੱਖ ਅਖਤਿਆਰ ਕਰਦੀਆਂ ਇਹਨਾਂ ਨੇ ਹੁਣ ਵੀ ਕੀਤਾ ਤੇ ਜਿਵੇਂ ਦਫ਼ਾ 44 ਲਾਈ ਦਫ਼ਾ 44 ਲਾ ਕੇ ਸੰਘਰਸ਼ ਨੂੰ ਤਾਰ ਪਿੱਡੋ ਕਰਨ ਦੀ ਕੀਤੀ ਕੋਸ਼ਿਸ਼ ਕੀਤੀ 16 ਤਰੀਕ ਤੋਂ ਲੈ ਕੇ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਇਹਨਾਂ ਨੇ ਦੇਖੋ ਭਾਰਤੀ ਜੀ ਸਾਡਾ ਸਿਰਫ 5 ਦਿਨ ਦਾ ਪ੍ਰੋਗਰਾਮ ਸੀਗਾ ਇਹ ਤੇ ਇਹਨਾਂ ਨੇ ਜਿਹੜੇ ਆ ਜਿਹੜੇ ਜਰਮਾਨੇ ਹਾਕਮ ਹੈ ਇਹ ਕਾਂਗਰਸ ਸਰਕਾਰ ਹੈ ਕੈਪਟਨ ਜਿਹੜਾ ਬਖਲਾਇਆ ਇਹਨੇ ਸਾਡੇ ਸੰਘਰਸ਼ ਨੂੰ 11 ਦਿਨ ਦੇ ਮਤਲਬ ਦਿਨਾਂ ਚ ਪਹੁੰਚਾਤਾ ਕਿਉਂਕਿ 16 ਤਰੀਕ ਤੋਂ ਲੋਕਾਂ ਦੇ ਵਿੱਚ ਇਹ ਗੱਲ ਜਾਣ ਲੱਗ ਗਈ ਵੀ ਦੇਖੋ ਕੈਪਟਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਜਿਹੜਾ ਕਹਿੰਦਾ ਸੀਗਾ ਵੀ ਮੈਂ ਕਿਸਾਨਾਂ ਦਾ ਮਤਲਬ ਹਤੈਸ਼ੀ ਆ ਉਹਦਾ ਕਿਸਾਨ ਵਿਰੋਧੀ ਜਿਹੜਾ ਅਸੀਂ ਕਾਮਯਾਬ ਹੋਏ ਆ ਲੋਕਾਂ ਦੇ ਵਿੱਚ ਨੰਗਾ ਕਰਨ ਦੇ ਵਿੱਚ
ਬਿਲਕੁਲ
ਇਹਨਾਂ ਨੇ ਕੁਛ ਨੀ ਕਰਨਾ ਇਹ ਜਿਹੜਾ ਚੱਲਿਆ ਜਿਹੜਾ ਮੁੜ ਕੇ ਫਿਰ ਤੁਹਾਨੂੰ ਪਤਾ ਵੀ ਆ ਜਿਹੜੇ ਹਾਈ ਕੋਰਟ ਦੇ ਵਿੱਚ
ਫੈਸਲਾ
ਤੁਸੀਂ ਦੇਖੋ ਸਮਾਂ ਦਿੱਤਾ ਜਾਂਦਾ ਹਾਈ ਕੋਰਟ ਦੇ ਵਿੱਚੋਂ ਵੀ ਕੋਈ ਜਿਹੜੀ ਆਪਾਂ ਨੂੰ ਪੇਸ਼ੀ ਵਾਸਤੇ ਸਮਾਂ ਦਿੱਤਾ ਜਾਂਦਾ ਪਰ ਇਹਨਾਂ ਨੇ ਕੀ ਕਰਿਆ ਰਾਤ ਨੂੰ ਮਤਲਬ 11 ਵਜੇ ਰਿੱਟ ਪਵਾਈ
ਪਟਿਆਲੇ
ਦੇ ਸ਼ਹਿਰੀ ਤੋਂ ਤੇ ਤੜਕੇ 10 ਵਜੇ ਇਹਨਾਂ ਨੇ ਕਿਸਾਨ ਆਗੂਆਂ ਨੂੰ ਉੱਥੇ ਕੋਰਟ ਦੇ ਵਿੱਚ ਤਲਬ ਕਰ ਲਿਆ ਪਰ ਅਸੀਂ ਉਹ ਤੋਂ ਵੀ ਨੀ ਮੁਣਕੇ ਹੋਏ ਅਸੀਂ ਉਹ ਵੀ ਮਤਲਬ ਆਪਦੀ ਕੁਰਬਾਨੀ ਕਹੇ ਜੀ ਸਾਨੂੰ ਕਰਨੀ ਪਈ ਉਹ ਅਸੀਂ ਕੋਰਟ ਦੇ ਵਿੱਚ ਜਾ ਕੇ ਪੇਸ਼ ਹੋਏ ਸਾਡੇ ਵਕੀਲ ਪੇਸ਼ ਹੋਏ ਔਰ ਇਹਨਾਂ ਦੇ ਮੂੰਹ ਤੇ ਫਿਰ ਚਪੇੜ ਵੱਜੀ ਆ ਜਿਹੜਾ ਸੰਘਰਸ਼ ਸੀ ਉਹ ਜਿੱਤਿਆ ਜਿਹੜਾ ਅੱਜ ਫੈਸਲਾ ਆਇਆ ਉਹ ਵੀ ਤੁਹਾਡੇ ਸਾਹਮਣੇ ਆ
ਬਿਲਕੁਲ ਬਿਲਕੁਲ ਸਾਥੀ ਜੀ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਇਹ ਜਿਸ ਤਰੀਕੇ ਨਾਲ ਇਹ ਸਮਝਦੇ ਨੇ ਕਿ ਜਿਹੜੀ ਸਰਕਾਰੀ ਮਸ਼ੀਨਰੀ ਹੈ ਜਿਹੜਾ ਵਕੀਲ ਆ ਜਿਹੜਾ ਜਿੰਨਾ ਵੀ ਨਿਆਂ ਦਾ ਸਿਸਟਮ ਹੈ ਉਹ ਸਿਰਫ ਧਨਾਡਾ ਦੇ ਹੱਕ ਦੇ ਵਿੱਚ ਹੈ ਅਸੀਂ ਸਲਾਮ ਕਰਦੇ ਹਾਂ ਉਹਨਾਂ ਵਕੀਲਾਂ ਨੂੰ ਉਹਨਾਂ ਜੱਜਸ ਨੂੰ ਜਿਨ੍ਹਾਂ ਨੇ ਤੁਹਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ
ਹਾਂਜੀ ਹਾਂਜੀ
ਹਾਂਜੀ ਤੋਂ ਸਾਥੀ ਜੀ ਜਦੋਂ ਇਹ ਮੁਜ਼ਾਹਰੇ ਦੇ ਵਿੱਚ ਤੁਸੀਂ ਪਹੁੰਚੇ ਹੋ ਕਿਹੋ ਜਿਹਾ ਮਾਹੌਲ ਜਿਹੜਾ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਖੇਤ ਮਜ਼ਦੂਰਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਤੁਹਾਨੂੰ ਵੇਖਣ ਨੂੰ ਮਿਲਿਆ
ਅਸੀਂ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਸਾਨੂੰ ਪਟਿਆਲੇ ਤੋਂ ਬਾਹਰ ਜਿਹੜੀ ਜਗ੍ਹਾ ਦੇ ਦਿੱਤੀ ਗਈ ਹੈਗੀ ਜਦੋਂ ਅਸੀਂ ਉੱਥੇ ਗਏ ਹਾਂ
ਜੀ
ਮਤਲਬ ਬਹੁਤ ਜ਼ਿਆਦਾ ਕੋਈ ਇਹੋ ਜਿਹੀ ਗੱਲ ਨਹੀਂ ਸੀਗੀ ਕੋਈ ਕਿਸਾਨਾਂ ਦੇ ਵਿੱਚ ਭੈ ਨਹੀਂ ਸੀ ਕਿਉਂਕਿ ਕਿਸਾਨਾਂ ਦੀ ਜ਼ਿੰਦਗੀ ਦੇ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਇਸ ਮੋਰਚੇ ਦੀਆਂ ਮੰਗਾਂ ਨੇ ਜਿਹੜੀਆਂ ਉਹ ਬਹੁਤ ਨੇੜਿਓਂ ਜੁੜੀਆਂ ਹੋਈਆਂ ਨੇ ਇਸ ਕਰਕੇ ਕਿਸਾਨਾਂ ਦੇ ਮਜ਼ਦੂਰਾਂ ਦੇ ਵਿੱਚ ਜਿੰਨੇ ਵੀ ਉੱਥੇ ਅਸੀਂ ਪਹੁੰਚੇ ਜਦੋਂ ਉੱਥੇ ਜਿਹੜਾ ਦੇਖਿਆ ਮਤਲਬ ਲੋਕਾਂ ਦੇ ਹੌਸਲੇ
ਜੀ
ਕਿਉਂਕਿ ਇੰਨੇ ਹੌਸਲੇ ਬੁਲੰਦ ਸੀ ਲੋਕ ਲੰਗਰ ਲੈ ਕੇ ਆਪੋ ਆਪਣਾ ਸਾਰਾ ਸਾਜੋ ਸਮਾਨ ਲੈ ਕੇ ਜਿਹੜਾ 5 ਦਿਨਾਂ ਦਾ ਪੂਰਾ ਪ੍ਰੋਗਰਾਮ ਲੈ ਕੇ ਉਸ ਮੋਰਚੇ ਦੇ ਵਿੱਚ ਪਹੁੰਚੇ ਆ ਬੇਸ਼ੱਕ ਸਾਡੇ ਉਹਦੇ ਰਾਤ ਨੂੰ ਜਦੋਂ ਕਿਉਂਕਿ ਇੱਥੇ ਕੋਈ ਸ਼ੈੱਡ ਨੀ ਦਾਣਾ ਮੰਡੀ ਦੇ ਵਿੱਚ
ਜੀ ਜੀ
ਟੈਂਟ ਲਾਏ ਹੋਏ ਸੀ ਆਪਣੇ ਪ੍ਰੋਵਾਈਜ਼ ਬੰਦੋਬਸਤ ਕੀਤੇ ਸੀਗੇ ਬਾਰਿਸ਼ ਹੋਈ ਤੇ ਚਖੇੜਾ ਆਇਆ ਕਹਿੰਦੀ ਉਸ ਦੇ ਨਾਲ ਸਾਡੇ ਇੱਕ ਕਿਸਾਨ ਮੁਖਤਿਆਰ ਸਿੰਘ ਦੀ ਹਾਲਤ ਹੈ ਜਿਹੜੀ ਖਰਾਬ ਹੋਈ ਰਾਤ ਨੂੰ ਸੋਚੀ ਪਿਆ ਉਹ ਕਰਜ਼ੇ ਦੀਆਂ ਗੱਲਾਂ ਨੂੰ ਲੈ ਕੇ ਹੋਰ ਨੂੰ ਲੈ ਕੇ ਜਦੋਂ ਸੋਚਿਆ ਉਹਨੇ ਮਾਨਸਾ ਤੋਂ ਉਹਨਾਂ ਨੂੰ ਅਟੈਕ ਆਇਆ ਤੇ ਉਹਨਾਂ ਨੂੰ ਲੈ ਕੇ ਗਏ ਬੇਸ਼ੱਕ ਉੱਥੇ ਵੀ ਸਾਡੇ ਨਾਲ ਭਾਰਤੀ ਜੀ ਇੱਥੋਂ ਦੇ ਜਿਹੜੇ ਇਹ ਸਾਡੇ ਰਾਜਕਰਤਾ ਲੋਕ ਆ ਜਿਹੜੀ ਸਰਕਾਰੀ ਮਸ਼ੀਨਰੀ ਆ ਸਾਡੇ ਨਾਲ ਉਹਨੇ ਵੀ ਧੋਖਾ ਕੀਤਾ ਕਿਉਂਕਿ ਜਦੋਂ ਡਿਕਲੇਅਰ ਹੋ ਗਿਆ ਸਾਡੇ ਕੋਲ ਮੈਸੇਜ ਆ ਗਿਆ ਵੀ ਉਹ ਸਾਥੀ ਜਿਹੜਾ ਮੁਖਤਿਆਰ ਸਿੰਘ ਮਾਨਸਾ ਵੀ ਉਹਦੀ ਮੌਤ ਹੋ ਗਈ ਅਸੀਂ ਉਹਨੂੰ ਇੱਥੇ ਪੰਡਾਲ ਦੇ ਵਿੱਚ ਸ਼ਰਧਾਂਜਲੀ ਦਿੱਤੀ ਦੋ ਮਿੰਟ ਦਾ ਮੌਨ ਧਾਰ ਕੇ ਉਹਦੇ ਮਤਲਬ ਉਹਨੂੰ ਲਾਲ ਸਲਾਮ ਕਿਹਾ ਅਸੀਂ ਪਰ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਤੇ ਇੱਥੋਂ ਪਟਿਆਲੇ ਦਾ ਡੀਸੀ ਹੈ ਇਹ ਇੰਨਾ ਘਬਰਾਇਆ ਹੋਇਆ ਸੀ ਵੀ ਇਹ ਕਿਤੇ ਜੇ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕਿਸਾਨ ਦੀ ਜਿਹੜੀ ਡੈਡ ਬਾਡੀ ਹੈ ਉਹ ਸੜਕ ਤੇ ਰੱਖ ਕੇ ਜਾਂ ਕਦੇ ਨਾਲ ਲੈ ਕੇ ਕਿਤੇ ਪਿੰਡ ਪਟਿਆਲੇ ਵੱਲ ਨੂੰ ਪੂਜਣਾ ਕਰ ਲੈਣ ਉਹਨੇ ਫੇਰ ਜਣੇ ਦੀ ਇਹ ਅਫਵਾਹ ਉਠਾਈ ਵੀ ਜਿਹੜਾ ਮੋਹੋ ਸੁੱਡਾ ਮੁਖਤਿਆਰ ਸਿੰਘ ਹੈ ਜਿਹੜਾ ਜਿਹੜਾ ਮਰ ਚੁੱਕਿਆ ਸੀਗਾ ਜੀ ਉਦੋਂ ਸ਼ਹੀਦ ਹੋ ਚੁੱਕਿਆ ਸੀਗਾ ਉਹ ਕਹਿੰਦੇ ਵੀ ਜਿਉਂਦਾ ਹੋ ਗਿਆ
ਅੱਛਾ ਜੀ
ਅਸੀਂ ਵੀ ਹਾਂਜੀ ਕਹਿੰਦੇ ਜਿਉਂਦਾ ਹੋ ਗਿਆ ਦੁਬਾਰੇ ਕੋਈ ਕਹਿੰਦੇ ਵੀ ਠੀਕ ਹੈ ਉਹ ਠੀਕ ਠਾਕ ਹੈ ਮੈਂ ਸਾਥੀ ਬੂਟਾ ਸਿੰਘ ਬੁਰਜਗਿੱਲ ਸਾਡਾ ਜ਼ਿਲ੍ਹਾ ਪ੍ਰਧਾਨ ਬਲਦੇ ਅਸੀਂ ਪੂਰੇ ਮਤਲਬ ਪੂਰੀ ਗੰਭੀਰਤਾ ਦੇ ਨਾਲ ਸਾਡੇ ਮਨਾਂ ਦੇ ਵਿੱਚ ਅਚੰਭਾ ਆਇਆ ਵੀ ਇਹ ਕੀ ਕਾਰਨ ਹੋ ਗਿਆ ਵੀ ਇੱਕ ਪਾਸੇ ਆਪਾਂ ਲਾਲ ਸਲਾਮ ਕਹਿਤਾ ਚਲੋ ਅਸੀਂ ਇੱਕ ਪਾਸੇ ਕੁਦਰਤ ਦੀ ਇਹਨੂੰ ਮਤਲਬ ਦੇਣ ਵੀ ਸਮਝਿਆ ਵੀ ਚਲੋ ਸਾਥੀ ਸਾਡਾ ਨਹੀਂ ਗਿਆ ਤੇ ਚਲੋ ਸਾਡੇ ਤੇ ਵਾਪਸ ਆ ਗਿਆ ਤੇ ਇਹਨਾਂ ਨੇ ਕਹਿਤਾ ਵੀ ਵਾਪਸ ਆ ਰਿਹਾ ਲੇਕਿਨ ਇਹਨਾਂ ਨੇ ਚਾਲਕੀ ਖੇਡੀ ਜਿਹੜੇ ਇੱਕ ਸਰਕਾਰੀ ਸੀਨੀਅਰ ਡਾਕਟਰ ਨੂੰ ਉੱਥੇ ਭੇਜ ਕੇ ਹਸਪਤਾਲ ਦੇ ਵਿੱਚ ਉਹਨੂੰ ਵੈਂਟੀਲੇਟਰ ਤੇ ਲਾਇਆ ਪੀਜੀਆਈ ਦੇ ਵਿੱਚ ਵੈਂਟੀਲੇਟਰ ਤੇ ਲਾ ਕੇ ਉੱਥੋਂ ਸਾਡੇ ਵਿੱਚ ਇਹ ਕਿਹਾ ਵੀ ਜਿਉਂਦਾ ਹੋ ਗਿਆ ਹਾਲਾਂਕਿ ਸਮਾਂ ਟਪਾ ਕੇ ਹੱਥੋਂ ਚੋਰੀ ਨੂੰ ਦੂਜੇ ਦਿਨ ਉਹਨੂੰ ਚੱਕ ਕੇ ਮਾਨਸਾ ਵੱਲ ਨੂੰ ਲੈ ਗਏ ਆਦਰੋ ਕੀਤਾ ਕਿਉਂਕਿ ਸ਼ਹੀਦ ਹੋਏ ਸਾਥੀ ਨਾਲ ਸਾਡੇ ਨਾਲ ਇਹੋ ਜਿਹਾ ਕੁਛ ਕਰ ਰਿਹਾ ਇੱਥੋਂ ਦਾ ਪ੍ਰਸ਼ਾਸਨ
ਇਹ ਸਾਥੀ ਜੀ ਤੁਸੀਂ ਬਿਲਕੁਲ ਇਹ ਬਿਲਕੁਲ ਬੜੀ ਇਹ ਖਤਰਨਾਕ ਕਿਸ ਤਰੀਕੇ ਨਾਲ ਪ੍ਰਸ਼ਾਸਨ ਕਰ ਰਿਹਾ ਸਾਰੇ ਮਸਲੇ ਨੂੰ ਫੇਲ ਕਰਨ ਵਾਸਤੇ ਹਾਂਜੀ ਹਾਂਜੀ ਸੋ ਸਾਥੀ ਜੀ ਗਾਹਾਂ ਜਿਹੜਾ ਅੱਜ ਚੌਥੇ ਦਿਨ ਚ
ਚੌਥੇ ਦਿਨ ਚ
ਹਾਂਜੀ ਸੋ ਅਗਲਾ ਇੱਕ ਮੇਰੇ ਹਾਲ ਦਿਨ ਹੋਰ ਰਹਿ ਗਿਆ ਸੋ ਜਿਹੜੀਆਂ ਮੀਟਿੰਗ ਸਾਥੀਆਂ ਦੇ ਵਿੱਚ ਚੱਲ ਰਹੀਆਂ ਨੇ ਸੋ ਗਾਹਾਂ ਦਾ ਕੋਈ ਕੀ ਪਲਾਨ ਆ ਉਹਦੇ ਬਾਰੇ ਕੁਛ ਹਜੇ ਤੱਕ ਪਤਾ ਲੱਗਿਆ ਜਾਂ ਨਹੀਂ
ਅੱਛਾ ਇਹਦੇ ਵਿੱਚ ਭਾਰਤੀ ਜੀ ਇਹ ਆ ਜਿਵੇਂ ਹੁਣ ਕੱਲ ਸਾਡੀ ਜਥੇਬੰਦੀ ਨੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਦੇ ਵਿੱਚ ਮੀਟਿੰਗ ਕਰੀ ਆ ਅਸੀਂ
ਜੀ
ਉਹਦੇ ਵਿੱਚ ਅਸੀਂ ਇਹ ਵਿਚਾਰਿਆ ਸੀਗਾ ਕਿਉਂਕਿ ਇਹ ਸੱਤ ਕਿਸਾਨ ਜਥੇਬੰਦੀਆਂ ਦਾ ਮਸਲਾ ਕਿਉਂਕਿ ਇਸ ਤੋਂ ਅੱਗੇ ਮਤਲਬ ਕੀ ਕਰਨਾ ਚਾਹੀਦਾ ਅੱਡੋ ਅੱਡ ਮਸਲਾ ਵੱਜਦਾ ਕਿਉਂਕਿ ਇਸ ਤੋਂ ਅੱਗੇ ਜੇ ਆਊਗਾ ਸੰਘਰਸ਼ ਦੇ ਤਕੜੇ ਮਤਲਬ ਕਾਲੜੇ ਜਿਵੇਂ ਕਹਿੰਦਾ ਤਿੱਖੇ ਸੰਘਰਸ਼ ਦਾ ਐਲਾਨ ਹੈ ਜਿਹੜਾ ਉਹ ਹੋਣਾ
ਬਿਲਕੁਲ
ਉਹ ਵੀ ਮਤਲਬ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਇੱਕ ਇਮਤਿਹਾਨ ਹੋਣਾ ਉਦੋਂ ਜਿਵੇਂ ਇਸ ਸੰਘਰਸ਼ ਦੇ ਵਿੱਚ ਅਸੀਂ ਪਾਸ ਹੋ ਕੇ ਨਿਕਲੇ ਹਾਂ
ਜੀ
ਉਵੇਂ ਜਿਵੇਂ ਅਸੀਂ ਜਿਹੜਾ ਅਗਲਾ ਐਲਾਨ ਸੋਚ ਸਮਝ ਕੇ ਸਾਡੇ ਸੂਬਾ ਲੀਡਰਸ਼ਿਪਾਂ ਨੇ ਜਥੇਬੰਦੀਆਂ ਦੀਆਂ ਮਤਲਬ ਸੋਚ ਸਮਝ ਕੇ ਇਹਨਾਂ ਨੇ ਉਹ ਐਲਾਨ ਕਰਨਾ ਉਹਦੇ ਵਾਸਤੇ ਭਾਰਤੀ ਸਾਨੂੰ ਸਮੇਂ ਦੀ ਚੋਣ ਵੀ ਕਰਨੀ ਪੈਣੀ ਹੈ ਕਿਉਂਕਿ ਜਿਹੜਾ ਅਗਲਾ ਸਮਾਂ ਚੁਣਨਾ ਉਹ ਸਮਾਂ ਕਿਸਾਨੀ ਵਾਸਤੇ ਤੇ ਕਿਸਾਨਾਂ ਦੇ ਮਜ਼ਦੂਰਾਂ ਵਾਸਤੇ ਵਿਹਲਾ ਹੋਵੇ ਥੋੜਾ ਜਿਹਾ ਤੇ ਜਿਹੜਾ ਇਹਨਾਂ ਦੇ ਧੌਣ ਤੇ ਗੋਡਾ ਧਰ ਕੇ ਉਹ ਮੰਗਾਂ ਮਨਵਾਉਣ ਦਾ ਮਤਲਬ ਸਾਡੇ ਕੋਲੇ ਵਕਤ ਹੋਵੇ ਕਿਉਂਕਿ ਸਾਡੇ ਕੋਲੇ ਖੇਤੀ ਦੇ ਰੁਝੇਵੇਂ ਨਾ ਹੋਣ
ਬਿਲਕੁਲ
ਅਸੀਂ ਉਹ ਸਮੇਂ ਦੀ ਚੋਣ ਕਰਕੇ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਭਾਰਤੀ ਜੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੱਲ ਨੂੰ ਹੋਊਗਾ ਉੱਥੇ
ਬਹੁਤ ਵਧੀਆ
ਉਹ ਇਹਨਾਂ ਨੇ ਬਣਾ ਲਿਆ ਕੀ ਕਰਨਾ ਹਾਂਜੀ
ਹਾਂਜੀ ਹਾਂਜੀ ਮੇਰੇ ਖਿਆਲ ਸਾਥੀ ਜੀ ਆਪਣੀ ਗੱਲ ਲਗਭਗ ਹੋ ਹੀ ਗਈ ਸਾਰੀ ਜੇ ਤੁਸੀਂ ਹੋਰ ਕੁਛ ਸਰੋਤਿਆਂ ਨੂੰ ਕਹਿਣਾ ਚਾਹੁੰਦੇ ਹੋ ਬਾਕੀ ਕੁੱਕਰੀ ਕਲਾ ਨਾਲ ਸਾਥੀ ਕੁੱਕਰੀ ਕਲਾ ਨਾਲ ਹੋਰ ਵੀ ਸਾਥੀ ਤੁਹਾਨੂੰ ਦੱਸ ਦਈਏ ਕੱਲ੍ਹ ਅਸੀਂ ਜਦੋਂ ਬਾਕੀ ਕਿਸਾਨ ਯੂਨੀਅਨ ਦੇ ਸਾਥੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਜਿਹੜੇ ਆਪਣੇ ਹਰਜਿੰਦਰ ਸਿੰਘ ਨੇ ਆਜ਼ਾਦ ਕਿਸਾਨ ਯੂਨੀਅਨ ਤੋਂ ਉਹ ਜੇਲ੍ਹ ਦੇ ਵਿੱਚ ਨੇ ਇਸ ਟਾਈਮ
ਹਾਂਜੀ
ਤੇ ਅਸੀਂ ਉਹਨਾਂ ਦੇ ਜਿਹੜੇ ਉਹਨਾਂ ਜਿਹੜੇ ਪਤਨੀ ਨੇ ਸਰਬਜੀਤ ਕੌਰ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਸਾਥੀ ਸੰਘਰਸ਼ ਦੇ ਵਿੱਚ ਜੂਝਦੇ ਆ ਤੇ ਉਹ ਘਰ ਦੇ ਵਿੱਚ ਜਿਹੜੇ ਉਹਨਾਂ ਦੇ ਪਤਨੀ ਨੇ ਬੱਚੇ ਨੇ ਉਹ ਵੀ ਉਹਨਾਂ ਨਾਲੋਂ ਦੁੱਗਣਾ ਜਿਹੜਾ ਸੰਘਰਸ਼ ਘਰ ਚਲਾਉਣ ਵਾਸਤੇ ਕਰਨਾ ਪੈਂਦਾ ਸੋ ਅੱਜ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਔਰ ਬਹੁਤ ਸਾਨੂੰ ਚੰਗਾ ਲੱਗਿਆ ਕਿ ਜਿਵੇਂ ਸੰਘਰਸ਼ ਇਕੱਲਾ ਜਿਹੜੇ ਬੰਦੇ ਨੇ ਔਰਤਾਂ ਬੱਚੇ ਸਾਰੇ ਦੇ ਸਾਰੇ ਇਸ ਮਸਲੇ ਦੇ ਵਿੱਚ ਸ਼ਾਮਿਲ ਹੁੰਦੇ ਆ ਜੀ ਹਾਂਜੀ ਚਲੋ ਠੀਕ ਆ ਸਾਥੀ ਜੀ ਆਪਾਂ ਫਿਰ ਸੋਰੀ ਤੁਸੀਂ ਕੁਛ ਚੱਕਣਾ ਚਾਹੋਗੇ ਜਾਂ
ਦੋਸਤੋ ਇਹ ਸਨ ਸਾਥੀ ਬਲਵਿੰਦਰ ਸਿੰਘ ਜੇਠੂ ਕੇ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਨੇ ਹਾਂਜੀ ਸ਼ਾਮਲ ਹੋਣਗੇ ਸੋ ਅਗਲੀ ਜਿਸ ਤਰ੍ਹਾਂ ਕਿ ਇਹਨਾਂ ਨੇ ਸਾਥੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਗਲਾ ਜਿਹੜਾ ਸੰਘਰਸ਼ ਹੈ ਕੀ ਕਰਨਾ ਉਹ ਕੱਲ ਐਲਾਨ ਕਰਨਗੇ ਸੋ ਓਬਵੀਅਸਲੀ ਉਹਦੀ ਕੋਈ ਸਟ੍ਰੈਟਜੀ ਕੋਈ ਪਲਾਨ ਤਿਆਰ ਕਰਨ ਵਾਸਤੇ ਇਸ ਵਕਤ ਮੀਟਿੰਗ ਚੱਲ ਰਹੀ ਹੈ
ਵੇਖੋ ਉਹਨੂੰ ਜੀ ਕਿੰਨਾ ਬੈਲੈਂਸ ਰੱਖਣਾ ਪੈਂਦਾ ਹੈ ਇੱਕ ਪਾਸੇ ਸੰਘਰਸ਼ ਵੀ ਸ਼ੁਰੂ ਕਰਨਾ ਹੈ ਦੂਸਰੇ ਪਾਸੇ ਕਦੋਂ ਝੋਨਾ ਲਾਉਣਾ ਹੈ ਕਦੋਂ ਕਣਕ ਕਦੋਂ ਵਾਢੀ ਹਨਾ ਕਦੋਂ ਵਿੱਚ ਕੁਦਰਤੀ ਆਫ਼ਤ ਆ ਜਾਣੀ ਹੈ ਸੋ ਔਰ ਜਦੋਂ ਕਿਸਾਨ ਬਿਜ਼ੀ ਹੈ ਉਦੋਂ ਹੀ ਮਜ਼ਦੂਰ ਜਿਹੜਾ ਖੇਤ ਮਜ਼ਦੂਰ ਬਿਜ਼ੀ ਹੈ ਸੋ ਆਪਸ ਦੇ ਵਿੱਚ ਉਹ ਵੀ ਰਿਸ਼ਤਾ ਹੈ ਸੋ ਬਹੁਤ ਇਹ ਸੰਘਰਸ਼ ਦੇ ਬਾਅਦ ਹੀ ਇਹ ਫੈਸਲੇ ਜਿਹੜੇ ਉਹ ਲਏ ਜਾਂਦੇ ਆ ਜੀ
ਬਿਲਕੁਲ ਜੀ ਬਿਲਕੁਲ ਇਸੇ ਸੰਘਰਸ਼ ਦੀ ਗੱਲਬਾਤ ਕਰਦੀ ਕਿਸਾਨਾਂ ਦਾ ਔਰ ਮਜ਼ਦੂਰਾਂ ਦਾ ਸਾਥੀ ਜੈਮਲ ਸਿੰਘ ਪੱਡਾ ਹੋਰਾਂ ਦੀ ਕਵਿਤਾ ਇੱਕ ਬਲਕਿ ਗੀਤ ਨੂੰ ਥੋੜੀ ਕਵਿਤਾ ਸੱਜਣਾ ਵੇ ਇਹਦਾ ਸਿਰਲੇਖ ਹੈ ਤੋ ਕਹਿੰਦੇ ਨੇ ਅਜੇ ਤਾਂ ਮਨੁੱਖਤਾ ਦੇ ਸੀਨਿਆਂ ਨੂੰ ਵਿੰਨ ਦੇ ਵੇ ਜ਼ੁਲਮਾਂ ਦੇ ਤਿੱਖੜੇ ਨੇ ਤੀਰ ਅਜੇ ਤਾਂ ਮਨੁੱਖਤਾ ਦੇ ਸੀਨਿਆਂ ਨੂੰ ਵਿੰਨ ਦੇ ਵੇ ਜ਼ੁਲਮਾਂ ਦੇ ਤਿੱਖੜੇ ਨੇ ਤੀਰ ਸਾਡਿਆਂ ਤਾਂ ਬੋਲਾਂ ਉੱਤੇ ਪਹਿਰਾਵੇ ਮੁਕੱਦਮਾ ਦਾ ਹੱਥ ਪੈਰ ਜਕੜੇ ਜ਼ੰਜੀਰ ਸਾਡੇ ਪਿੰਡ ਭਾਦਰੋਂ ਦੇ ਲੱਗਦੇ ਕੜਾਕਿਆਂ ਨੂੰ ਕਾਮਿਆਂ ਦਾ ਤਨ ਜਾਵੇ ਲੂਸ ਹੋ ਸਾਡੇ ਪਿੰਡ ਭਾਦਰੋਂ ਦੇ ਲੱਗਦੇ ਕੜਾਕਿਆਂ ਨੂੰ ਕਾਮਿਆਂ ਦਾ ਤਨ ਜਾਵੇ ਲੂਸ ਹੋ ਨਰਮੇ ਦੇ ਖੇਤਾਂ ਵਿੱਚ ਚੋਗੀਆਂ ਦਾ ਰੰਗ ਸੂਹਾ ਹਾੜ ਦੀਆਂ ਧੁੱਪਾਂ ਜਾਣ ਚੂਸ ਹੋ ਆਂਦਰਾਂ ਦੀ ਭੁੱਖ ਨੂੰ ਮਿਟਾਉਣ ਲਈ ਵਿਕਦੇ ਨੇ ਅੱਲੜਾਂ ਦੇ ਜਿੱਥੇ ਵੇ ਸਰੀਰ ਸਾਡਿਆਂ ਤਾਂ ਬੋਲਾਂ ਉੱਤੇ ਪਹਿਰਾ ਵੇ ਮੁਕੱਦਮਾ ਦਾ ਹੱਥ ਪੈਰ ਜਕੜੇ ਜ਼ੰਜੀਰ ਬਾਪ ਤੋਂ ਵਿਰਾਸਤ ਚ ਮਿਲ ਜਾਂਦਾ ਮਣਾ ਮੂਹੀ ਜਿਨ੍ਹਾਂ ਨੂੰ ਇਹ ਕਰਜ਼ੇ ਦਾ ਭਾਰ ਬਾਪ ਤੋਂ ਵਿਰਾਸਤ ਚ ਮਿਲ ਜਾਂਦਾ ਮਣਾ ਮੂਹੀ ਜਿਨ੍ਹਾਂ ਨੂੰ ਇਹ ਕਰਜ਼ੇ ਦਾ ਭਾਰ ਸਰੋਂ ਦੇ ਸੋਲ ਤੇ ਮਲੂਕ ਜਿਹੇ ਪਿੰਡਿਆਂ ਤੇ ਬੈਠ ਜਾਏ ਭੂੰਡਾਂ ਦੀ ਜਿਉਂ ਡਾਰ ਖੇੜਿਆਂ ਦੀ ਧਾੜ ਲੈ ਜਾਏ ਜੋਰੋ ਜੋਰੀ ਖੋ ਕੇ ਯਾਰੋ ਰਾਂਝਿਆਂ ਦੇ ਹਿੱਸਿਆਂ ਦੀ ਹੀਰ ਸਾਡਿਆਂ ਤਾਂ ਬੋਲਾਂ ਉੱਤੇ ਪਹਿਰਾਵੇ ਮੁਕੱਦਮਾ ਦਾ ਹੱਥ ਪੈਰ ਜਕੜੇ ਜ਼ੰਜੀਰ ਹੱਕ ਦਿਆਂ ਵਾਰਸਾਂ ਨੇ ਲਈ ਅੰਗੜਾਈ ਹੁਣ ਜਾਗ ਪਏ ਖੇਤਾਂ ਦੇ ਸਿਆੜ ਹੱਕ ਦਿਆਂ ਵਾਰਸਾਂ ਨੇ ਲਈ ਅੰਗੜਾਈ ਹੁਣ ਜਾਗ ਪਏ ਖੇਤਾਂ ਦੇ ਸਿਆੜ ਬੜਾ ਚਿਰ ਜਿਸਮਾਂ ਦੀ ਦਿੰਦੇ ਰਹੇ ਬਲੀ ਯਾਰੋ ਜ਼ੁਲਮਾਂ ਦੀ ਭੱਠੀ ਵਿੱਚ ਸਾੜ ਚਾਨਣਾਂ ਦੇ ਆਸ਼ਕਾਂ ਨੇ ਖਾਧੀ ਏ ਸੁਗੰਧ ਹੁਣ ਨੇਰਿਆਂ ਦੀ ਹਿੱਕ ਦੇਣੀ ਚੀਰ ਸਾਡਿਆਂ ਤਾਂ ਬੋਲਾਂ ਉੱਤੇ ਪਹਿਰਾਵੇ ਮੁਕੱਦਮਾ ਦਾ ਹੱਥ ਪੈਰ ਜਕੜੇ ਜ਼ੰਜੀਰ ਆਖਰੀ ਬੰਦ ਹੈ ਚੇਤਨਾ ਦੇ ਮਾਲਕਾਂ ਨੇ ਕਾਮਿਆਂ ਦੀ ਜ਼ਿੰਦਗੀ ਦਾ ਚੇਤਨਾ ਦੇ ਮਾਲਕਾਂ ਨੇ ਕਾਮਿਆਂ ਦੀ ਜ਼ਿੰਦਗੀ ਦਾ ਸੁਰ ਕੀਤਾ ਜਦੋਂ ਤੋਂ ਇਹ ਸਾਜ਼ ਵੇ ਮਿਲ ਦੀਆਂ ਵਲਗਣਾਂ ਚੋਂ ਖੇਤਾਂ ਦੀਆਂ ਰਾਖੀਆਂ ਨੂੰ ਮਿਲ ਦੀਆਂ ਵਲਗਣਾਂ ਚੋਂ ਖੇਤਾਂ ਦੀਆਂ ਰਾਖੀਆਂ ਨੂੰ ਆਉਣ ਲੱਗੀ ਏਕੇ ਦੀ ਆਵਾਜ਼ ਵੇ ਲੋਹੇ ਦੀਆਂ ਹੱਥਾਂ ਤੇ ਫੌਲਾਦ ਜਿਹੇ ਸੀਨਿਆਂ ਨੇ ਘੜਨੀ ਹੈ ਨਵੀਂ ਤਕਦੀਰ ਲੋਹੇ ਦੀਆਂ ਹੱਥਾਂ ਤੇ ਫੌਲਾਦ ਜਿਹੇ ਸੀਨਿਆਂ ਨੇ ਘੜਨੀ ਹੈ ਨਵੀਂ ਤਕਦੀਰ ਸਾਡਿਆਂ ਤਾਂ ਬੋਲਾਂ ਉੱਤੇ ਪਹਿਰਾਵੇ ਮੁਕੱਦਮਾ ਦਾ ਹੱਥ ਪੈਰ ਜਕੜੇ ਜ਼ੰਜੀਰ
ਸਲਾਮ ਆ ਜੀ ਸਾਥੀ ਨੂੰ ਫਿਰ ਮੁੜ ਕੇ ਸਲਾਮ ਹੈ ਬਾਰ ਬਾਰ ਸਮਾਂ ਨੂੰ ਜੀ ਜਿਹੜਾ ਉਹ ਵਾਪਸ ਨਹੀਂ ਆ ਸਕਦਾ ਹੁੰਦਾ ਪਰ ਇੱਕ ਅਫਸੋਸ ਜ਼ਰੂਰ ਹੁੰਦਾ ਕਿ ਪੰਜਾਬ ਦੇ ਕਾਲੇ ਦੌਰ ਨੇ ਇਹੋ ਜਿਹੇ ਸਾਥੀ ਸਾਡੇ ਤੋਂ ਲੈ ਗਏ ਜੇ ਹੁਣ ਹੁੰਦੇ ਤੇ ਸ਼ਾਇਦ ਸੰਘਰਸ਼ਾਂ ਦੇ ਰੂਪ ਕੁਛ ਹੋਰ ਹੁੰਦੇ ਸਲਾਮ ਆ ਜੀ ਸਾਥੀ ਪੱਡਾ ਜੀ ਨੂੰ ਸੋ ਉਹਨੂੰ ਜੀ ਜਾਂਦੇ ਜਾਂਦੇ ਆਪਾਂ ਜਿਹੜੇ ਇੰਟਰਨੈਸ਼ਨਲ ਅਜਿਹੋ ਜਿਹਾ ਮਾਹੌਲ ਬਣਿਆ ਹੋਇਆ ਦੁਨੀਆਂ ਦੇ ਵਿੱਚ ਜਿਹੜੀ ਪਰਮਾਣੂ ਖਾਨਾ ਜੰਗੀ ਦਾ ਮਾਹੌਲ ਬਣਿਆ ਹੋਇਆ ਨਿਊਕਲੀਅਰ ਵਾਰ ਜਿਹੜਾ ਟਰੰਪ ਜਿਹੜਾ ਖੋਰ ਫਾਸ਼ੀਵਾਦੀ ਮੋਦੀ ਦਾ ਸਕਾ ਭਰਾ ਉਹ ਕਿਹੋ ਜਿਹੀ ਉਹਦੀ ਜਿਹੜੀ ਜ਼ਹਿਰ ਉਗਲਦਾ ਇਹ ਪਿਛਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੀ ਸਪੀਚ ਦਿੱਤੀ ਇਹਨਾਂ ਜੀ ਨੇ ਪਿਛਲੇ ਟਿਊਜ਼ਡੇ ਨੂੰ ਉਹਦੇ ਵਿੱਚ ਇਹਨੇ ਕਿਹਾ ਕਿ ਰੈਡੀ ਵਿਲਿੰਗ ਐਂਡ ਏਬਲ ਟੂ ਟੋਟਲੀ ਡਿਸਟਰੋਏ ਨੌਰਥ ਕੋਰੀਆ ਕਿ ਨੌਰਥ ਕੋਰੀਆ ਦਾ ਅਸੀਂ ਨਾਮੋ ਨਿਸ਼ਾਨ ਮਿਟਾ ਦਿਆਂਗੇ
ਸੋ ਮਤਲਬ ਕਿ ਅਸੀਂ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਹਾਂ ਔਰ ਸਾਡੇ ਕੋਲ ਇੰਨੀ ਤਾਕਤ ਹੈ ਕਿ ਅਸੀਂ ਮਿਟਾ ਸਕਦੇ ਹਾਂ
ਬਿਲਕੁਲ ਬਿਲਕੁਲ ਸੋ ਇਹਨਾਂ ਦਾ ਇਹ ਜਿਹੜੇ ਇਹੋ ਜਿਹੇ ਲੀਡਰ ਨੇ ਦੁਨੀਆਂ ਦੇ ਵਿੱਚ ਜਿਹੜੇ ਖੁਦ ਬਣੇ ਹੋਏ ਨੇ ਕਿਹੋ ਜਿਹਾ ਇਹਨਾਂ ਦਾ ਮਾਇੰਡ ਸੈੱਟ ਹੈ ਕਿਹੋ ਜਿਹਾ ਇਹਨਾਂ ਦਾ ਦਿਮਾਗ ਆ ਕਾਤਲਾਨਾ ਕਿਸਮ ਦੇ ਇਹਨਾਂ ਦੀ ਸੋਚ ਹੈ ਔਰ ਹੈਰਾਨੀ ਦੀ ਜੀ ਗੱਲ ਇਹ ਹੈ ਕਿ ਇਹ ਟਿਊਜ਼ਡੇ ਨੂੰ ਇਹਦਾ ਬਿਆਨ ਸੀਗਾ ਤੇ ਮੰਡੇ ਨੂੰ ਉਸ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੀ ਇੱਕ ਨਿਊਕਲੀਅਰ ਪੈਲੀਬਰੇਸ਼ਨ ਟ੍ਰੀਟੀ ਹੈ ਕਿ ਜਿਹੜੇ ਪਰਮਾਣੂ ਹਥਿਆਰ ਨੇ ਉਹਨਾਂ ਤੇ ਪਾਬੰਦੀ ਦੇ ਵਾਸਤੇ ਇੱਕ ਜਿਹੜੀ ਟ੍ਰੀਟੀ ਬੜੇ ਚਿਰਾਂ ਦੇ ਉੱਪਰ ਚੱਲਦੀ ਆ ਰਹੀ ਹੈ ਕਿ ਉਹਨਾਂ ਨੂੰ ਉੱਤੇ ਕਾਬੂ ਪਾ ਜਾਵੇ ਉਹਨੂੰ ਬੰਦ ਕੀਤਾ ਜਾਵੇ ਉਹਨੂੰ ਮੁਲਕਾਂ ਨੂੰ ਸੰਧੀ ਕਰਵਾਈ ਜਾਵੇ ਉਹਨਾਂ ਦੇ ਔਰ ਉਹਦੇ ਵਿੱਚ ਬਾਈਕਆਊਟ ਕਰਨ ਵਾਲੇ ਕਿਹੜੇ ਕਿਹੜੇ ਮੁਲਕ ਆ ਉਹਦੇ ਵਿੱਚ ਬਾਈਕਆਊਟ ਕਰਨ ਵਾਲੇ ਹੈਗੇ ਨੇ ਜੀ ਯੂਨਾਈਟਿਡ ਸਟੇਟਸ ਅਮੈਰੀਕਾ ਬ੍ਰਿਟੇਨ ਮਤਲਬ ਕਿ ਇੰਗਲੈਂਡ ਤੇ ਫਰਾਂਸ ਇਹ ਤਿੰਨ ਮੁਲਕ ਨੇ ਜਿਹੜੇ ਉਹਨੂੰ
ਮਤਲਬ ਕੀ ਬਾਈਕਆਊਟ ਕਰ ਰਹੇ ਨੇ
ਟ੍ਰੀਟੀ ਨੂੰ ਬਾਈਕਆਊਟ ਕਰ ਦਿੱਤੀ ਉਹਦੇ ਵਿੱਚ ਸ਼ਾਮਲ ਨਹੀਂ ਹੁੰਦੇ
ਠੀਕ ਹੈ ਮਤਲਬ ਕਿ ਉਹ ਨਿਊਕਲੀਅਰ ਹਥਿਆਰਾਂ ਦਾ ਖਾਤਮਾ ਨਹੀਂ ਕਰਨਾ ਚਾਹੁੰਦੇ
ਖਾਤਮਾ ਨਹੀਂ ਕਰਨਾ ਚਾਹੁੰਦੇ ਇੱਕ ਪਾਸੇ ਜਿਹੜੇ ਨੌਰਥ ਕੋਰੀਆ ਦੇ ਕੋਲ ਨਿਊਕਲੀਅਰ ਹਥਿਆਰ ਨੇ ਕਿਉਂਕਿ ਇਹਦੇ ਕੋਲ ਹਥਿਆਰ ਨੇ ਔਰ ਅਸੀਂ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਅਨੂ ਜੀ ਜਿਵੇਂ ਕਿਸਾਨਾਂ ਮਜ਼ਦੂਰਾਂ ਨੂੰ ਉਹ ਕਾਰਨਰ ਦੇ ਵਿੱਚ ਕੀਤਾ ਗਿਆ ਆ ਉਵੇਂ ਹੀ ਨੌਰਥ ਕੋਰੀਆ ਨੂੰ ਉਹਦੇ ਚਾਰੇ ਪਾਸੇ ਇਹਨਾਂ ਨੇ ਘੇਰਾ ਪਾਇਆ ਹੋਇਆ ਔਰ ਕਿਸੇ ਸਮੇਂ ਵੀ ਉਹਦੇ ਤੇ ਹਮਲਾ ਕਰ ਸਕਦੇ ਆ ਔਰ ਉਹ ਹੁਣ ਮਰਦਾ ਕੀ ਨਹੀਂ ਕਰਦਾ ਉਹ ਵੀ ਕਹਿ ਰਿਹਾ ਕਿ ਅਸੀਂ ਇਹਨਾਂ ਦੇ ਵਾਰ ਤੋਂ ਪਹਿਲਾਂ ਅਸੀਂ ਜਿਹੜਾ ਆ ਇਹਨਾਂ ਤੇ ਅਟੈਕ ਕਰ ਦਿਆਂਗੇ ਪਰ ਅਟੈਕ ਜਿਹੜਾ ਮਰਜ਼ੀ ਕਰੇ ਜਦੋਂ ਇੱਕ ਵਾਰ ਜਿਹੜੀ ਨਿਊਕਲੀਅਰ ਜਿਹੜੀ ਜੰਗ ਹੈ ਉਹ ਲੱਗਦੀ ਹੈ ਤੇ ਉਹ ਜਿਹੜਾ ਚਾਈਨਾ ਨੌਰਥ ਕੋਰੀਆ ਸਾਊਥ ਕੋਰੀਆ ਜਪਾਨ ਤੇ ਹੋਰ ਜਿਹੜੇ ਆਈਲੈਂਡ ਨੇ ਇੱਕ ਬਹੁਤ ਵੱਡੀ ਇੱਕ ਜਿਹੜੀ ਅਨੁਜਿਕ ਮਰਖਲ ਕੀ ਕਹਿੰਦੇ ਨੇ ਉਹ ਨਿਊਟਨ ਨੇ ਆਈਸਨ ਨਿਊਟਨ ਨੇ ਕਿਹਾ ਹੋਇਆ ਕਿ ਜਿਹੜੀ ਚੌਥੀ ਜੰਗ ਹੋਊਗੀ ਉਹ ਡਾਂਗਾਂ ਤੇ
ਡਾਂਗਾਂ ਸੁੱਟਿਆਂ ਨਾਲ
ਲੜੀ ਜਾਊਗੀ ਕਿਉਂਕਿ ਚੌਥੀ ਜੰਗ ਹੋਣ ਤੱਕ ਮੇਰਾ ਹਾਲ ਕੁਛ ਰਹਿ ਨਹੀਂ ਜਾਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਨਾਲ ਜਿਹੜੇ ਮਾਰੂ ਹਥਿਆਰ ਡਿਵੈਲਪ ਹੋ ਚੁੱਕੇ ਨੇ
ਹਾਂਜੀ ਹਾਂ ਉਹ ਜਿਹਨੂੰ ਜਿਹੜਾ ਸੋ ਕਾਲਡ ਦੁਸ਼ਮਣ ਮੇਰੀ ਡਿਕਸ਼ਨਰੀ ਚ ਤਾਂ ਸ਼ਾਇਦ ਦੁਸ਼ਮਣ ਵਰਡ ਇੱਕ ਡਿਫਰੈਂਟ ਤਰੀਕੇ ਨਾਲ ਫੀਚਰ ਕਰਦਾ ਪਰ ਇਸ ਕੰਟੈਕਸਟ ਚ ਇਹ ਜਿਹੜੇ ਆਪਣੇ ਦੁਸ਼ਮਣ ਨੂੰ ਟਾਰਗੇਟ ਕਰ ਰਹੇ ਆ ਜਿਹੜੇ ਵੀ ਦੇਸ਼ ਨੂੰ ਉਹ ਨਿਊਕਲੀਅਰ ਵੈਪਨਰੀਜ਼ ਜਦੋਂ ਯੂਜ਼ ਹੋਣੀ ਆ ਉਹ ਸਿਰਫ ਅਸਰ ਉੱਥੇ ਨਹੀਂ ਹੋਣਾ ਅਗਰ ਬਿਲਕੁਲ ਮੋਟੇ ਤੌਰ ਤੇ ਓਵਰ ਸਿੰਪਲੀਫਾਈ ਕਰਕੇ ਦੇਖਿਆ ਜਾਵੇ ਉਹ ਮੇਰਾ ਲੱਗਿਆ ਆਲਮੋਸਟ ਸਾਰੀ ਦੁਨੀਆਂ ਦਾ ਜਿਹੜਾ ਵਾਤਾਵਰਣ ਖਰਾਬ ਹੋਣਾ ਜਿਹੜੀ ਲਾਈਫ ਹੈ ਉਹਦਾ ਜਿਹੜਾ ਡਿਸਟਰਕਸ਼ਨ ਜਿਹੜਾ ਨੁਕਸਾਨ ਪਹੁੰਚਣਾ ਹੈ ਉਹ ਪੂਰੇ ਦੁਨੀਆਂ ਭਰ ਤੇ ਉਹ ਅਸਰ ਸਾਰਾ ਜਾਏਗਾ ਨਾ ਕਿ ਸਿਰਫ ਨੌਰਥ ਕੋਰੀਆ ਔਰ ਯੂ ਐਸ ਏ ਦੇ ਦਰਮਿਆਨ ਇਹ ਗੱਲ ਰਹਿ ਜਾਏਗੀ
ਬਿਲਕੁਲ ਜੀ ਇਹ ਮੈਂ ਕੋਟ ਕਰਨਾ ਚਾਹੁੰਦਾ ਇਹ ਹੈਗਾ ਗਲੋਬਲ ਟਾਈਮਸ ਕਰਕੇ ਨਿਊਜ਼ ਪੇਪਰ ਜਿਹਦੇ ਵਿੱਚ ਉਹਨਾਂ ਲਿਖਿਆ ਕਿ ਇਹ ਜੇ ਇਹ ਜੰਗ ਲੱਗਦੀ ਹੈ
ਦੋ ਮਿੰਟ ਚ
ਟੋਟਲੀ ਡਿਸਟਰੋਇੰਗ ਨੌਰਥ ਕੋਰੀਆ ਵੁੱਡ ਬ੍ਰਿੰਗ ਐਨ ਅਨਡਿਜ਼ਾਇਰੇਬਲ ਇਕੋਲੋਜੀਕਲ ਡਿਜ਼ਾਸਟਰ ਟੂ ਨੌਰਥ ਈਸਟ ਏਸ਼ੀਆ ਸੋ ਤੁਹਾਡੀ ਜਿਹੜੀ ਗੱਲ ਹੈ ਕਿ ਜਿਹੜਾ ਕੁਦਰਤੀ ਉੱਥੇ ਜਪਾਨ ਦੇ ਵਿੱਚ ਇਹਨੂੰ ਜਿਹੜਾ ਨਿਊਕਲੀਅਰ ਡਿਜ਼ਾਸਟਰ ਹੋਇਆ ਉਹ ਕਿਸ ਤਰੀਕੇ ਨਾਲ ਜਿਹੜਾ ਨਿਊਕਲੀਅਰ ਪਾਣੀ ਹੈ ਉਹ ਬਾਕੀ ਮੁਲਕਾਂ ਤੱਕ ਹੌਲੀ ਹੌਲੀ ਭੇਜ ਰਿਹਾ ਜਿਹੜਾ ਜੀਵ ਜੰਤੂ ਨੇ ਸਮੁੰਦਰ ਦੇ ਵਿੱਚ
ਸਾਰੀ ਧਰਤੀ ਕਨੈਕਟਡ ਹੈ ਪਾਣੀ ਮਿੱਟੀ ਸਾਰਾ ਕਨੈਕਟਡ ਹੈ ਅਲਟੀਮੇਟਲੀ
ਬਿਲਕੁਲ ਉਸ ਤੋਂ ਅੱਗੇ ਕਹਿ ਰਹੇ ਨੇ ਕਿ ਜਿਹੜਾ ਨੌਰਥ ਈਸਟ ਜਿਹੜਾ ਉੱਤਰ ਪੂਰਬੀ ਜਿਹੜਾ ਏਸ਼ੀਆ ਆ ਉਹਦੇ ਤੇ ਬਹੁਤ ਵੱਡਾ ਅਸਰ ਪਊਗਾ ਨੌਰਥ ਈਸਟ ਚਾਈਨਾ ਜਿਹੜਾ ਚਾਈਨਾ ਦਾ ਬਾਰਡਰ ਹੈਗਾ ਆ ਕੋਰੀਆ ਦੇ ਨਾਲ ਦਾ ਸ਼ਿਨਡੋਂਗ ਪੈਨਸੂਲਾ ਐਂਡ ਸਾਊਥ ਕੋਰੀਆ ਵੁੱਡ ਬੀ ਮਤਲਬ ਬੇਸਿਕਲੀ ਉਹ ਕਹਿਣਾ ਚਾਹ ਰਹੇ ਨੇ ਕਿ ਸਾਰੇ ਦਾ ਸਾਰਾ ਜਿਹੜਾ ਰੀਜਨ ਆ ਉਹ ਤਬਾਹ ਹੋ ਜਾਊਗਾ ਦਸ ਦ ਯੂ ਐਸ ਪ੍ਰੈਜੀਡੈਂਟ ਇਨਸਟੈਡ ਆਫ ਬੋਸਟਿੰਗ ਆਫ ਮਿਲਟਰੀ ਸਟਰੈਂਥ ਸ਼ੁੱਡ ਟਰਾਈ ਟੂ ਅਵੋਇਡ ਸੱਚ ਏ ਵਾਰ ਇਫ ਏ ਨਿਊਕਲੀਅਰ ਵਾਰ ਬਰੋਕ ਆਊਟ ਦੈਟ ਵੁੱਡ ਬੀ ਏ ਕ੍ਰਾਈਮ ਅਗੇਂਸਟ ਚਾਈਨੀਜ਼ ਐਂਡ ਸਾਊਥ ਕੋਰੀਅਨਸ ਬਾਏ ਪਿਓਂਗਯੋਂਗ ਔਰ ਵਾਸ਼ਿੰਗਟਨ ਸੋ ਇਹ ਇੱਕ ਵਾਰ ਕ੍ਰਾਈਮ ਹੋਊਗਾ ਚਾਹੇ ਉਹ ਨੌਰਥ ਕੋਰੀਆ ਵੱਲੋਂ ਹੁੰਦਾ ਤੇ ਚਾਹੇ ਉਹ ਵਾਸ਼ਿੰਗਟਨ ਵੱਲੋਂ ਹੁੰਦਾ ਪਰ ਇਤਿਹਾਸ ਇਹ ਕਹਿੰਦਾ ਕਿ ਹਮੇਸ਼ਾ ਜਿਹੜੀ ਅਮੈਰੀਕਨ ਜਿਹੜੀ ਸਾਮਰਾਜਵਾਦੀ ਤਾਕਤ ਹੈ ਇਹਨਾਂ ਨਹੀਂ ਨਿਊਕਲੀਅਰ ਜਿਹੜੇ ਹਥਿਆਰ ਨੇ ਪਹਿਲਾਂ ਵਰਤੇ ਨੇ ਜਾਪਾਨ ਦੇ ਉੱਪਰ ਹੋਰ ਵੀ ਜਿਹੜੇ ਹਥਿਆਰ ਮਾਰੂ ਹਥਿਆਰ ਵਰਤ ਔਰ ਵਰਤ ਰਹੇ ਹਨ ਜੀ ਡਰੋਨਾਂ ਦੇ ਰੋਜ਼ ਹਮਲੇ ਹੋ ਰਹੇ ਪਾਕਿਸਤਾਨ ਯਮਨ ਦੇ ਵਿੱਚ ਉਹਦੇ ਬਾਰੇ ਇਹਨਾਂ ਨੂੰ ਕੋਈ ਖਿਆਲ ਨਹੀਂ ਹੈਗਾ ਸੋ ਬੜੇ ਖਤਰਨਾਕ ਜਿਹੜੇ ਆਉਂਦਾ ਜਿਹੜਾ ਸਮਾਂ ਬੜਾ ਭਵਿੱਖ ਧੁੰਦਲਾ ਹੈ ਜੀ ਸਾਰੀ ਦੁਨੀਆਂ ਦੇ ਵਾਸਤੇ
ਜੀ ਬਿਲਕੁਲ ਜੀ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਜੀ ਅਲਵਿਦਾ
ਦੋਸਤੋ ਸਲਾਮ ਆਖਦਾ
ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz